ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ। ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ। ਆਪ ਸਭ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪ੍ਰੋਗਰਾਮ ਦੇ ਵਿਚ ਸਵਾਗਤ ਹੈ। ਕੌਫ ਸਾਰਬਰ ਸਟੂਡੀਓ ਤੋਂ ਇਹ ਪ੍ਰੋਗਰਾਮ ਚੱਲ ਰਿਹਾ ਤੇ ਘੜੀ ਇਸ ਵੇਲੇ ਪੂਰੇ 9:02 ਦਿਖਾ ਰਹੀ ਹੈ। ਦਿਨ ਐਤਵਾਰ ਚੜ ਚੁੱਕਾ, 14 ਮਈ ਅੱਜ ਤਰੀਕ ਹੈ 2017 ਸਨ ਦੀ। ਸੋ ਆਸਟ੍ਰੇਲੀਆ ਦੇ ਵੱਖਰੇ ਵੱਖਰੇ ਹਿੱਸਿਆਂ ਦੇ ਵਿਚ ਟਾਈਮ ਵੱਖਰਾ ਵੱਖਰਾ ਹੈ ਤੇ ਈਸਟਰਨ ਆਸਟ੍ਰੇਲੀਆ ਦਾ ਟਾਈਮ 9:02 ਹੈ ਤੇ ਐਡਲੇਡ ਦੇ ਵਿਚ 8:32 ਹੋਏ ਨੇ, ਪਰਥ ਦੇ ਵਿਚ 7:02 ਹੋਏ ਨੇ। ਭਾਰਤ 4:32 ਤੜਕੇ ਦੀ ਸਮਾਂ ਦਿਖਾ ਰਿਹਾ ਤੇ ਡਬਈ ਦੇ ਵਿਚ 3:02 ਤੇ ਲੰਡਨ ਦੇ ਵਿਚ 12:02 ਹੋ ਚੁੱਕੇ ਨੇ ਅੱਜ ਦੀ ਹੀ ਤਰੀਕ ਦੇ ਦਿਨ ਐਤਵਾਰ ਦੇ। ਪਰ ਹਜੇ ਉਥੇ 13 ਮਈ ਚੱਲ ਰਹੀ ਅਮਰੀਕਾ ਦੇ ਵਿਚ ਤੇ ਟੋਰਾਂਟੋ ਦੇ ਵਿਚ ਵੀ, ਨਿਊਯਾਰਕ ਦੇ ਵਿਚ ਵੀ ਸ਼ਾਮ ਦੇ 7 ਵਜੇ ਨੇ ਤੇ ਉਧਰ ਵੈਸਟ ਕੋਸਟ ਦੇ ਉਤੇ ਲਾਸ ਏਂਜਲਿਸ, ਵੈਨਕੂਵਰ ਇਧਰ ਸਾਰੇ ਹਜੇ ਸ਼ਾਮਾਂ ਪਈਆਂ ਹੋਈਆਂ ਨੇ, 4 ਵਜੇ ਨੇ ਦੁਪਹਿਰ ਦੇ। ਉਮੀਦ ਰੱਖਦੇ ਆ ਜੀ ਸਾਰੇ ਸਾਡੇ ਸਰੋਤੇ ਜਿਹੜੇ ਤੰਦਰੁਸਤ ਹੋਣਗੇ, ਚੜ੍ਹਦੀ ਕਲਾ ਦੇ ਵਿਚ ਹੋਣਗੇ ਤੇ ਆਓ ਫਿਰ ਆਪਾਂ ਸਾਰੇ ਰਲ ਕੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਸਾਡੇ ਨਾਲ ਜੁਆਇਨ ਕਰ ਰਹੇ ਨੇ, ਅੱਜ ਉਨ੍ਹਾਂ ਦਾ ਜਨਮ ਦਿਨ ਵੀ ਆ ਤੇ ਉਹ ਵੀ ਆਪਾਂ ਆਨ ਏਅਰ ਹੀ ਉਨ੍ਹਾਂ ਨੂੰ ਵਧਾਈਆਂ ਦੇਵਾਂਗੇ। ਤੇ ਇਸ ਤੋਂ ਇਲਾਵਾ ਬਹੁਤ ਸਾਰੇ ਮਸਲੇ ਨੇ, ਮੌਸਮ ਦੀ ਜਾਣਕਾਰੀ, ਅਖਬਾਰਾਂ ਦੀਆਂ ਸੁਰਖੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਕੁਝ ਰੌਚਕ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਤੇ ਜੋ ਆਸਟ੍ਰੇਲੀਆ ਦੇ ਵਿਚ ਇਵੈਂਟ ਹੋ ਰਹੇ ਨੇ ਜਾਂ ਕੋਈ ਵੀ ਐਕਟੀਵਿਟੀ ਹੋ ਰਹੀ ਹੈ ਉਸ ਦੀ ਜਾਣਕਾਰੀ ਤੁਹਾਨੂੰ ਦੇਣੀ ਹੈ, ਤੁਹਾਡੇ ਸੁਨੇਹੇ ਲੈਣੇ ਆ, ਦਿਲ ਵਾਲੀਆਂ ਗੱਲਾਂ ਸਾਂਝੀਆਂ ਕਰਨੀਆਂ। ਸੁਨੇਹਾ ਦੇਣ ਦਾ ਪਤਾ ਸਿੱਧਾ ਸਿੱਧਾ ਹੀ ਹੈ ਜੀ, ਤੁਸੀਂ ਰਿਕੁਐਸਟ ਐਟ ਹਰਮਨ ਰੇਡੀਓ ਤੇ ਈਮੇਲ ਭੇਜ ਸਕਦੇ ਹੋ ਜਾਂ ਤੁਸੀਂ ਟੈਲੀਗ੍ਰਾਮ ਰਾਹੀਂ ਆਪਣਾ ਮੈਸੇਜ ਭੇਜ ਸਕਦੇ ਹੋ। ਬਹੁਤ ਸਾਰੇ ਸੱਜਣ ਸਵੇਰ ਤੇ ਹੀ ਸਾਡੇ ਨਾਲ ਜੁੜੇ ਹੋਏ ਨੇ, ਜਸ ਸਿੰਘ, ਦਲਜੀਤ ਸਿੰਘ ਭਾਜੀ ਮਹਿਤਾ ਚੌਂਕ ਤੋਂ, ਪਰਵਿੰਦਰ ਸਿੰਘ ਸਨਸ਼ਾਈਨ ਤੋਂ ਮੈਲਬਨ ਤੋਂ, ਕਮਲਦੀਪ ਸਿੰਘ ਧਾਲੀਵਾਲ ਤੇ ਬਾਕੀ ਸੱਜਣ ਵੀ ਕਿਰਪਾਲਤਾ ਕਰਨ ਤੇ ਰਜਾਈ ਦੇ ਵਿਚ ਹੱਥ ਕੱਢ ਕੇ, ਫੋਨ ਤਾਂ ਉਨ੍ਹਾਂ ਨੇ ਵੈਸੇ ਫੜਿਆ ਹੀ ਹੋਣਾ ਹੱਥ ਦੇ ਵਿਚ, ਤਾਂ ਮੈਸੇਜ ਛੱਡ ਮਾਰੋ। ਅੱਜ ਸੰਡੇ ਆ ਜੀ ਤੇ ਇੱਥੇ ਕੌਫ ਸਾਰਬਰ ਦੇ ਵਿਚ ਅੱਜ ਝੜੀ ਲੱਗੀ ਹੋਈ ਆ, ਕੱਲ ਰਾਤ ਦਾ ਨਾ ਮੀਂਹ ਪੈ ਰਿਹਾ ਸ਼ਾਮ ਦਾ ਤੇ ਹੁਣ ਟਿਕਮੀ ਹਲਕੀ ਹਲਕੀ ਬੂੰਦਾਬਾਂਦੀ ਆ, ਵਿਜੀਬਿਲਟੀ ਬੜੀ ਘੱਟ ਹੈ ਤੇ ਸ਼ਾਂਤ ਮੌਸਮ ਹੈ, ਇਕ ਵੀ ਪੱਤਾ ਹਵਾ ਦਾ ਝੁੱਲ ਨਹੀਂ ਰਿਹਾ। ਸੋ ਇਹ ਸਾਰੀਆਂ ਜਾਣਕਾਰੀਆਂ ਅਸੀਂ ਥੋੜੀ ਦੇਰ ਬਾਅਦ ਸਾਂਝੀਆਂ ਕਰਾਂਗੇ। ਪਰ ਅੱਜ ਆਸਟ੍ਰੇਲੀਆ ਦੇ ਵਿਚ ਕਈ ਦੇਸ਼ਾਂ ਦੇ ਵਿਚ ਅੱਜ ਮਦਰਸ ਡੇ ਵੀ ਮਨਾਇਆ ਜਾ ਰਿਹਾ, ਵੈਸਟਰਨ ਮਦਰਸ ਡੇ। ਵੈਸੇ ਤਾਂ ਆਪਣਾ ਜਿਹੜਾ ਮਦਰਸ ਡੇ ਰੋਜ਼ ਹੀ ਹੁੰਦਾ ਆ ਕਿਉਂਕਿ ਅਸੀਂ ਆਪਣੇ ਪਰਿਵਾਰਾਂ ਦੇ ਨਾਲ ਹੀ ਰਹਿੰਦੇ ਹਾਂ ਤੇ ਸਾਡੇ ਸਮਾਜ ਦੇ ਵਿਚ ਇਹਦੀ ਕੋਈ ਬਹੁਤੀ ਜ਼ਿਆਦਾ ਅਹਿਮੀਅਤ ਨਹੀਂ ਹੈ, ਪਰ ਫਿਰ ਵੀ ਮਦਰਸ ਡੇ ਹੈ, ਮਨਾਉਣ ਦੇ ਵਿਚ ਕੀ ਹਰਜ ਹੈ। ਪਰ ਇਸ ਦੀ ਜਿਹੜੀ ਬੈਕਗਰਾਉਂਡ ਅਸੀਂ ਕਈ ਵਾਰੀ ਦੱਸੀ ਹੈ ਕਿ ਇੱਥੇ ਆਸਟ੍ਰੇਲੀਆ ਦੇ ਵਿੱਚ ਵੈਸਟਰਨ ਕੰਟਰੀਆਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਬੜੇ ਅਰਲੀ ਉਮਰ ਦੇ ਵਿੱਚ ਆਪਣੀਆਂ ਰੋਜ਼ੀ ਰੋਟੀ ਜੌਬਾਂ ਕਰਨ ਦੇ ਚੱਕਰ ਦੇ ਵਿੱਚ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਜਾ ਕੇ ਸੈਟਲ ਹੋ ਜਾਂਦੇ ਨੇ ਤੇ ਫਿਰ ਉਹ ਮਦਰਸ ਡੇ ਨੂੰ ਫਿਰ ਉਹ ਆਪਣਾ ਜੌਬ ਛੱਡ ਕੇ ਕੰਮ ਛੱਡ ਕੇ ਉਹ ਡੈਡੀਕੇਟ ਕਰਦੇ ਨੇ ਵਾਪਸ ਆਉਂਦੇ ਨੇ ਮਦਰਸ ਕੱਲੇ ਇੱਦਾਂ ਨਹੀਂ ਵੀ ਫੁੱਲ ਭੇਜਦੇ ਨੇ ਜਾਂ ਕੱਲੇ ਉਹ ਆ ਕੇ ਫਿਰ ਬ੍ਰੇਕਫਾਸਟ ਕਰਦੇ ਨੇ ਸਵੇਰੇ ਲੰਚ ਡਿਨਰ ਜੋ ਵੀ ਹੈ ਉਹ ਟਾਈਮ ਸਪੈਂਡ ਕਰਦੇ ਨੇ ਆਪਣੀ ਮਦਰ ਨਾਲ ਸਾਲ ਚ ਇੱਕ ਵਾਰੀ ਤਾਂ ਕਰਨਾ ਹੀ ਹੁੰਦਾ ਹੈ ਪਰ ਸਾਡੇ ਸਮਾਜ ਦੇ ਵਿੱਚ ਅਸੀਂ ਹਰ ਰੋਜ਼ ਆਪਣੇ ਮਾਂ ਬਾਪ ਨਾਲ ਰਹਿੰਦੇ ਹਾਂ ਚਲੋ ਕਿਸੇ ਮਜਬੂਰੀ ਬਸ ਵਿਦੇਸ਼ਾਂ ਚ ਆਏ ਹਾਂ ਹਜੇ ਪੱਕੇ ਹੋਣ ਦਾ ਜਗਾੜ ਨਹੀਂ ਬਣਿਆ ਜਾਂ ਨਹੀਂ ਜਾ ਸਕਦੇ ਕਿਸੇ ਤਰ੍ਹਾਂ ਉਹ ਵੱਖਰੀ ਗੱਲ ਹੈ ਪਰ ਫਿਰ ਵੀ ਅਸੀਂ ਰੋਜ਼ ਆਪਣੇ ਮਾਂ ਬਾਪ ਨੂੰ ਆਪਣੇ ਭਾਈਆਂ ਨੂੰ ਫੋਨ ਕਰਦੇ ਹਾਂ ਤੇ ਸਾਡਾ ਥੋੜਾ ਤਾਣਾ ਬਾਣਾ ਜਿਹੜਾ ਆ ਰਿਲੇਸ਼ਨ ਹੈ ਪੇਰੈਂਟਲ ਜਿਹੜਾ ਉਹ ਜ਼ਿਆਦਾ ਸਟਰੋਂਗ ਹੈ ਤੇ ਉਧਰ ਅਸੀਂ ਆਪਣੇ ਸਮਾਜ ਧਰਮ ਵੱਲ ਦੇਖੀਏ ਤਾਂ ਸਮਾਜ ਦੇ ਵਿੱਚ ਵੀ ਮਾਤਾ ਦਾ ਬੜਾ ਵੱਡਾ ਰੋਲ ਰਿਹਾ ਆ ਤੇ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਸਿੱਖ ਧਰਮ ਦੇ ਵਿੱਚ ਪਹਿਲਾਂ ਪੁਰਾਣੇ ਹਿੰਦੂ ਗ੍ਰੰਥਾਂ ਦੇ ਵਿੱਚ ਵੀ ਔਰਤ ਜਿਹੜੀ ਆ ਉਹਨੂੰ ਦੇਵੀ ਦਾ ਰੂਪ ਵੀ ਦਿੱਤਾ ਗਿਆ ਤੇ ਬਹੁਤ ਸਾਰੀਆਂ ਮਾਤਾਵਾਂ ਹੋਈਆਂ ਨੇ ਜਿਨ੍ਹਾਂ ਨੇ ਆਪਣੇ ਪੁੱਤਰ ਆਪਣੇ ਦੇਸ਼ ਲਈ ਵਾਰੇ ਨੇ ਤੇ ਮੈਂ ਇੱਥੇ ਜ਼ਿਕਰ ਕਰਨਾ ਚਾਹਾਂਗਾ ਜੀ ਮਾਤਾ ਗੁਜਰੀ ਦਾ ਜਿਹਨੂੰ ਅਸੀਂ ਜਗਤ ਮਾਤਾ ਕਹਿੰਦੇ ਹਾਂ ਸਿੱਖ ਧਰਮ ਦੇ ਵਿੱਚ ਤੇ ਉਸ ਤੋਂ ਪਹਿਲਾਂ ਪੰਜਵੇਂ ਪਾਤਸ਼ਾਹ ਦਾ ਇੱਕ ਮੈਂ ਵਿਚਾਰ ਸ਼ਬਦ ਦੇ ਰੂਪ ਦੇ ਵਿੱਚ ਉਹਨਾਂ ਨੇ ਪੇਸ਼ ਕੀਤਾ ਸੀ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ ਅਸਲ ਦੇ ਵਿੱਚ ਅਸੀਂ ਜਦੋਂ ਗੁਰੂ ਘਰ ਜਾਂਦੇ ਹਾਂ ਕਿਤੇ ਪੁੱਤਰ ਜਨਮ ਲੈਂਦਾ ਹੈ ਜਾਂ ਧੀ ਪੁੱਤ ਜਨਮ ਲੈਂਦਾ ਤਾਂ ਤੁਸੀਂ ਅਕਸਰ ਸੁਣਿਆ ਹੋਣਾ ਕਿ ਭਾਈ ਸਾਹਿਬ ਇਹ ਸ਼ਬਦ ਗਾਉਂਦੇ ਨੇ ਪੂਤਾ ਮਾਤਾ ਕੀ ਅਸੀਸ ਤੇ ਮੈਂ ਸੋਚਿਆ ਚਲੋ ਅੱਜ ਇਸੇ ਹੀ ਸ਼ਬਦ ਦੇ ਨਾਲ ਮਦਰਸ ਡੇ ਦਾ ਪ੍ਰੋਗਰਾਮ ਸ਼ੁਰੂਆਤ ਕਰਦੇ ਹਾਂ ਤੇ ਇਹ ਵੈਸੇ ਸ਼ਬਦ ਜਿਹੜਾ ਰਾਗ ਆਸਾ ਦੇ ਵਿੱਚ ਉਚਾਰਿਆ ਗੁਰੂ ਗ੍ਰੰਥ ਸਾਹਿਬ ਦੇ ਅੰਗ 396 ਦੇ ਉੱਤੇ ਦਰਜ ਹੈ ਸ਼ਬਦ ਕੁਛ ਇਸ ਤਰ੍ਹਾਂ ਸ਼ੁਰੂ ਹੁੰਦਾ ਹੈ ਕਿ ਜਿਹੜਾ ਜਦੋਂ ਕਿਸੇ ਦੇ ਘਰ ਪੁੱਤਰ ਦਾ ਜਨਮ ਹੁੰਦਾ ਜਾਂ ਧੀ ਦਾ ਵੀ ਜਨਮ ਹੁੰਦਾ ਜਿਹੜੀ ਕਿ ਦੇਸ਼ ਕੌਮ ਦਾ ਨਾਂ ਉੱਚਾ ਕਰਦੀ ਆ ਉਸ ਦੀ ਗੱਲ ਕਰ ਰਹੇ ਹਾਂ ਵੈਸੇ ਤਾਂ ਦੁਨੀਆਂ ਜਨਮ ਮਰਨ ਦੇ ਚੱਕਰ ਦੇ ਵਿੱਚ ਪਈ ਹੋਈ ਆ ਪਰ ਇਹ ਕਹਿ ਕੇ ਵਡਭਾਗੀ ਪੁਰਸ਼ ਜਦੋਂ ਦੁਨੀਆਂ ਤੇ ਆਉਂਦੇ ਨੇ ਜਿਹੜੇ ਕਿ ਦੁਨੀਆਂ ਦੇ ਵਿੱਚ ਵਧੀਆ ਕੰਮ ਕਰਦੇ ਨੇ ਧਰਮ ਨੂੰ ਐਸਟੈਬਲਿਸ਼ ਕਰਦੇ ਨੇ ਲੋਕਾਂ ਦੀ ਭਲਾਈ ਕਰਦੇ ਨੇ ਤੇ ਇਹ ਸ਼ਬਦ ਵੈਸੇ ਉਹਨਾਂ ਲਈ ਹੈ ਸਤਿਗੁਰ ਸਾਚੇ ਦੀਆ ਭੇਜ ਹੁਣ ਜਿਹੜਾ ਉਹ ਆਤਮਾ ਆਈ ਹੈ ਉਹ ਅਸਲ ਦੇ ਵਿੱਚ ਜਦੋਂ ਅਸੀਂ ਬੰਦਿਆਂ ਦੇ ਪੁਆਇੰਟ ਆਫ ਵਿਊ ਨਾਲ ਦੇਖੀਏ ਅਸੀਂ ਹੁਣ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਦੇ ਬਾਰੇ ਸੋਚੀਏ ਤਾਂ ਜੋ ਉਹਨਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਤਾਂ ਸਾਨੂੰ ਤਾਂ ਇਉਂ ਲੱਗਦਾ ਕਿ ਉਹ ਰੱਬ ਨੇ ਆਪ ਹੀ ਸਾਡੀ ਭਲਾਈ ਦੇ ਵਾਸਤੇ ਹੀ ਭੇਜਿਆ ਸੀ ਸਾਡੇ ਪੁਆਇੰਟ ਆਫ ਵਿਊ ਨਾਲ ਸੋ ਇੱਕ ਆਮ ਬੰਦੇ ਦੇ ਪੁਆਇੰਟ ਆਫ ਵਿਊ ਨਾਲ ਇਹ ਸ਼ਬਦ ਲਿਖਿਆ ਗਿਆ ਕਿ ਉਹ ਜਿਹੜੀ ਰੂਹ ਆਈ ਹੈ ਧਰਤੀ ਦੇ ਉੱਤੇ ਮਾਤਾ ਦੇ ਗਰਭ ਦੇ ਰਾਹੀਂ ਉਹ ਪਰਮਾਤਮਾ ਨੇ ਆਪ ਭੇਜੀ ਆ ਸਤਿਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਸੋ ਬੜੇ ਮਤਲਬ ਚਿਰਾਂ ਬਾਅਦ ਇਹ ਸੰਜੋਗ ਉਪਜਿਆ ਉਧਰੇ ਮਾਹੇ ਆਇਆ ਕੀਆ ਨਿਵਾਸ ਗਰਭ ਦੇ ਵਿੱਚ ਆਉਂਦਾ ਆ ਮਾਤਾ ਕੇ ਮਨ ਬਹੁਤ ਵਿਕਾਸ ਪਰਿਵਾਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਸਾਰੇ ਐਡਲਟ ਹੈ ਜੀ ਹੁਣ ਇੱਥੇ ਥੋੜੀ ਚਲੋ ਗੱਲ ਓਪਨਲੀ ਕਰਦੇ ਆ ਕਿ ਜਦੋਂ ਘਰ ਦੇ ਵਿੱਚ ਧੀ ਨੂੰਹ ਦੇ ਪ੍ਰੈਗਨੈਂਸੀ ਦੀ ਖਬਰ ਆਉਂਦੀ ਹੈ ਤਾਂ ਸਾਰੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਉੱਠਦੀ ਹੈ ਕਿ ਚਲੋ ਹੁਣ ਸਾਡੇ ਪਰਿਵਾਰ ਦੇ ਵਿੱਚ ਵਾਧਾ ਹੋਣਾ ਹੈ ਸੋ ਇਸੇ ਹੀ ਭਾਵਨਾ ਨੂੰ ਗੁਰੂ ਸਾਹਿਬ ਕਹਿ ਰਹੇ ਨੇ ਕਿ ਉਧਰੇ ਮਾਹੇ ਆਏ ਕੀਆ ਨਿਵਾਸ ਮਾਤਾ ਕੇ ਮਨ ਬਹੁਤ ਵਿਕਾਸ ਮਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਮੇਂ ਲਿਖਿਆ ਤੁਰਕਾ ਸੋ ਜਦੋਂ ਫਿਰ ਪੁੱਤ ਭਗਤ ਹੋਵੇ ਜਾਂ ਰੱਬ ਦਾ ਬੰਦਾ ਹੋਵੇ ਜਾਂ ਰੱਬ ਨੂੰ ਮੰਨਣ ਵਾਲਾ ਹੋਵੇ ਉਹ ਫਿਰ ਜਿਹੜੇ ਸਤਿਗੁਰ ਨੇ ਆਪ ਭੇਜਿਆ ਤਾਂ ਉਹ ਫਿਰ ਜੰਮਦਾ ਆ ਭਗਤ ਗੋਬਿੰਦ ਕਾ ਉਸ ਮਾਤਾ ਦੇ ਗਰਭ ਦੇ ਵਿੱਚੋਂ ਦਸੀ ਮਾਸੀ ਹੁਕਮ ਬਾਲਕ ਜਨਮ ਲਿਆ ਦਸ ਮਾਸਾਂ ਦੇ ਬਾਅਦ ਜਿਹੜੇ ਦਸ ਮਾਸ ਜੀ ਪੁਰਾਣੇ ਜਿਹੜੇ ਦੇਸੀ ਮਹੀਨੇ ਆ ਤੇ ਹੁਣ 9 ਮੰਥਸ ਹੁੰਦੇ ਆ ਜਿਹੜੇ ਮਾਡਰਨ ਮਿਟਿਆ ਸੋਗ ਮਹਾਂਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੇ ਮਨ ਭਾਵੇ ਇੱਥੇ ਅਸੀਂ ਇੱਕ ਹੋਰ ਨੁਕਤਾ ਵੀ ਡਿਸਕਸ ਕਰਨਾ ਕਿ ਪ੍ਰੈਗਨੈਂਸੀ ਦੇ ਦੌਰਾਨ ਕਾਫੀ ਕਥਾਵਾਂ ਵੀ ਨੇ ਕਿ ਜਿਨ੍ਹਾਂ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਆ ਆਪਣੇ ਆਪ ਨੂੰ ਸਹਿਜ ਸੰਤੋਖ ਚ ਰੱਖਿਆ ਆ ਜਾਂ ਜਿਨ੍ਹਾਂ ਪਰਿਵਾਰਾਂ ਨੇ ਇਹੋ ਜਿਹਾ ਮਾਹੌਲ ਦਿੱਤਾ ਆ ਵਧੀਆ ਮਾਹੌਲ ਦਿੱਤਾ ਆ ਗੁਰਬਾਣੀ ਦਾ ਧਰਮ ਦਾ ਘਰ ਦੇ ਵਿੱਚ ਬੰਦਨਾ ਦਾ ਕੀਰਤਨ ਦਾ ਤੇ ਉਹਨਾਂ ਦੇ ਜਿਹੜੇ ਜੇ ਉਹ ਜਿਹੜੇ ਬੱਚੇ ਹੋਏ ਨੇ ਉਹ ਭਗਤ ਗੋਬਿੰਦ ਉਦਨ ਨੂੰ ਬੜੇ ਧਰਮੀ ਉਹ ਹੋਏ ਨੇ ਤੇ ਇਹਨਾਂ ਦੇ ਅਨੇਕਾਂ ਦ੍ਰਿਸ਼ਟਾਂਤ ਆਉਂਦੇ ਨੇ। ਭਗਤ ਪ੍ਰਹਲਾਦ ਦੀ ਵੀ ਇਹੀ ਕਹਾਣੀ ਹੈ ਕਿ ਗਰਭ ਦੇ ਦੌਰਾਨ ਉਹਦੀ ਮਾਤਾ ਜਿਹੜੀ ਆ ਸਤਸੰਗਤ ਕਰਦੀ ਹੁੰਦੀ ਸੀ ਤੇ ਉਹ ਫਿਰ ਦੇਖੋ ਕਿੱਡਾ ਵੱਡਾ ਭਗਤ ਹੋਇਆ, ਹਾਲਾਂਕਿ ਉਹਦਾ ਬਾਪ ਕਿੱਡਾ ਵੱਡਾ ਦੁਸ਼ਟ ਹੋਇਆ ਆ, ਪਰ ਫਿਰ ਵੀ ਇਸੇ ਤਰ੍ਹਾਂ ਧਰੂ ਦੀ ਐਗਜ਼ਾਮਪਲ ਆਉਂਦੀ ਆ ਕਿ ਪ੍ਰੈਗਨੈਂਸੀ ਦੇ ਦੌਰਾਨ ਦੋਸਤੋ ਸਾਨੂੰ ਆਪਣੇ ਘਰ ਦਾ ਮਾਹੌਲ ਜਿਹੜਾ ਆ ਬੜਾ ਧਿਆਨ ਦੇ ਨਾਲ ਰੱਖਣਾ ਪੈਂਦਾ ਆ। ਸੋ ਇਹ ਹੁਣ ਸਾਇੰਸ ਵੀ ਕਹਿੰਦੀ ਆ ਕਿ ਪ੍ਰੈਗਨੈਂਸੀ ਦੇ ਦੌਰਾਨ ਅਗਰ ਜਿਹੜੀ ਮਾਤਾ ਆ ਉਹ ਸਮੋਕਿੰਗ ਕਰਦੀ ਆ, ਇਧਰ ਵੈਸਟਰਨ ਕੰਟਰੀ ਦੀ ਬੜੀ ਵੱਡੀ ਪ੍ਰੋਬਲਮ ਹੈ, ਕੋਈ ਨਸ਼ੇ ਕਰਦੀ ਆ ਤਾਂ ਜਿਹੜੇ ਬੱਚੇ ਦੇ ਉੱਤੇ ਸਿੱਧਾ ਹੀ ਅਸਰ ਪੈਂਦਾ ਉਹਦਾ। ਸੋ ਇਹ ਇਕੱਲਾ ਨਸ਼ੇ ਜਾਂ ਖਾਣ ਪੀਣ ਦਾ ਅਸਰ ਨਹੀਂ ਪੈਂਦਾ, ਜੋ ਮਾਤਾ ਦੇ ਆਲੇ ਦੁਆਲੇ ਮਾਹੌਲ ਹੈ ਉਹਦਾ ਵੀ ਬਹੁਤ ਅਸਰ ਪੈਂਦਾ। ਮਾਤਾ ਸਟ੍ਰੈਸ ਦੇ ਵਿੱਚ ਹੈ, ਮਾਂ ਸਟ੍ਰੈਸ ਦੇ ਵਿੱਚ ਹੈ, ਉਹ ਵੀ ਇੱਕ ਸਮੱਸਿਆ ਦਾ ਕਾਰਨ ਹੈ। ਸੋ ਇਸ ਕਰਕੇ ਆਲੇ ਦੁਆਲੇ ਜਿਹੜਾ ਮਾਹੌਲ ਹੋਣਾ ਚਾਹੀਦਾ ਬੜਾ ਧਾਰਮਿਕ, ਬੜਾ ਸਹਿਜ ਵਾਲਾ, ਬੜਾ ਸੰਤੋਖ ਵਾਲਾ ਹੋਣਾ ਚਾਹੀਦਾ। ਉਸ ਤੋਂ ਬਾਅਦ ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ, ਮਨ ਚਿੰਦਿਆ ਸਤਿਗੁਰੂ ਦਵਾਇਆ, ਪਏ ਅਚਿੰਤ ਏਕ ਲਿਵਲਾਇਆ। ਜਿਉਂ ਬਾਲਕ ਪਿਤਾ, ਹੁਣ ਮਾਤਾ ਦਾ ਜਨਮ ਦੇ ਦਿੱਤਾ, ਉਸ ਤੋਂ ਬਾਅਦ ਪਿਤਾ ਦੀ ਵੀ ਗੱਲ ਆਉਂਦੀ ਹੈ। ਜਿਉਂ ਬਾਲਕ ਪਿਤਾ ਉਪਰ ਕਰੇ ਬਹੁ ਮਾਣ, ਹੁਣ ਉਹ ਬਾਲਕ ਜਨਮ ਲੈਂਦਾ ਹੈ ਤੇ ਪਿਤਾ ਦੇ ਉਪਰ ਬਹੁਤ ਮਾਣ ਕਰਦਾ। ਬੁਲਾਇਆ ਬੋਲੇ ਗੁਰ ਕੇ ਭਾਣ, ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁੱਠਾ ਕੀਨੀ ਦਾਤ। ਸੋ ਇਹ ਜਿਹੜੀ ਦਾਤ ਹੈ ਪੁੱਤਰ ਜਨਮ ਦੀ, ਧੀ ਜਨਮ ਦੀ, ਮਾਤਾ ਪਿਤਾ ਦਾ ਸੰਯੋਗ ਬਣਦਾ ਹੈ, ਇਹ ਸਾਰਾ ਸਤਿਗੁਰੂ ਦੇ ਭਾਣੇ ਬਣਦਾ ਹੈ ਤੇ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪਿਤਾ ਸਮਝਦੇ ਹਾਂ। ਪਰ ਫਿਰ ਵੀ ਸਰਬ ਜਿਹੜਾ ਮਤਲਬ ਮਾਤਾ ਗੁਜਰੀ ਨੇ ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਜਨਮਿਆ, ਪਿਤਾ ਨੇ ਦਾਤ ਦਿੱਤੀ, ਪਿਤਾ ਨੇ ਪਿਤਾ ਦੇ ਉੱਤੇ ਮਾਣ ਕੀਤਾ, ਉਹਨਾਂ ਨੇ ਸੀਸ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਦੇ ਕਹਿਣ ਤੇ, ਤਾਂ ਉਹ ਇੱਕ ਲਸਾਨੀ ਮਾਂ ਬਾਪ ਨੇ, ਇੱਕ ਆਈਡੀਅਲ ਮਾਂ ਬਾਪ ਨੇ ਜੋ ਇਕੱਲਾ ਆਪਣੇ ਧੀ ਪੁੱਤ ਦਾ ਨਹੀਂ ਸਾਰੇ ਜਗਤ ਦਾ ਉਹਨਾਂ ਨੇ ਸੋਚਿਆ। ਤੇ ਆਓ ਗੀਤ ਸੁਣਦੇ ਹਾਂ ਜੀ, ਧੰਨ ਧੰਨ ਮਾਂ ਗੁਜਰੀ।
ਗਾਰਾ ਲਾਇਆ ਲਹੂ ਮਿਲਦਾ, ਗਾਰਾ ਲੈ ਲਹੂ ਮਿਲਦਾ ਕਿੰਨੇ ਸਮੇਂ ਤੋਂ ਕਿੰਨੇ ਸਮੇਂ ਤੋਂ ਖਲੋਤੀ ਕੰਧ ਤਾਂ ਧਨ ਧਨ ਮਾਂ ਗੁਜਰੀ ਜਿਹਦਾ ਰੱਬ ਦੇ ਬਰੋਬਰ ਨਾ ਗੁਜਰੀ ਮਾਂ ਵਰਗੀ ਕੋਈ ਹੋਰ ਨਾ ਜਗਤੀ ਉੱਤੇ ਮਾਂ ਜੀਤਾ ਤੇਰਾ ਤਨ ਹੌਸਲਾ ਜੀਤਾ ਤੇਰਾ ਤਨ ਹੌਸਲਾ ਤੂੰ ਵੀ ਹੱਥ ਬਲੀਦਾਨ ਦੀ ਮੁਕਾਈ ਜੀਤਾ ਤੇਰਾ ਤਨ ਹੌਸਲਾ ਤੂੰ ਵੀ ਹੱਥ ਬਲੀਦਾਨ ਦੀ ਮੁਕਾਈ ਪੁੱਤਰਾਂ ਦੀ ਜੋੜੀ ਵਿਛੜੀ ਅਜੇ ਤੱਕ ਨੀ ਵਾਪਸ ਕਰ ਆਈ ਪੁੱਤਰਾਂ ਦੀ ਜੋੜੀ ਵਿਛੜੀ ਅਜੇ ਤੱਕ ਨਾ ਵਾਪਸ ਕਰ ਆਈ ਸਫਰੀ ਹੈ ਸਾਡੇ ਸਿਰ ਤੇ ਸਫਰੀ ਹੈ ਸਾਡੇ ਸਿਰ ਤੇ ਨੌਵੇਂ ਗੁਰਾਂ ਦੇ ਨੌਵੇਂ ਗੁਰਾਂ ਦੇ ਹੱਥਾਂ ਦੀ ਰਹੂ ਛਾਂ ਧੰਨ ਧੰਨ ਮਾਂ ਗੁਜਰੀ ਜਿਹਦਾ ਰੱਬ ਦੇ ਬਰਾਬਰ ਨਾ ਗੁਜਰੀ ਮਾਂ ਵਰਗੀ ਕੋਈ ਹੋਰ ਨਹੀਂ ਜਗਤੀ ਉੱਤੇ ਮਾਂ
ਮਦਰਸ ਡੇ ਦੇ ਉੱਤੇ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਸਾਂਝੇ ਤੌਰ ਤੇ ਸਾਰਿਆਂ ਨੂੰ ਮਦਰਸ ਡੇ ਦੀਆਂ ਵਧਾਈਆਂ ਤੇ ਉਸ ਤੋਂ ਬਾਅਦ ਮੈਸੇਜ ਲੈਂਦੇ ਹਾਂ ਤੇ ਫੇਰ ਅਸੀਂ ਥੋੜੇ ਮੌਸਮ ਦੇ ਉੱਤੇ ਝਾਤੀ ਮਾਰਾਂਗੇ ਕਿ ਅੱਜ ਕੀ ਹੋ ਰਿਹਾ ਹਰ ਪਾਸੇ ਈਮੇਲ ਦੇ ਜ਼ਰੀਏ ਸਾਡੇ ਨਾਲ ਗੁਰਦੀਪ ਸਿੰਘ ਨਾਰੇਵਰਨ ਤੋਂ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਕਹਿੰਦੇ 3 ਸਾਲ ਤੋਂ ਪ੍ਰੋਗਰਾਮ ਸੁਣ ਰਿਹਾ ਤੇ ਇਟਸ ਵੈਰੀ ਵੈਲਿਊਏਬਲ ਤੇ ਮੈਂ ਪਹਿਲੀ ਵਾਰੀ ਲਿਖ ਰਿਹਾ ਜੀ ਪਰ ਮੈਂ ਪ੍ਰੋਗਰਾਮ ਬੜਾ ਪਸੰਦ ਕਰਦਾ ਸੋ ਬਹੁਤ ਬਹੁਤ ਧੰਨਵਾਦ ਜੀ ਗੁਰਦੀਪ ਜੀ ਤੇ ਪ੍ਰੋਗਰਾਮ ਦੇ ਵਿਚ ਤੁਹਾਡਾ ਸਵਾਗਤ ਹੈ ਤੇ ਬੜਾ ਚੰਗਾ ਲੱਗਦਾ ਕਿ ਤੁਸੀਂ ਸੁਣਦੇ ਹੋ ਪਰ ਕੋਈ ਗੱਲ ਨੀ ਮੈਸੇਜ ਪਾਇਆ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇਧਰ ਪਰਵਿੰਦਰ ਸਿੰਘ ਸਨਸ਼ਾਈਨ ਤੋਂ ਫੋਟੋ ਦੇ ਜ਼ਰੀਏ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਭੇਜ ਰਹੇ ਨੇ ਸਤਿ ਸ੍ਰੀ ਅਕਾਲ ਜੀ ਪਰਵਿੰਦਰ ਜੀ ਕੀ ਹਾਲ ਚਾਲ ਹੈ ਤੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਵੀ ਕਹਿ ਰਹੇ ਨੇ ਕਿ ਅੱਜ ਸਾਰਿਆਂ ਸਾਡੇ ਇਕ ਮਹਾਂਪੁਰਸ਼ ਦਾ ਜਨਮ ਦਿਨ ਵੀ ਹੈ ਜੀ ਗੁਰਸ਼ਮਿੰਦਰ ਸਿੰਘ ਬਰਾੜ ਦਾ ਤੇ ਨਾਲ ਹੀ ਮਦਰਸ ਡੇ ਵੀ ਹੈ ਤੇ ਮੇਰੇ ਵੱਲੋਂ ਜੀ ਬਰਾੜ ਸਾਹਿਬ ਦੀ ਮਾਤਾ ਜੀ ਤੱਕ ਮੇਰੀਆਂ ਬੈਸਟ ਵਿਸ਼ਿਜ਼ ਭੇਜ ਦੇਣੀਆਂ ਜਿਸ ਨੇ ਹਰਮਨ ਰੇਡੀਓ ਆਸਟ੍ਰੇਲੀਆ ਨੂੰ ਅਤੇ ਪੰਜਾਬੀ ਸਾਹਿਤਕ ਜਾਗਤ ਨੂੰ ਹੀਰਾ ਦਿੱਤਾ ਹੈ ਜੀ ਤੇ ਦੇਖੋ ਮਾਤਾ ਜੀ ਤੇ ਆਪਾਂ ਮਦਰਸ ਡੇ ਤੇ ਸੌਂਗ ਸਾਂਝਾ ਕਰ ਹੀ ਦਿੱਤਾ ਤੇ ਮਿੰਟੂ ਬਰਾੜ ਜੀ ਆਣਗੇ ਤਾਂ ਆਪਾਂ ਜ਼ਰੂਰ ਵਧਾਈਆਂ ਉਹਨਾਂ ਨੂੰ ਜਨਮ ਦਿਨ ਦੀਆਂ ਵੀ ਦੇਵਾਂਗੇ ਕਮਲਪ੍ਰੀਤ ਸਿੰਘ ਕਮਲਦੀਪ ਸਿੰਘ ਧਾਲੀਵਾਲ ਵੀ ਹੱਥ ਜੋੜ ਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਜਗਤਾਰ ਗਿੱਲ ਭਾਜੀ ਸਾਡੇ ਆ ਗਏ ਨੇ ਹਾਂਗਕਾਂਗ ਵਾਲੇ ਤੇ ਅਰਦਾਸ ਬੇਨਤੀ ਦੀ ਤਾਕਤ ਨੂੰ ਛੋਟਾ ਨਾ ਸਮਝੋ ਇਹ 4 ਸ਼ਬਦਾਂ ਦੀ ਅਰਦਾਸ ਬੇਨਤੀ ਤੁਹਾਡੀ ਜ਼ਿੰਦਗੀ ਦੀ ਤਰਤੀਬ ਬਦਲ ਸਕਦੀ ਹੈ ਬਹੁਤ ਸੋਹਣੀ ਫੋਟੋ ਦੇ ਉੱਤੇ ਕੈਪਸ਼ਨ ਲਿਖ ਕੇ ਭੇਜਿਆ ਆ ਇੱਕ ਵਾਰੀ ਫੇਰ ਅਰਦਾਸ ਬੇਨਤੀ ਦੀ ਤਾਕਤ ਨੂੰ ਛੋਟਾ ਨਾ ਸਮਝੋ ਇਹ 4 ਸ਼ਬਦਾਂ ਦੀ ਅਰਦਾਸ ਬੇਨਤੀ ਤੁਹਾਡੀ ਜ਼ਿੰਦਗੀ ਦੀ ਤਰਤੀਬ ਬਦਲ ਸਕਦੀ ਹੈ ਸ਼ੁਭ ਸਵੇਰ ਦੋਸਤੋ ਸੋ ਬਹੁਤ ਬਹੁਤ ਧੰਨਵਾਦ ਜੀ ਦਲਪਿੰਦਰ ਸੰਧੂ ਫੁੱਲਾਂ ਦੇ ਗੁਲਦਸਤੇ ਭੇਜੇ ਜਾ ਰਹੇ ਨੇ ਹੈਪੀ ਮਦਰਸ ਡੇ ਦੇ ਉੱਤੇ 3-4 ਕਿਆ ਬਾਤ ਹੈ ਬਹੁਤ ਸੋਹਣੇ ਫੁੱਲ ਭੇਜੇ ਆ ਜੀ ਤੁਸੀਂ ਬਹੁਤ ਬਹੁਤ ਧੰਨਵਾਦ ਜਸਵਿੰਦਰ ਔਲਖ ਮਲੇਸ਼ੀਆ ਤੋਂ ਵੀ ਆ ਗਏ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਵਧੀਆ ਲੱਗਦਾ ਜੀ ਆਵਾਜ਼ ਸੁਣ ਕੇ ਜੀ ਪ੍ਰੋਗਰਾਮ ਬਹੁਤ ਬਹੁਤ ਸ਼ੁਕਰੀਆ ਔਲਖ ਸਾਹਿਬ ਤੇ ਹੁਣ ਬਿੱਟੂ ਬੋਪਾ ਰਾਏ ਮਲਡੂਰੇ ਵਾਲੇ ਆਏ ਨੇ ਪ੍ਰੋਗਰਾਮ ਦੇ ਵਿਚ ਤੇ ਕੱਲ ਕਾਫੀ ਸੱਜਣ ਮਲਡੂਰੇ ਗਏ ਹੋਏ ਸਨ ਸਾਡੇ ਸਤਿਕਾਰਯੋਗ ਗਰੇਵਾਲ ਬ੍ਰਦਰਸ ਉਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸੀ ਕੱਲ ਅੰਤਮ ਸੰਸਕਾਰ ਸੀ ਉਹਨਾਂ ਦਾ ਤੇ ਉਸ ਦੇ ਲਈ ਕਾਫੀ ਨਮੋਸ਼ੀ ਹੋਈ ਆ ਉਹਨਾਂ ਦੀ ਅਚਾਨਕ ਮੌਤ ਹੋਣ ਕਾਰਨ ਤੇ ਪਰ ਬਿੱਟੂ ਹੁਣੀ ਮਲਡੂਰੇ ਤੋਂ ਮੈਸੇਜ ਭੇਜ ਰਹੇ ਨੇ ਵੈਦਰ ਦਾ ਤੇ ਇਸ ਵੇਲੇ ਕਹਿੰਦੇ 6.9 ਡਿਗਰੀ ਹੈ ਤੇ ਅੱਜ ਵੱਧ ਤੋਂ ਵੱਧ 19 ਤੇ ਘੱਟ ਤੋਂ ਘੱਟ 5 ਡਿਗਰੀ ਰਹੇਗਾ ਲਓ ਜੀ ਮੌਸਮ ਜਿਹੜਾ ਠੰਡ ਵੱਲ ਨੂੰ ਜਾ ਰਿਹਾ ਆਸਟ੍ਰੇਲੀਆ ਦੇ ਵਿਚ ਠੰਡ ਸ਼ੁਰੂ ਹੋ ਰਹੀ ਹੈ ਤੇ ਇਸ ਤੋਂ ਹੀ ਮੌਸਮ ਸ਼ੁਰੂ ਕਰਦੇ ਹਾਂ ਹੁਣ ਪਹਿਲਾਂ ਗਰਮ ਇਲਾਕਿਆਂ ਤੋਂ ਸ਼ੁਰੂ ਕਰ ਲਈਏ ਕੇਨਸ 29 ਡਿਗਰੀ ਰਹੇਗਾ ਅੱਜ ਬ੍ਰਿਸਬਨ ਦੇ ਵਿਚ ਅੱਜ ਮੀਂਹ ਦਸਿਆ ਗਿਆ 21 ਡਿਗਰੀ ਕੋਫਸ ਹਾਰਬਰ ਦੇ ਵਿਚ ਮੀਂਹ ਦਸਿਆ ਗਿਆ 19 ਡਿਗਰੀ ਮੀਂਹ ਪੈ ਵੀ ਰਿਹਾ ਸਿਡਨੀ ਦੇ ਵਿਚ ਵੀ ਮੀਂਹ 21 ਡਿਗਰੀ ਕੈਨਬਰਾ ਦੇ ਵਿਚ ਸ਼ਾਵਰ ਹੋ ਸਕਦੇ ਨੇ 15 ਮੈਲਬਨ ਦੇ ਵਿਚ ਬੱਦਲਵਾਈ ਹੋ ਸਕਦੀ ਹੈ 16 ਐਡਲੇਟ ਦੇ ਵਿਚ ਦਿਨ ਬਿਲਕੁਲ ਸਾਫ਼ ਰਹੇਗਾ 21 ਡਿਗਰੀ ਪਰਥ ਦੇ ਵਿਚ ਸ਼ਾਵਰ ਹੋ ਸਕਦੇ ਨੇ 24 ਡਿਗਰੀ ਤੇ ਡਾਰਵਿਨ ਦੇ ਵਿਚ 33 ਡਿਗਰੀ ਤੇ ਮੌਸਮ ਸਾਫ਼ ਰਹਿਣ ਦੀ ਉਮੀਦ ਹੈ ਸੋ ਮੌਸਮ ਵਿਭਾਗ ਵੀ ਇਹੀ ਕਹਿ ਰਿਹਾ ਕਿ ਅੱਜ ਮਦਰਸ ਡੇ ਦੇ ਉਤੇ ਬ੍ਰਿਸਬਨ ਸਿਡਨੀ ਕੈਨਬਰਾ ਤੇ ਪਰਥ ਦੇ ਵਿਚ ਗਿੱਲਾ ਰਹੇਗਾ ਮੌਸਮ। ਤੇ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ। ਉਸ ਤੋਂ ਬਾਅਦ ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਹਲਕੇ ਹਲਕੇ ਬੱਦਲ ਇਸ ਵੇਲੇ ਛਾਏ ਹੋਏ ਨੇ, ਪਰ ਚੰਦਰਮਾ ਵੀ ਦਿਖਾਈ ਦੇ ਰਿਹਾ ਵਿਚੋਂ ਵਿਚੋਂ। 27 ਡਿਗਰੀ ਤਾਪਮਾਨ ਹੈ ਤੇ ਅੱਜ ਦਿਨਾਂ ਨੂੰ ਗਰਜ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਹੈ। 42 ਡਿਗਰੀ ਤੱਕ ਤਾਪਮਾਨ ਪਹੁੰਚੇਗਾ ਅੱਜ ਜੀ ਪੰਜਾਬ ਦੇ ਵਿਚ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਹੋਰ ਸੱਜਣ ਵੀ ਸਾਡੇ ਨਾਲ ਜੁੜ ਸਕਦੇ ਨੇ request@harmanradio.com ਦੇ ਜ਼ਰੀਏ ਜਾਂ ਈਮੇਲ ਦੇ ਜ਼ਰੀਏ request@harmanradio.com। ਤੇ ਅਗਲਾ ਗੀਤ ਜਿਹੜਾ ਆਪਾਂ ਸਾਂਝਾ ਕਰਨਾ ਜੀ, ਡਰਾਈਵਰ ਵੀਰ ਅਕਸਰ ਕਹਿੰਦੇ ਰਹਿੰਦੇ ਨੇ ਕਿ ਸਾਡੇ ਲਈ ਗੀਤ ਜ਼ਰੂਰ ਸੁਣਾਇਆ ਕਰੋ। ਸੋ ਅਸੀਂ ਵਿਚ ਵਿਚ ਜ਼ਰੂਰ ਉਨ੍ਹਾਂ ਲਈ ਗੀਤ ਸੁਣਾ ਦਿੰਦੇ ਹਾਂ। ਅਮਰ ਨੂਰੀ ਤੇ ਦੀਦਾਰ ਸੰਧੂ ਦਾ ਇਕ ਗੀਤ ਆਇਆ ਸੀ, ਸੁੱਖ ਮੰਗਦੀ ਡਰਾਈਵਰਾਂ ਮੈਂ ਤੇਰੀ। ਲਓ ਜੀ ਗੀਤ ਸੁਣਦੇ ਆ ਜੀ ਤੇ ਮਾਣਦੇ ਆਨੰਦ ਪ੍ਰੋਗਰਾਮ ਦੇ ਵਿਚ ਚੱਲ ਰਿਹਾ ਦਿਲ ਵਾਲੀ ਗੱਲ।
ਨਾਰਾ ਤੇ ਅੱਖ ਰੱਖਦੇ ਲੋਕੀ ਸੁਣੀਆਂ ਨਾਰਾ ਤੇ ਅੱਖ ਰੱਖਦੇ ਰਹੀਏ ਨਾ ਕਦੇ ਬਣ ਠਣਕੇ ਰਹੀਏ ਨਾ ਕਦੇ ਬਣ ਠਣਕੇ ਟਰੱਕ ਭਾਵੇਂ ਕਾਰ ਵਾਲਾ ਹੋਵੇ ਮੇਰੇ ਵਾਂਗੂ ਪੂਰੀ ਸੋਹਣੇ ਨਾਰ ਵਾਲਾ ਹੋਵੇ ਮੁੰਡਾ ਲੱਭ ਕੇ ਸੰਧੂਰੀ ਅੰਬ ਵਰਗਾ ਮੁੰਡਾ ਲੱਭ ਕੇ ਸੰਧੂਰੀ ਅੰਬ ਵਰਗਾ ਸੁਰੂ ਨਾ ਕਿਵੇਂ ਇੱਕ ਤਣਕੇ ਲੋਕੀ ਸੁਣੀਆਂ ਨਾਰਾ ਤੇ ਅੱਖ ਰੱਖਦੇ ਰਹੀਏ ਨਾ ਕਦੇ ਬਣ ਠਣਕੇ ਵਰਗਾ ਸ਼ਰੀਰ ਤੈਨੂੰ ਹਾੜ ਦੇ ਮਹੀਨੇ ਲੈ ਜੂ ਜੰਮੂ ਕਸ਼ਮੀਰ ਤੁਰੀ ਜਾਂਦੀ ਦੇ ਦੀਦਾਰ ਲੈ ਜੂ ਗਿਣ ਕੇ ਤੁਰੀ ਜਾਂਦੀ ਦੇ ਦੀਦਾਰ ਲੈ ਜੂ ਗਿਣ ਕੇ ਨੀ ਇੱਕ ਤੋਂ ਸੁਨਹਿਰੀ ਮਣ ਕੇ ਲੋਕੀ ਸੁਣੀਆਂ ਨਾਰਾ ਤੇ ਅੱਖ ਰੱਖਦੇ ਰਹੀਏ ਨਾ ਕਦੇ ਬਣ ਠਣਕੇ
ਲਓ ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਅੱਜ ਦਿਨ ਐਤਵਾਰ ਹੈ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਮਿੰਟੂ ਬਰਾੜ ਬੜੀ ਛੇਤੀ ਸਾਡੇ ਨਾਲ ਜੁਆਇਨ ਇਨ ਕਰਨਗੇ। ਤੇ ਉਸ ਤੋਂ ਪਹਿਲਾਂ ਪ੍ਰੋਗਰਾਮ ਦੇ ਵਿਚ ਜਸ ਸਿੰਘ ਹੁਣਾਂ ਨੇ ਇਕ ਮੈਸੇਜ ਭੇਜਿਆ ਸੀ ਤੇ ਸਤਿ ਸ੍ਰੀ ਅਕਾਲ ਬੁਲਾਈ ਸੀ ਉਨ੍ਹਾਂ ਨੇ, ਬਹੁਤ ਬਹੁਤ ਧੰਨਵਾਦ। ਕਹਿੰਦੇ ਜੀ ਹਾਰਡ ਵਰਕ ਕਰ ਰਹੇ ਹੋ ਆਪਣੀ ਬੋਲੀ ਤੇ ਕਲਚਰ ਨੂੰ ਜ਼ਿੰਦਾ ਰੱਖਣ ਵਾਸਤੇ ਤੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਨੇ ਤੇ ਇਕ ਫੋਟੋ ਭੇਜ ਰਹੇ ਜੀ ਬੇਲਣੇ ਤੇ ਰਸ ਕੱਢ ਰਹੇ ਆ ਜੇ ਕਹਿੰਦੇ ਗਲਾਸ ਪੀਣਾ ਤੇ ਆ ਜਾਓ ਬ੍ਰਿਸਬੇਨ। ਜਸ ਜੋਤ ਸਿੱਧੂ ਦੇਖੋ ਦਿਲ ਤਾਂ ਬਹੁਤ ਕਰਦਾ ਜਿੱਦਾਂ ਦੀ ਤੁਸੀਂ ਫੋਟੋ ਭੇਜੀ ਹੈ ਨਾ ਰਸ ਵਾਲੀ ਤੇ ਗੰਨੇ ਪੀੜ ਕੇ ਤੁਸੀਂ ਨਾਲ ਕਿਆ ਬਾਤ ਹੈ ਜੀ ਤੇ ਇਕੱਠਾ ਕਰ ਰਹੇ ਹੋ ਰਸ ਤੇ ਪੀ ਰਹੇ ਹੋ ਕੁਰਸੀ ਵੀ ਨਾਲ ਰੱਖੀ ਹੋਈ ਹੈ ਕਿਆ ਬਾਤ ਹੈ ਵੈਰੀ ਨਾਈਸ। ਸੋ ਅੱਜ ਵੈਸੇ ਰਸ ਪੀਣ ਵਾਲਾ ਦਿਨ ਸਰਦੀ ਸਰਦੀ ਜਿਹੜੀ ਹੈ ਥੋੜੀ ਥੋੜੀ ਸ਼ੁਰੂ ਹੋ ਚੁੱਕੀ ਹੈ ਆਸਟ੍ਰੇਲੀਆ ਦੇ ਵਿਚ ਤੇ ਵੇਲਣਾ ਚੇਤੇ ਆ ਗਿਆ ਦੋਸਤੋ। ਆਸਟ੍ਰੇਲੀਆ ਦੇ ਵਿਚ ਕਾਫੀ ਗਲਾੜੀਆਂ ਨੇ, ਗਲਾੜੀ ਕਹਿੰਦੇ ਨੇ ਉਹਨੂੰ ਮਾਲਵੇ ਦੇ ਵਿਚ, ਵੇਲਣਾ ਕਹਿੰਦੇ ਨੇ ਦੁਆਬੇ ਦੇ ਵਿਚ ਤੇ ਰਸ ਕੱਢਣ ਦਾ ਹੁਣ ਜਿਹੜਾ ਇੱਥੇ ਆਸਟ੍ਰੇਲੀਆ ਦੇਖੋ ਕਾਫੀ ਬਹੁਤ ਜ਼ਿਆਦਾ ਗੰਨਾ ਹੁੰਦਾ ਹੈ ਤੇ ਇਹ ਮੰਨਿਆ ਕਿ ਚਲੋ ਕੈਨੇਡਾ ਨਹੀਂ ਹੁੰਦਾ ਇੰਗਲੈਂਡ ਨਹੀਂ ਹੁੰਦਾ ਪਰ ਆਸਟ੍ਰੇਲੀਆ ਇਸ ਗੱਲੋਂ ਥੋੜਾ ਜਿਹਾ ਬਡਭਾਗੀ ਆ ਕਿ ਇਧਰ ਗੰਨਾ ਬਹੁਤ ਹੁੰਦਾ ਹੈ ਤੇ ਹੁਣ ਵੇਲਣੇ ਆਣੇ ਸ਼ੁਰੂ ਹੋ ਗਏ ਨੇ ਘਰਾਂ ਦੇ ਵਿਚ ਲਾਉਣ ਵਾਲੇ ਤੇ ਇਧਰ ਬਿਲਕੁਲ ਹੀ ਸਾਡੇ ਇਲਾਕੇ ਦੇ ਵਿਚ ਮੈਨੂੰ ਲੱਗਦਾ ਕਿ 10 ਘਰਾਂ ਦੇ ਕੋਲ ਤਾਂ ਇਹੋ ਜਿਹੇ ਵੇਲਣ ਹੋਣਗੇ ਤੇ ਹੁਣ ਐਡਲੇਡ ਦੇ ਵਿਚ ਵੀ ਜਿਹੜਾ ਸ਼ਾਇਦ ਇੰਡੀਅਨ ਮਾਰਟ ਦੇ ਵਿਚ ਵੀ ਇਹ ਗੰਨੇ ਦੇ ਜਿਹੜੇ ਪੀੜਨ ਵਾਸਤੇ ਵੇਲਣਾ ਲੱਗਾ ਹੋਇਆ ਤੇ ਸਿੱਖ ਖੇਡਾਂ ਚ ਵੀ ਲਾਇਆ ਸੀਗਾ ਤੇ ਗੰਨੇ ਵੈਸੇ ਕੌਫ ਸਾਰਬਰ ਤੋਂ ਹੀ ਗਏ ਸੀ। ਸੋ ਬੜਾ ਵਧੀਆ ਮਾਹੌਲ ਬਣਦਾ ਜਦੋਂ ਤੁਸੀਂ ਰਸ ਪੀਨੇ ਹੋ ਸਿਆਲਾਂ ਨੂੰ ਤੇ ਫੀਲਿੰਗ ਆਉਂਦੀ ਹੈ ਪੰਜਾਬ ਦੀ। ਤੇ ਇਧਰ ਆਸਟ੍ਰੇਲੀਆ ਦੇ ਵਿਚ ਜਿਹੜਾ ਬਜਟ ਹੈ, ਬਜਟ ਤੋਂ ਬਾਅਦ ਥੋੜੀ ਬਹੁਤੀ ਤੁਹਾਨੂੰ ਪਤਾ ਗਰਮੀ ਹੋਣੀ ਹੁੰਦੀ ਹੈ, ਠੰਡ ਦੇ ਵਿਚ ਕੈਨਬਰਾ ਚ ਗਰਮੀ ਹੋਣੀ ਹੁੰਦੀ ਹੈ ਤੇ ਸਕੌਟ ਮੋਰਿਸਨ ਜਿਹੜੇ ਕਿ ਦੇਸ਼ ਦੇ ਟ੍ਰੇਜਰਰ ਨੇ ਖਜ਼ਾਨਚੀ, ਉਨ੍ਹਾਂ ਨੇ ਹੁਣ ਬਿਆਨ ਦਿੱਤਾ ਹੈ ਕਿ ਜੇ ਸੈਨੇਟ ਦੇ ਵਿਚ ਮੈਡੀਕੇਅਰ ਲੈਵੀ ਦੀ ਜਿਹੜੀ ਵਿਚ ਵਾਧਾ ਕੀਤਾ ਗਿਆ, ਜਿਹਦੀ ਆਪਾਂ ਕੱਲ ਵੀ ਗੱਲ ਕੀਤੀ ਸੀ ਆਪਣੇ ਮਨਪ੍ਰੀਤ ਸਿੰਘ ਹੁਣੀ SSK ਅਕਾਊਂਟੈਂਟ ਹੋਣਾ ਨਾਲ, ਕਿ ਜੇ ਉਸ ਨੂੰ ਸੈਨੇਟ ਪਾਸ ਨਹੀਂ ਕਰਦੀ ਤਾਂ ਉਹ ਇਸ ਮੁੱਦੇ ਨੂੰ ਅਗਲੀਆਂ ਇਲੈਕਸ਼ਨ ਦੇ ਵਿਚ ਲੈ ਕੇ ਜਾਣਗੇ। ਹੁਣ ਅਗਲੀ ਇਲੈਕਸ਼ਨ ਦੇ ਵਿਚ ਜਦੋਂ ਲੈ ਕੇ ਜਾਣਗੇ ਤਾਂ ਇਸ ਦੇ ਨਾਲ ਕੀ ਫਰਕ ਪਏਗਾ? ਫਰਕ ਇਹ ਪਏਗਾ ਕਿ ਸਰਕਾਰ ਕੰਮ ਕਰਨਾ ਚਾਹੁੰਦੀ ਹੈ ਪਰ ਜਿਹੜੀਆਂ ਗ੍ਰੀਨ ਪਾਰਟੀ ਜਾਂ ਲੇਬਰ ਪਾਰਟੀ ਆ ਉਹ ਨਹੀਂ ਚਾਹੁੰਦੀ ਸਹੀ ਕੰਮ ਹੋਣਾ। ਹੁਣ ਉਸ ਦੇ ਨਾਲ ਫਰਕ ਇਹ ਪਏਗਾ ਕਿ ਜਿਹੜੇ ਡਿਸਏਬਿਲਿਟੀ ਨਾਲ ਜੂਝ ਰਹੇ ਨੇ ਆਸਟ੍ਰੇਲੀਆ ਦੇ ਵਿਚ, ਡਿਸਏਬਲ ਪੈਨਸ਼ਨ ਦੇ ਉੱਤੇ ਨੇ, ਉਨ੍ਹਾਂ ਤੇ ਬੜਾ ਪ੍ਰਭਾਵ ਪੈਣ ਵਾਲਾ ਹੈ ਅਗਰ ਇਹ ਪਾਸ ਨਹੀਂ ਹੁੰਦਾ। ਸੋ ਇਸ ਦਾ ਮਤਲਬ ਇਹ ਹੈ ਕਿ ਜਿਹੜਾ ਬਿੱਲ ਛੋਟਣ ਨੂੰ ਰਿਸਕ ਲੈਣਾ ਪਏਗਾ ਕਿ ਉਹ ਸਾਰਾ ਤਬਕੇ ਨੂੰ ਆਪਣੇ ਉਲਟ ਵੋਟ ਭੁਗਤਾਉਂਦਾ ਹੈ ਜਾਂ ਨਹੀਂ। ਤੇ ਇਧਰ ਜਿਹੜਾ ਹਮਲਾ ਹੋਇਆ ਸੀ, ਸਾਈਬਰ ਹਮਲਾ ਯੂਰਪ ਦੇ ਵਿਚ, ਉਹ ਵੱਡੇ ਪੱਧਰ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਉਸ ਦੇ ਖੁਲਾਸੇ ਇਹ ਹੋ ਰਹੇ ਨੇ ਕਿ ਜਿਹੜਾ ਇਹ ਹਮਲਾ ਹੋਇਆ ਜਿਸ ਦੇ ਵਿਚ ਫਰੌਤੀਆਂ ਵੀ ਮੰਗੀਆਂ ਗਈਆਂ ਪਰ ਰਿਕਾਰਡ ਰਿਲੀਜ਼ ਕਰਨ ਦੇ 300 ਤੋਂ ਲੈ ਕੇ 350 ਪੌਂਡ ਮੰਗੇ ਗਏ ਆ, ਉਹ ਜਿਹੜਾ ਹਮਲਾ ਹੋਇਆ ਜਿਹੜਾ ਉਹਦੇ ਵਿਚ ਸੋਫਟਵੇਅਰ ਵਰਤਿਆ ਗਿਆ ਉਹ ਅਮਰੀਕਾ ਦੁਆਰਾ ਹੀ ਤਿਆਰ ਕੀਤਾ ਗਿਆ ਸੀ, NSA ਨੈਸ਼ਨਲ ਸਿਕਿਉਰਿਟੀ ਏਜੰਸੀ ਨੇ ਤਿਆਰ ਕੀਤੇ ਗਏ ਸੀ ਇਹ ਟੂਲ, ਉਹ ਚੋਰੀ ਹੋ ਗਏ। ਚੋਰੀ ਹੋਣ ਤੋਂ ਬਾਅਦ ਉਹ ਕਿਸੇ ਦੇ ਜਿਹਦੇ ਵੀ ਹੱਥ ਚੜੇ ਆ ਉਨ੍ਹਾਂ ਨੇ ਉਸ ਦੀ ਵਰਤੋਂ ਕੀਤੀ ਆ। ਹੁਣ ਗੱਲ ਸੋਚਣ ਵਾਲੀ ਇਹ ਆ ਕਿ ਚਲੋ ਜਿਹਦੇ ਵੀ ਹੱਥ ਲੱਗੇ ਨੇ ਉਨ੍ਹਾਂ ਨੇ ਇਹਦੀ ਵਰਤੋਂ ਕਰ ਲਈ ਪੈਸੇ ਕੱਢਣ ਦੇ ਕਰਕੇ, ਪਰ ਜਿਹੜੀ ਗੌਰਮੈਂਟ ਏਜੰਸੀ ਨੇ ਬਣਾਏ ਸੀਗੇ ਉਹ ਕੀ ਕਰਦੇ ਸੀਗੇ ਇਨ੍ਹਾਂ ਟੂਲਸ ਦੇ ਨਾਲ? ਉਹੋ ਜੀ ਹੁਣ ਤੁਸੀਂ ਆਪੇ ਦੇਖ ਸਕਦੇ ਹੋਵੋਗੇ ਕਿ ਕਿੱਡੇ ਵੱਡੇ ਪੱਧਰ ਤੇ ਜਿਹੜੀਆਂ ਸਰਕਾਰਾਂ ਨੇ ਉਹ ਇੱਕ ਦੂਜੇ ਦੇ ਦੇਸ਼ਾਂ ਦੇ ਉੱਤੇ ਉਨ੍ਹਾਂ ਦੀਆਂ ਜਾਣਕਾਰੀਆਂ ਚੋਰੀ ਕਰਦੀਆਂ ਨੇ, ਅੰਦਾਜ਼ੇ ਲਾਉਂਦੇ ਨੇ, ਫਿਰ ਟ੍ਰੇਡ ਦੀ ਲੜਾਈ ਹੁੰਦੀ ਆ। ਇੱਥੇ ਤਾਂ $300-350 ਦਾ ਮਸਲਾ ਆ ਜੀ ਇੱਕ ਰਿਕਾਰਡ ਦਾ, ਉਹ ਦੇਖੋ ਕਿੰਨੇ ਅਰਬਾਂ ਖਰਬਾਂ ਡਾਲਰ ਦਾ ਨੁਕਸਾਨ ਕਰਦੇ ਹੋਣੇ ਸਰਕਾਰਾਂ ਇੱਕ ਦੂਜੇ ਦੀਆਂ ਟ੍ਰੇਡ ਦੇ ਸੀਕਰੇਟ ਚੋਰੀ ਕਰਕੇ। ਸੋ ਇਹ ਸੋਚਣ ਵਾਲੀਆਂ ਗੱਲਾਂ ਨੇ। ਸ਼ਾਇਦ ਜਿਹੜਾ ਹਮਲਾ ਵੀ ਇਸੇ ਕਰਕੇ ਕੀਤਾ ਗਿਆ ਕਿ ਲੋਕਾਂ ਨੂੰ ਪਤਾ ਲੱਗੇ ਕਿ ਜਿਹੜੀਆਂ ਸਰਕਾਰਾਂ ਨੇ ਇਹ ਕੰਮ ਕਰਦੀਆਂ ਨੇ ਇੱਕ ਦੂਜੇ ਦੇ ਅਗੇਂਸਟ ਉਹਦਾ ਕਿੱਡਾ ਵੱਡਾ ਨੁਕਸਾਨ ਹੁੰਦਾ ਹੈ। ਜਦੋਂ ਅਸੀਂ ਸੋਚ ਸਕਦੇ ਹਾਂ ਤਾਂ ਓਬੀਅਸਲੀ ਸਾਰੇ ਇਹੀ ਸੋਚ ਰਹੇ ਹੋਣਗੇ ਕਿ ਸਰਕਾਰਾਂ ਨੂੰ ਇਨ੍ਹਾਂ ਕੰਮਾਂ ਦੇ ਵਿਚ ਨਹੀਂ ਪੈਣਾ ਚਾਹੀਦਾ, ਇਨ੍ਹਾਂ ਨੂੰ ਰੋਕਣਾ ਚਾਹੀਦਾ। ਤੇ ਉਧਰ ਨਾਰਥ ਕੋਰੀਆ ਦੀਆਂ ਖ਼ਬਰਾਂ ਹੁਣ ਮੀਡੀਆ ਦੇ ਵਿਚ ਛਾਈਆਂ ਰਹਿੰਦੀਆਂ ਨੇ ਤੇ ਮੈਨੂੰ ਇਉਂ ਲੱਗਦਾ ਕਿ ਆਉਣ ਵਾਲੇ ਸਾਲ ਡੇਢ ਸਾਲ ਤੱਕ ਨਾਰਥ ਕੋਰੀਆ ਦੇ ਉੱਤੇ ਹਮਲਾ ਕਰਨ ਦੀ ਤਿਆਰੀ ਹੈ। ਤੇ ਅੱਜ ਦੀ ਖ਼ਬਰ ਇਹ ਹੈ ਕਿ ਬੈਲਿਸਟਿਕ ਮਿਜ਼ਾਈਲ ਜਿਹੜੀ ਹੈ ਲਾਂਚ ਕੀਤੀ ਹੈ ਨਾਰਥ ਕੋਰੀਆ ਨੇ। ਫੋਟੋਆਂ ਦਿਖਾਲੇ ਜਾ ਰਹੇ ਨੇ ਪਿਆ ਮਿਜ਼ਾਈਲ ਉੱਡ ਗਈ, ਚੱਲ ਗਏ, ਤਾੜੀਆਂ ਮਾਰਨ ਲੱਗ ਗਏ। ਸੋ ਮੈਨੂੰ ਯਾਦ ਆ ਜਾਂਦਾ ਕਿ ਜਦੋਂ ਇਰਾਕ ਦੇ ਉੱਤੇ ਹਮਲੇ ਦੀ ਤਿਆਰੀ ਹੋ ਰਹੀ ਸੀ 2-3 ਸਾਲ, ਉਹ ਹੁਣ ਸਦਾਮ ਹੁਸੈਨ ਨੇ ਆ ਕਹਿ ਦਿੱਤਾ ਤੇ ਉਹ 5-7 ਜਿਹੜੇ ਉਹਦੇ ਮਿਲਟਰੀ ਵਾਲੇ ਜਨਰਲ ਹੈ ਉਨ੍ਹਾਂ ਦੇ ਕੋਲ ਕਿਤੇ ਇਨ੍ਹਾਂ ਦੀ ਪੁਰਾਣੀ ਵੀਡੀਓ ਪਈ ਸੀ, ਉਹੀ ਲਾਈ ਜਾਂਦੇ ਸੀ ਤੇ ਲੱਗਦਾ ਇਉਂ ਸੀਗਾ ਵੀ ਮੀਟਿੰਗ ਹੋਈ ਹੈ ਤੇ ਅਮਰੀਕਾ ਵਾਲੇ ਜਾਂ ਵੈਸਟਰਨ ਮੀਡੀਆ ਉੱਤੇ ਕੈਮਰੇ ਲੈ ਕੇ ਪਹੁੰਚੇ ਹੋਏ ਨੇ ਤੇ ਉਨ੍ਹਾਂ ਦੀ ਫੋਟੋਆਂ ਦਿਖਾ ਰਹੇ ਨੇ ਨਾਲ ਦੀ ਨਾਲ ਮੀਟਿੰਗ ਹੁੰਦੇ ਦੀਆਂ। ਹਾਲਾਂਕਿ ਬਾਅਦ ਚ ਪਤਾ ਲੱਗਾ ਕਿ ਇਹੋ ਜਿਹੀ ਕੋਈ ਗੱਲ ਨਹੀਂ ਸੀ, ਸਾਰਾ ਕੁਝ ਆਪਣੇ ਆਪ ਹੀ ਬਣਾਇਆ ਹੁੰਦਾ ਸੀ। ਸੋ ਇਸੇ ਤਰ੍ਹਾਂ ਹੀ ਜਿਹੜੀ ਕੈਂਪੇਨ ਹੈ ਹੁਣ ਇਧਰ ਚੱਲ ਰਹੀ ਹੈ। ਸੋ ਦੋਸਤੋ ਇਹ ਸੀ ਕੁਝ ਖ਼ਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ। ਮਿੰਟੂ ਬਰਾੜ ਜੀ ਬੜੀ ਛੇਤੀ ਸਾਡੇ ਨਾਲ ਜੁਆਇਨ ਇਨ ਕਰ ਰਹੇ ਨੇ, ਉਨ੍ਹਾਂ ਤੋਂ ਵੀ ਆਪਾਂ ਫਿਰ ਬਹੁਤ ਸਾਰੀਆਂ ਜਾਣਕਾਰੀਆਂ ਲੈਣੀਆਂ, ਪਰ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਜੀ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਦੂਰੋਂ ਬੈਠ ਦੁਆਵਾਂ ਕਰਦੀ ਅੰਮੀ, ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ। ਮਾਂ ਹੁੰਦੀ ਏ ਮਾਂ ਉਹ ਦੁਨੀਆਂ ਵਾਲਿਓ, ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਤਾਂ ਰੱਬ ਦਾ ਰੂਪ ਹੈ ਦੂਜਾ। ਮਾਂ ਜਿਸ ਨੇ ਸਾਨੂੰ ਜੀਵਨ ਦਿੱਤਾ, ਮਾਂ ਜਿਸ ਨੇ ਸਾਨੂੰ ਚੱਲਣਾ ਸਿਖਾਇਆ, ਮਾਂ ਜਿਸ ਨੇ ਸਾਨੂੰ ਬੋਲਣਾ ਸਿਖਾਇਆ, ਮਾਂ ਜਿਸ ਨੇ ਸਾਨੂੰ ਚੰਗਾ ਇਨਸਾਨ ਬਣਾਇਆ। ਸਦਕੇ ਜਾਈਏ ਰੱਬ ਵਰਗੀਆਂ ਮਾਵਾਂ ਦੇ, ਲੱਖ ਲੱਖ ਸ਼ੀਸ਼ ਝੁਕਾਈਏ ਸਾਹਮਣੇ ਮਾਵਾਂ ਦੇ, ਲੱਖ ਲੱਖ ਸ਼ੀਸ਼ ਝੁਕਾਈਏ ਸਾਹਮਣੇ ਮਾਵਾਂ ਦੇ। ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਮਦਰਸ ਡੇ ਦੀਆਂ ਲੱਖ ਲੱਖ ਮੁਬਾਰਕਾਂ। ਵੀ ਵਿਸ਼ ਯੂ ਅ ਵੈਰੀ ਹੈਪੀ ਮਦਰਸ ਡੇ। ਜੁੜੇ ਰਹੋ ਹਰਮਨ ਰੇਡੀਓ ਦੇ ਨਾਲ, ਦਿਲ ਪੰਜਾਬੀ ਜਜ਼ਬਾ ਪੰਜਾਬੀ। ਮੇਰੀ ਪੱਗ ਨਾਲ ਦੀਆਂ ਬਿੱਲੋ ਚੁੰਨੀਆਂ, ਨੀ ਤੂੰ ਜਾਣ ਕੇ ਰੰਗਾਉਣ ਲੱਗ ਪਈ। ਲੈ ਕੇ ਆਉਂਗੀ ਦੁਪੱਟਾ ਉਹੀ ਰੰਗ ਦਾ, ਆਵੇਗਾ ਜਿਹੜੀ ਪੱਗ ਬੰਨ ਕੇ। ਪੱਗ ਪੰਜਾਬੀਆਂ ਦੀ ਅਣਖ, ਦਲੇਰੀ ਤੇ ਸਰਦਾਰੀ ਦਾ ਚਿੰਨ ਹੈ। ਦੂਜੇ ਪਾਸੇ ਜੇ ਗੱਲ ਕਰੀਏ ਦੁਪੱਟੇ ਯਾਨੀ ਚੁੰਨੀ ਦੀ, ਸਾਦਗੀ ਸੰਗ ਸ਼ਰਮ ਸਭਿਆਚਾਰ ਅਦਬ ਤੇ ਸਤਿਕਾਰ ਦਾ ਪ੍ਰਤੀਕ ਹੈ ਚੁੰਨੀ। ਗੱਲ ਕਰਾਂਗੇ ਪੱਗ ਤੇ ਚੁੰਨੀ ਦੇ ਸਭਿਆਚਾਰਕ ਇਤਿਹਾਸ ਦੀ, ਓਨਲੀ ਓਨ ਹਰਮਨ ਰੇਡੀਓ ਦੇ ਉੱਪਰ। ਸਿਡਨੀ ਸਮੇਂ ਦੇ ਅਨੁਸਾਰ ਬੁੱਧਵਾਰ ਸ਼ਾਮੀ 7 ਵਜੇ ਯੋਗੇਸ਼ ਗੁਰਨਾ ਹੋਵੇਗਾ ਤੁਹਾਡੇ ਨਾਲ, ਦਿਲ ਪੰਜਾਬੀ ਜਜ਼ਬਾ ਪੰਜਾਬੀ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦੋਸਤੋ, ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ। ਮੇਰੇ ਨਾਲ ਜੁਆਇਨ ਕਰ ਗਏ ਨੇ ਐਡਲੇਡ ਤੋਂ ਮਿੰਟੂ ਬਰਾੜ ਜੀ। ਮਿੰਟੂ ਜੀ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਤੇ ਹੈਪੀ ਬਰਥਡੇ।
ਥੈਂਕ ਯੂ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਜੀ ਸਾਰਿਆਂ ਦਾ ਦਿਨ ਬਹੁਤ ਵਧੀਆ ਚੜਿਆ ਹੋਗਾ। ਖੂਬਸੂਰਤ ਦਿਨ ਦੇ ਆ, ਖੂਬਸੂਰਤ ਗੱਲਾਂ ਬਾਤਾਂ ਨਾਲ ਅੱਜ ਦਾ ਜਿਹੜਾ ਆਪਾਂ ਆਉਣ ਵਾਲਾ ਘੰਟਾ ਡੇਢ ਘੰਟਾ ਕੋਸ਼ਿਸ਼ ਕਰਾਂਗੇ ਜੀ ਸੱਜਣਾ ਮਿੱਤਰਾਂ ਨਾਲ ਸਾਂਝ ਪਾਉਣ ਦੀ।
ਜੀ ਤੇ ਸਾਂਝਾਂ ਆਪਣੀਆਂ ਚਲੋ ਪੈਣੀਆਂ ਨੇ ਸਾਰੇ ਸਰੋਤਿਆਂ ਦੇ ਨਾਲ, ਬਹੁਤ ਸਾਰੀਆਂ ਖਬਰਾਂ ਵੀ ਸਾਂਝੀਆਂ ਕਰਨੀਆਂ, ਮੁੱਦਿਆਂ ਤੇ ਵੀ ਗੱਲ ਕਰਨੀਆਂ, ਸਰੋਤੇ ਵੀ ਬਹੁਤ ਸਾਡੇ ਨਾਲ ਜੁਆਇਨ ਕਰ ਰਹੇ ਨੇ ਤੇ ਸਾਰਿਆਂ ਦੇ ਆਪਾਂ ਸੁਨੇਹੇ ਵੀ ਲੈਣੇ ਆ। ਤੇ ਤੁਸੀਂ ਮੇਰੇ ਜਨਮ ਦਿਨ ਦੀ ਮੁਬਾਰਕਾਂ ਦੀ ਜਿਹੜੀ ਆ ਉਹ ਗੱਲ ਨੀ ਬਹੁਤੀ ਜ਼ਿਆਦਾ ਦੱਸੀ ਕਿ ਕਿਹੋ ਜਿਹਾ ਮਹਿਸੂਸ ਹੋ ਰਿਹਾ, ਕਿੰਨੀ ਉਮਰ ਹੋ ਗਈ ਹੈ, 21 ਤੋਂ ਟੱਪੇ ਕਿ ਨਹੀਂ ਹਜੇ?
ਦੇਖੋ ਮੈਂ ਪਹਿਲਾਂ ਕੱਲ ਪਰਸੋਂ ਕਹਿ ਕੇ ਟਾ ਸੀ, ਮੈਂ ਕਿਹਾ ਚੱਲ ਇੱਕ ਆਪਾਂ ਪਬਲਿਕ ਪਲੇਟਫਾਰਮ ਆਏ, ਹੁਣ ਆਪਣਾ ਨਹੀਂ ਰਿਹਾ ਤੇ ਆਪਾਂ ਪਬਲਿਕ ਦੀਆਂ ਗੱਲਾਂ ਕਰਿਆ ਕਰੀਏ ਤਾਂ ਜ਼ਿਆਦਾ ਚੰਗਾ, ਪਰ ਚਲੋ ਸਵੱਬ ਬਣ ਜਾਂਦਾ, ਫੇਰ ਕੀ ਹੁੰਦਾ ਨਾ ਪ੍ਰੋਗਰਾਮ ਦਾ ਮਾਹੌਲ ਉਧਰ ਨੂੰ ਚੱਲ ਪੈਂਦਾ ਤੇ ਅਸੀਂ ਨੀ ਚਾਹੁੰਦੇ ਵੀ ਆਪਾਂ ਪਰਸਨਲ ਤੌਰ ਦੇ ਤੇ ਨੂੰ ਲੈ ਗਏ ਤੇ, ਪਰ ਕੋਈ ਨੀ ਜੀ, ਫੇਰ ਵੀ ਮੈਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਦਾ ਵੀ ਤੁਹਾਡੀਆਂ ਜਿਹੜੀਆਂ ਵੇਵਸ ਆ ਸਾਡੇ ਤੱਕ ਬਿਨਾਂ ਮੈਸੇਜ ਕਰੇ, ਬਿਨਾਂ ਉਹ ਕਰੇ ਪਹੁੰਚ ਜਾਂਦੀਆਂ ਤੇ ਉਹ ਤੁਸੀਂ ਫੇਸਬੁੱਕ ਤੇ ਕਰ ਸਕਦੇ ਹੋ ਜਦੋਂ ਵੀ, ਪਰ ਫੇਰ ਵੀ ਤੁਸੀਂ ਜਿਹੜੀ ਗੱਲ ਪੁੱਛੀ ਆ ਵੀ 21 ਦੀ, ਦੇਖੋ ਇਹੀ ਆ ਜੀ, ਹੁਣ ਤਾਂ ਉਹੀ ਦਿਲ ਹੋਣਾ ਚਾਹੀਦਾ ਜਵਾਨ ਤੇ ਉਮਰ ਚ ਕੀ ਰੱਖਿਆ ਵਾਲੀ ਆਲਾ ਡਾਇਲੋਗ ਹੀ ਇਸ ਉਮਰ ਦੇ ਵਿੱਚ ਆ ਕੇ ਸਭ ਤੋਂ ਫਿੱਟ ਬੈਠਦਾ ਤੇ ਮੈਂ ਪਹਿਲਾਂ ਵੀ ਕਾਫੀ ਪਹਿਲਾਂ ਵੀ ਲਿਖਿਆ ਸੀ।
ਇੱਕ ਹੋਰ
ਮੈਂ ਕਿਹਾ ਵੀ ਇਹ ਜਿਹੜਾ
ਜੀ ਇੱਕ ਹੋਰ ਵੀ ਕਹਾਵਤ ਬੜੀ ਢੁਕਦੀ ਹੁੰਦੀ ਇਸ ਉਮਰ ਦੇ ਵਿੱਚ ਜਿੱਥੇ ਅਸੀਂ ਪਹੁੰਚ ਰਹੇ ਹਾਂ ਕਿ ਆਦਮੀ ਤੇ ਘੋੜਾ ਕਦੇ ਬੁੱਢਾ ਨਹੀਂ ਹੁੰਦਾ।
ਬਿਲਕੁਲ, ਇਹ ਤਾਂ ਸੌਖੀਆਂ ਗੱਲਾਂ ਨਾ ਦਿਲ ਨੂੰ ਦਿਲਾਸੇ ਦੇਣ ਲਈਆਂ।
ਹਾਂਜੀ ਚਲੋ ਠੀਕ ਹੈ ਜੀ, ਤੇ ਆਪਾਂ ਕੈਰੀ ਓਨ ਰੱਖਦੇ ਆ ਜਿਸ ਕਾਰਨ ਹੁਣੀ ਹੈਪੀ ਮਦਰਸ ਡੇ ਤੇ ਤੁਹਾਨੂੰ ਹੈਪੀ ਬਰਥਡੇ ਕਹਿ ਰਹੇ ਨੇ। ਤੁੰਤਨਾ ਕਹਿੰਦੇ ਵਜਾ ਦਿਓ, ਬਜਾਨੇ ਆ ਜੀ ਤੁੰਤਨਾ ਵੀ। ਇਧਰ ਜਸਵਿੰਦਰ ਸਿੰਘ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਬਹੁਤ ਕੁਛ ਕਹਿੰਦੇ ਚੰਗਾ ਤੇ ਸੁਣਨ ਨੂੰ ਮਿਲਦਾ ਤੇ ਹੈਪੀ ਮਦਰਸ ਡੇ ਤੇ ਤੁਹਾਨੂੰ ਹੈਪੀ ਬਰਥਡੇ। ਰਾਜਾ ਧਾਲੀਵਾਲ ਮਲਡੂਰੇ ਤੋਂ ਵੀ ਸੇਮ ਫੀਲਿੰਗ ਸੇਮ ਵਿਸ਼ਿਜ਼ ਭੇਜ ਰਹੇ ਨੇ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਨੇ। ਗੁਰਿੰਦਰ ਚਾਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਰਿੰਦਰ ਚੀਮਾ ਗੁੱਡ ਮਾਰਨਿੰਗ ਬੁਲਾ ਰਹੇ ਨੇ, ਧਨੀ ਸਾਹਿਬ ਕਹਿ ਰਹੇ ਨੇ ਗੁੱਡ ਮਾਰਨਿੰਗ ਜੀ, ਸੌਂਗ ਕਾਇਮ ਸੀ ਜੀ, ਸੁੱਖ ਮੰਗਦੀ ਡਰਾਈਵਰ ਆ ਵੀ ਤੇਰੀ, ਉਹ ਤੁਹਾਡਾ ਤੇ ਹੋਣਾ ਹੀ ਆ ਜੀ, ਟਰੱਕਾਂ ਵਾਲਿਆਂ ਲਈ ਤਾਂ ਨੈਸ਼ਨਲ ਐਂਥਮ ਵਾਂਗਰ ਕੰਮ ਕਰਦੇ ਨੇ ਇੱਦਾਂ ਦੇ ਗੀਤ। ਤੇ ਬਿੱਟੂ ਬੋਪਾ ਰਾਏ ਜੀ ਵੀ ਕਹਿ ਰਹੇ ਨੇ ਕਿ ਹਾਂਜੀ, ਕਹਿੰਦੇ ਅਸੀਂ ਮਿਲੇ ਸੀ ਮਿੰਟੂ ਭਾਜੀ ਨੂੰ ਤੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇ ਦਿਓ। ਸੋ ਕੱਲ ਮਿੰਟੂ ਜੀ ਤੁਸੀਂ ਜਾ ਕੇ ਆਏ ਹੋ ਮਲਡੂਰੇ, ਤੇ ਮਲਡੂਰੇ ਦੀ ਕੀ ਰਿਪੋਰਟ ਹੈ?
ਰਿਪੋਰਟ ਮਲਡੂਰੇ ਦੀ ਦਿੰਦੇ ਜੀ, ਪਰ ਸਭ ਤੋਂ ਪਹਿਲਾਂ ਤਾਂ ਜਿਹੜਾ ਉਹ ਕਹਿੰਦੇ ਨੇ ਹੁੰਦੇ, ਮੈਂ ਅਕਸਰ ਮੇਰੀ ਆਉਣ ਵਾਲੀ ਕਿਤਾਬ ਚ ਵੀ ਸ਼ਾਇਦ ਮੈਂ ਵੈਦਰ ਤੇ ਕੁਛ ਲਿਖਿਆ, ਹੁਣ ਚੇਤੇ ਨਹੀਂ ਆ ਰਿਹਾ ਕਿਉਂ ਮੈਂ ਹੌਲੀ ਹੌਲੀ ਸਟੈਪ ਬਾਏ ਸਟੈਪ ਲਿਖ ਰਿਹਾ, ਪਰ ਵੈਦਰ ਦੀ ਜਿਹੜੀ ਭਵਿੱਖਬਾਣੀ ਹੁੰਦੀ ਨਾ, ਅਸੀਂ ਅਕਸਰ ਕਹਿੰਦੇ ਹਾਂ ਵੀ ਭਾਰਤ ਦੇ ਵਿੱਚ ਭਵਿੱਖਬਾਣੀਆਂ ਬੜੀਆਂ ਗਲਤ ਹੁੰਦੀਆਂ, ਮੌਸਮ ਦੀਆਂ ਭਵਿੱਖਬਾਣੀਆਂ ਉਹੀ ਲਗਤੇ ਲਾਈ ਜਾਂਦੇ, ਅੰਦਾਜ਼ੇ ਲਾਈ ਜਾਂਦੇ। ਆਸਟ੍ਰੇਲੀਆ ਚ ਜਦੋਂ ਦੇ ਆਏ ਸੀ ਉਦੋਂ ਦਾ ਮੌਸਮ ਦੀਆਂ ਭਵਿੱਖਬਾਣੀਆਂ ਲੱਗਦਾ ਸੀਗਾ ਵੀ ਬਹੁਤ ਸਹੀ ਤੇ ਵਧੀਆ ਹੁੰਦੀਆਂ, ਤੇ ਜਦੋਂ ਫਿਰ ਉਹ ਇੱਕ ਤਾਂ ਅਦਾਰਾ ਕਰਦਾ ਵੱਡਾ ਅਦਾਰਾ ਮੌਸਮ ਦੀ ਭਵਿੱਖਬਾਣੀ ਗੱਲ ਹੋਰ ਹੁੰਦੀ ਹੈ, ਫਿਰ ਉਦੋਂ ਬਾਅਦ ਜਦੋਂ ਪਰਸਨਲ ਪੱਧਰ ਤੇ ਵੀ ਤੁਹਾਨੂੰ ਕਿਸੇ ਮੌਸਮ ਦਾ ਜਾਣਕਾਰੀ ਮਿਲੇ ਤਾਂ ਬੜੀ ਖੁਸ਼ੀ ਹੁੰਦੀ ਹੈ। ਸਾਡੇ ਭਾਈ ਬਿੱਟੂ ਮਲਦੂਰਾ ਵਾਲੇ ਆਪਾਂ ਨੂੰ ਅਕਸਰ ਮੌਸਮ ਦੀ ਜਾਣਕਾਰੀ ਭੇਜਦੇ ਆ, ਸਾਡੇ ਸਰੋਤਿਆਂ ਨੇ ਇਹਨਾਂ ਨੂੰ ਮੌਸਮ ਵਿਭਾਗ ਦਾ ਮੁਖੀ ਵੀ ਕਹਿਣਾ ਸ਼ੁਰੂ ਕਰਤਾ ਹੁਣ ਤੇ, ਪਰ ਕੱਲ ਜਿਹੜੀ ਸਚਾਈ ਕੁਛ ਹੋਰ ਹੀ ਨਿਕਲੀ ਜੀ, ਕੱਲ ਬਿੱਟੂ ਜੀ ਹੋਰਾਂ ਦਾ ਜਿਹੜਾ ਮੌਸਮ ਵਿਭਾਗ ਦੀ ਜਿਹੜੀ ਗੱਲ ਸੀਗੀ ਉਹ ਉਲਟ ਪੈ ਗਈ। ਕੱਲ ਇਹਨਾਂ ਨੇ ਕਹਿਤਾ ਵੀ ਜੀ ਕਹਿੰਦੇ ਜੀ ਠੰਡ ਆ ਮਲਦੂਰੇ ਚ, ਮੈਂ ਕੋਟੀ ਕੁਟੀ ਪਾ ਕੇ ਤੇ ਨਰੋ ਨਰ ਪਾ ਕੇ ਜਾ ਵੜਿਆ ਜੀ, ਤਾਂ ਕਿ ਗਾਂਹ ਇਹ ਜੋ ਮਿਲੇ ਤੇ ਤੌਰਾਂ ਆਈ ਜਾਣ ਮੈਨੂੰ ਉੱਥੇ ਖੜੇ ਨੂੰ, ਤੇ ਮੈਂ ਕਿਹਾ ਜੀ ਇਹ ਸਭ ਆਪ ਜੀ ਦੀ ਦੇਣ ਆ, ਤੇ ਦੇਖੋ ਹੁਣ ਜਿਹੜੇ ਮਲਦੂਰੇ ਵਾਲੇ ਵੈਦਰ ਦੇ ਉੱਤੇ ਨਾ, ਹੁਣ ਬਾਈ ਬਿੱਟੂ ਦੇ ਵੈਦਰ ਤੇ ਬੜਾ ਯਕੀਨ ਨਾ ਕਰਿਆ ਕਰੋ।
ਠੀਕ ਹੈ ਜੀ, ਨਹੀਂ ਨਹੀਂ ਐਸੀ ਗੱਲ ਨੀ ਹੈਗੀ, ਐਸੀ ਗੱਲ ਨੀ, ਉਹ ਅਸਲ ਦੇ ਵਿੱਚ ਕੀ ਹੁੰਦਾ ਕਿ ਇਹਨਾਂ ਨੇ ਸਾਰਿਆਂ ਨੇ ਇੱਦਾਂ ਸਲਾਹ ਕੀਤੀ ਹੋਈ ਆ ਮਲਦੂਰੇ ਵਾਲਿਆਂ ਨੇ ਵੀ ਜਦੋਂ ਸਾਂਝੇ ਤੌਰ ਤੇ ਇੱਕ ਆਪਾਂ ਮੈਸੇਜ ਭੇਜ ਦਿਆ ਕਰਨਾ ਤੇ ਤੁਸੀਂ ਆਪਣੀ ਹਾਜ਼ਰੀ ਜ਼ਰੂਰ ਲਾਉਣੀ ਆ। ਹੁਣ ਮੈਂ ਇੱਥੇ ਮਤਲਬ ਕਾਫੀ ਖੁਸ਼ੀ ਹੁੰਦੀ ਆ ਕਿ ਜਦੋਂ ਕੋਈ ਨਾ ਕੋਈ ਹੋਰ ਥਾਂ ਦੇ ਉੱਤੇ ਆਪਣਾ ਭਾਈਚਾਰਾ ਜਾਂਦਾ ਆ ਸੈੱਟ ਹੁੰਦਾ ਆ, ਤੇ ਚਲੋ ਗਰੇਵਾਲ ਬ੍ਰਦਰਸ ਕਾਫੀ ਦੇਰ ਤੋਂ ਉੱਥੇ ਆਪਣਾ ਕੰਮ ਚਲਾ ਰਹੇ ਨੇ, ਵੱਡਾ ਫਾਰਮ ਹੈ ਉਹਨਾਂ ਦੀ, ਮਿੱਲਾਂ ਵੀ ਨੇ ਤੇ ਆਪਣੇ ਬੰਦੇ ਵੀ ਹੁਣ ਬਹੁਤ ਜਿਹੜੇ ਆ ਫਾਰਮ ਖਰੀਦ ਰਹੇ ਨੇ ਉਸ ਇਲਾਕੇ ਚ, ਮੂਵ ਹੋ ਰਹੇ ਨੇ ਕੰਮਾਂ ਕਾਰਾਂ ਦੇ ਵਿੱਚ, ਕਈ ਜੋਬਸ ਵੀ ਕਰ ਰਹੇ ਨੇ, ਸੋ ਵਧੀਆ ਲੱਗਦਾ। ਤੁਹਾਡਾ ਕੀ ਕਹਿਣਾ ਹੈ, ਮਤਲਬ ਕਿੰਨਾ ਕੁ ਉਤਸ਼ਾਹ ਹੈ ਜੀ ਆਪਣੇ ਭਾਈਚਾਰੇ ਚ ਉਧਰ?
ਦੇਖੋ ਉਤਸ਼ਾਹ ਹੈਗਾ, ਤੇ ਜਿਹੜੀ ਜਦੋਂ ਸੈਟਅਪ ਦਾ ਦੌਰ ਹੋ ਜਾਂਦਾ ਤੇ ਜਾਂ ਉਹ ਚੀਜ਼ਾਂ ਆਪਾਂ ਜ਼ਰੂਰ ਇਹਨਾਂ ਗੱਲਾਂ ਤੇ ਅੱਜ ਕੁਦਰਤੀ ਤੁਸੀਂ ਇਹ ਗੱਲ ਛੇੜੀ ਆ ਤੇ ਇਸ ਚੀਜ਼ ਨੂੰ ਆਪਾਂ ਅੱਗੇ ਵੀ ਤੋਰਦੇ ਹਾਂ, ਪਰ ਪਹਿਲਾਂ ਮੈਂ ਦੱਸ ਦਿਆਂ ਜੀ ਵੀ ਕੱਲ ਜਿਹੜਾ ਸਵੱਬ ਸੀਗਾ ਜਾਂ ਜਿਵੇਂ ਜਾਣਾ ਪਿਆ ਉਹ ਕੋਈ ਚੰਗਾ ਨਹੀਂ ਸੀ, ਤੇ ਅਸੀਂ ਕੋਈ ਵੀ ਬੰਦਾ ਇੱਦਾਂ ਇਕੱਠੇ ਹੋਣਾ ਜਾਂ ਇੱਦਾਂ ਜਾਣਾ ਨਹੀਂ ਚਾਹੁੰਦਾ, ਹਰੇਕ ਬੰਦਾ ਖੁਸ਼ੀਆਂ ਚ ਇਕੱਠੇ ਹੋਣਾ ਚਾਹੁੰਦਾ, ਖੁਸ਼ੀਆਂ ਚ ਜਾਣਾ ਚਾਹੁੰਦਾ, ਕਿਉਂਕਿ ਸਾਡੇ ਬੜੇ ਸਤਿਕਾਰਯੋਗ ਗਰੇਵਾਲ ਬ੍ਰਦਰਸ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਬਖਸ਼ੀਸ਼ ਸਿੰਘ ਹੋਰ ਪਿਛਲੇ ਦਿਨੀ ਇਸ ਦੁਨੀਆਂ ਚ ਰੁਖਸਤ ਹੋ ਗਏ ਸਨ, ਤੇ ਸਾਨੂੰ ਫਿਰ ਉੱਥੇ ਉਹਨਾਂ ਦੀ ਜਿਹੜੀ ਅੰਤਿਮ ਜਿਹੜੀ ਰਸਮਾਂ ਦੇ ਵਿੱਚ ਕੱਲ ਜਾਣਾ ਸੀ, ਤੇ ਅਸੀਂ ਤਕਰੀਬਨ ਉੱਥੇ ਕਾਫੀ ਸੱਜਣ ਮਿੱਤਰ ਆਸਟ੍ਰੇਲੀਆ ਭਰ ਤੋਂ ਇਕੱਠੇ ਹੋਏ ਤੇ ਵਿਚਾਰਾਂ ਹੋਈਆਂ, ਚਿੰਤਾਵਾਂ ਹੋਈਆਂ ਇੱਕ ਦੂਜੇ ਨਾਲ, ਪਰ ਥੋੜਾ ਜਿਹਾ ਮਾਹੌਲ ਆ ਜਿਹੜਾ ਉਹ ਨਹੀਂ ਸੀ, ਤੇ ਕੋਈ ਵੀ ਬੰਦਾ ਦਿਲੋਂ ਨਹੀਂ ਇੱਛਾ ਰੱਖਦਾ ਵੀ ਅਸੀਂ ਇਕੱਠੇ ਹੋਈਏ, ਇਕੱਠੇ ਹੋਣਾ ਹਰੇਕ ਚਾਹੁੰਦਾ ਪਰ ਮੇਲੇ ਮਸੱਬਿਆਂ ਤੇ ਅਸੀਂ ਚਾਹੁੰਦੇ ਹਾਂ ਇਕੱਠੇ ਹੋਈਏ, ਤੇ ਪਰ ਕੱਲ ਇਸ ਥਾਂ ਤੇ ਇਕੱਠੇ ਹੋਏ ਤੇ ਅਸੀਂ ਉਹਨਾਂ ਨੂੰ ਵਿਛੜੀ ਆਤਮਾ ਲਈ ਅਰਦਾਸ ਕੀਤੀ ਸਾਰਿਆਂ ਨੇ ਮਿਲ ਕੇ, ਤੇ ਪਰ ਨਾਲ ਨਾਲ ਜਿਹੜੀਆਂ ਹੁਣ ਦੁਨੀਆਦਾਰੀ ਦੀਆਂ ਜਿਹੜੀਆਂ ਗੱਲਾਂ ਦੇਖੋ, ਜਾਗਾ ਜਿਹੜਾ ਉਹ ਜੰਕਸ਼ਨ ਮੇਲਾਂ ਦਾ ਜਿਵੇਂ ਕਿਹਾ ਗਿਆ ਉਹ ਆਉਣਾ ਜਾਣਾ ਲੱਗਿਆ ਰਹਿਣਾ ਇਹਦੇ ਤੇ, ਤੇ ਉਹ ਸਾਰਾ ਕੁਛ ਚੱਲਦਾ ਦੁਨੀਆਦਾਰੀ ਦੇ ਵਿੱਚ, ਤੇ ਉਸ ਦੁਨੀਆਦਾਰੀ ਦੇ ਵਿੱਚ ਮੈਂ ਦੇਖਿਆ ਵੀ ਸਾਰੇ ਸੱਜਣ ਮਿੱਤਰ ਇੱਕ ਦੂਜੇ ਨਾਲ ਜਿਹੜੀਆਂ ਗੱਲਾਂ ਬਾਤਾਂ ਚ ਵੀ ਵਿਅਸਤ ਸਨ, ਜਾਂ ਉਹਨਾਂ ਗੱਲਾਂ ਬਾਤਾਂ ਦੇ ਵਿੱਚ ਮਲਦੂਰੇ ਨੂੰ ਇੱਕ ਵਧੀਆ ਸਟੇਸ਼ਨ ਦੇ ਤੌਰ ਤੇ ਉਭਰਦਾ ਦੇਖ ਰਹੇ ਆ ਪੰਜਾਬੀਆਂ ਦਾ ਖਾਸ ਕਰਕੇ, ਤੇ ਉਹਦੇ ਚ ਜਿਹੜੀ ਹੁਣ ਜਦੋਂ ਦੀ ਪਿਛਲੇ 2 ਸਾਲ ਤੋਂ ਗੁਰਦੁਆਰਾ ਸਾਹਿਬ ਆਉਣ ਦੀ ਕਵਾਇਤ ਸ਼ੁਰੂ ਹੋਈ ਆ, ਉਹਨੇ ਹੋਰ ਥੋੜਾ ਜਿਹਾ ਉਹਨੂੰ ਅੱਗੇ ਵਧਾਤਾ, ਬਹੁਤ ਸਾਰੇ ਪਰਿਵਾਰ ਆ ਜਿਹੜੇ ਉਹ ਆਉਣਾ ਚਾਹੁੰਦੇ ਆ, ਕੰਟਰੀ ਸਾਈਡ ਖੇਤੀ ਕਰਨਾ ਚਾਹੁੰਦੇ ਆ, ਹੋਰ ਬਹੁਤ ਕੁਛ ਸੈਟਅਪ ਕਰਨੀ ਚਾਹੁੰਦੇ ਆ ਨਵੇਂ ਨਵੇਂ ਥਾਂ ਤੇ, ਪਰ ਫਿਰ ਕਈ ਵਾਰੀ ਨਾ ਗੁਰੂ ਘਰ ਨਾ ਹੋਣ ਕਾਰਨ ਵੀ 50% ਗੱਲ ਦੇ ਉੱਤੇ ਰੋਕ ਲੱਗ ਜਾਂਦੀ ਆ, ਤੇ ਜੇ ਉੱਥੇ ਗੁਰੂ ਘਰ ਬਣ ਗਿਆ ਕਿਸੇ ਵੀ ਏਰੀਏ ਚ ਤਾਂ 50% ਤਾਂ ਸਾਡੀ ਕਲੀਅਰ ਹੀ ਹੋ ਜਾਂਦਾ, ਸਾਡੀ ਮੈਂਟੈਲਿਟੀ ਆ, ਇਹ ਸਾਡਾ ਇੱਕ ਸਾਡੇ ਧਰਮ ਦੀ ਬਿਊਟੀ ਲਾ ਲਓ ਵੀ ਸਾਡੇ ਅੰਦਰ ਇੱਕ ਭਾਵਨਾ ਵੀ ਜੇ ਗੁਰੂ ਘਰ ਉੱਥੇ ਹੈਗੇ ਆ ਜਾਂ ਬਣ ਗਏ ਆ ਤਾਂ ਅੱਧਾ ਕੇਸ ਤਾਂ ਉਸੇ ਦਿਨ ਹੀ ਸਾਡਾ ਅਸੀਂ ਜਿੱਤ ਲਿਆ, ਤੇ ਉਦੋਂ ਬਾਅਦ ਰਹਿ ਜਾਂਦੀਆਂ ਸਾਡੀਆਂ ਬਿਜ਼ਨਸ ਦੇ ਮਾਮਲੇ ਚ ਬਰੀਕੀਆਂ ਦੇਖਣੀਆਂ ਵੀ ਕੀ ਅਸੀਂ ਕਿਵੇਂ ਕਿਵੇਂ ਆਪਦੀ ਲਾਈਫ ਸੈੱਟ ਕਰਨੀ ਆ, ਕਿਉਂਕਿ ਜਿਹੜੀ ਵੱਡੀ ਪ੍ਰੋਬਲਮ ਜਿਹੜੀ ਕੰਟਰੀ ਸਾਈਡ ਆਸਟ੍ਰੇਲੀਆ ਰਹਿਣ ਚ ਆਉਂਦੀ ਆ ਉਹ ਆਉਂਦੀ ਆ ਜੀ ਬੱਚਿਆਂ ਦੀ ਪੜ੍ਹਾਈ, ਬੱਚਿਆਂ ਦੀ ਪੜ੍ਹਾਈ 12ਵੀਂ ਤੱਕ ਤਾਂ ਹੈ ਹੀ ਨਹੀਂ ਕੋਈ ਵੀ ਪ੍ਰੋਬਲਮ, ਬਾਰਵੀ ਤੱਕ ਤਾਂ ਹਰ ਪਾਸੇ ਬੱਲੇ ਬੱਲੇ ਆ, ਕੋਈ ਪ੍ਰੋਬਲਮ ਨੀ ਕਿਸੇ ਪਾਸੇ, ਜਦੋਂ ਮਰਜ਼ੀ ਕਿਸੇ ਤੁਸੀਂ ਕੰਟਰੀ ਸਕੂਲ ਚ ਜਾ ਵੜੋ, ਇਹ ਨੀ ਹੈ ਤੁਹਾਡੇ ਬੱਚੇ ਲਈ ਕੋਈ ਓਪਰਚੁਨਿਟੀ ਨੀ ਹੈ। ਮੈਂ ਪਹਿਲਾਂ ਵੀ ਬਹੁਤ ਵਾਰੀ ਦੱਸਿਆ ਵੀ ਰਿਵਰਲੈਂਡ ਦੇ ਬੱਚੇ ਵੀ ਹਾਕੀ ਦੀ ਟੀਮ ਦੇ ਖੇਡ ਚੁੱਕੀਆਂ, ਹਾਕੀ ਦੀ ਟੀਮ ਦੀ ਮੈਨੂੰ ਕੈਪਟਨ ਰਹੀ ਆ ਰਿਵਰਲੈਂਡ ਦੀ ਕੁੜੀ, ਤੇ ਓਲੰਪਿਕ ਦੇ ਵਿੱਚ ਤੈਰਾਕੀ ਦੇ ਵਿੱਚ ਗੋਲਡ ਮੈਡਲ ਜਿੱਤਿਆ ਇੱਕ ਰਿਵਰਲੈਂਡ, ਜਿਹਨੂੰ ਜੇ ਪਿੰਡ ਕਹਿ ਸਕਦੇ ਆ, ਬੈਰੀ ਜੀ ਚ 4000 ਦੀ ਵਾਦੀ ਆ ਉਸ ਕਸਬੇ ਦੀ ਕੁੜੀ ਨੇ। ਸੋ ਉਹ ਗੱਲਾਂ ਨੀ ਹੈ ਵੀ ਤੁਹਾਡੇ ਬੱਚੇ ਨੂੰ ਓਪਰਚੁਨਿਟੀ ਸ਼ਹਿਰ ਨਾਲੋਂ ਘੱਟ ਮਿਲੂਗੀ, ਓਪਰਚੁਨਿਟੀ ਸ਼ਹਿਰ ਜਿੰਨੀ ਹੀ ਮਿਲ ਜਾਂਦੀ ਹੈ ਹਰ ਥਾਂ ਤੇ। ਪਰ ਪ੍ਰੋਬਲਮ ਇਹ ਆ ਜਾਂਦੀ ਹੈ ਵੀ ਜਦੋਂ ਉਡਾਰ ਹੋ ਜਾਂਦੇ ਆ, ਬਾਰਵੀਂ ਕਲਾਸ ਦੇ ਵਿੱਚ ਪਾਸ ਕਰ ਜਾਂਦੇ ਆ, ਉੱਥੇ ਆ ਕੇ ਦਿੱਕਤ ਆ ਜਾਂਦੀ ਹੈ ਜੀ। ਤੇ ਸਭ ਤੋਂ ਵੱਡੀ ਗੱਲ ਵੀ ਜਦੋਂ ਬਾਰਵੀਂ ਬੱਚਾ ਪਾਸ ਕਰਦਾ, ਉਹ ਏਜ ਆ ਜਿਹੜੀ ਬੜੀ ਖਤਰਨਾਕ ਏਜ ਕਹੂੰਗਾ ਮੈਂ, ਬਹੁਤ ਜਿਵੇਂ ਸਾਡੇ ਉਹ ਪਰਮਿੰਦਰ ਪਾਪਾ ਟੋਏ ਟੋਏ ਲਿਖ ਦਿੰਦੇ ਆ ਵੀ ਅੱਛਰੀ ਹੋਈ ਜਵਾਨੀ ਜਾਂ ਮਸਤ ਜਵਾਨੀ ਜਾਂ ਬੇਲਗਾਮ ਜਵਾਨੀ, ਇਹ ਜੋ ਸ਼ਬਦ ਵਰਤੇ ਜਾਂਦੇ ਆ, ਪਰ ਇਹ ਕਿਤੇ ਝੂਠ ਨਹੀਂ ਹੈ, ਇਹ ਸੱਚ ਆ। ਜਦੋਂ ਉਮਰ ਹੁੰਦੀ ਹੈ ਨਾ 16-17 ਸਾਲ ਤੋਂ ਲੈ ਕੇ 20-22 ਸਾਲ ਤੱਕ, ਤੇ ਉਸ ਟਾਈਮ ਉਹਨੂੰ ਜਿਹੜਾ ਉਹ ਮੋਮ ਦੇ ਪੁਤਲੇ ਦੀ ਤੌਰ ਤੇ ਹੁੰਦਾ, ਜਿਹੜੀ ਮਰਜ਼ੀ ਉਹਨੂੰ ਸ਼ੇਪ ਦਿੱਤੀ ਜਾ ਸਕਦੀ ਆ। ਤਾਂ ਫਿਰ ਮਾਪੇ ਡਰਦੇ ਆ, ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਇਕੱਲੇ ਬੱਚਿਆਂ ਨੂੰ ਸ਼ਹਿਰਾਂ ਚ ਭੇਜੀਏ ਜਾਂ ਨਾ ਭੇਜੀਏ, ਜੇ ਨਹੀਂ ਭੇਜਦੇ ਤਾਂ ਉਹਨਾਂ ਦਾ ਕੈਰੀਅਰ ਦਾ ਸਵਾਲ ਆ, ਜੇ ਭੇਜਦੇ ਤਾਂ ਉਹ ਵੀ ਇੱਕ ਕੈਰੀਅਰ ਦਾ ਸਵਾਲ ਆ, ਉਹ ਗਲਤ ਰਾਹੀਂ ਵੀ ਨਹੀਂ ਪੈ ਸਕਦੇ ਆ। ਸੋ ਇਸ ਗੱਲ ਨੂੰ ਛੱਡ ਕੇ ਬਾਕੀ ਚੀਜ਼ਾਂ ਸਾਰੀਆਂ ਦੀਆਂ ਸਾਰੀਆਂ ਪੋਜ਼ਿਟਿਵ ਆ। ਹੁਣ ਇਹਦੇ ਜੇ ਇਹ ਇਸ ਮਸਲੇ ਦੇ ਹੱਲ ਦੀ ਆਪਾਂ ਗੱਲ ਕਰਦੇ ਹਾਂ, ਸਿੱਧੂ ਸਾਹਿਬ ਵੀ ਮਸਲੇ ਦਾ ਹੱਲ, ਪਹਿਲਾਂ ਮੈਂ ਆਪਦੇ ਬੰਨਿਓ ਦੱਸਦਾ, ਫਿਰ ਤੁਸੀਂ ਵੀ ਜ਼ਰੂਰ ਇਸ ਮਸਲੇ ਦਾ ਆਪਾਂ ਹੱਲ ਕਰ ਸਕਦੇ ਹਾਂ। ਐਡੀ ਕੋਈ ਗੱਲ ਨਹੀਂ ਹੈ,
ਆਪਾਂ ਇਹਨੂੰ ਅਤਕਥਨੀ ਨਹੀਂ ਹੈ, ਇਹਨੂੰ ਕੰਟੀਨਿਊ ਰੱਖਾਂਗੇ। ਮਲਡੂਰੇ ਦੇ ਵਿੱਚ ਕੋਈ ਯੂਨੀਵਰਸਿਟੀ ਵਗੈਰਾ ਕੋਈ ਇਸ ਤਰ੍ਹਾਂ ਦੀ ਹੈ? ਹੁਣ ਚਲੋ ਆਪਾਂ ਗੱਲ ਮਲਡੂਰੇ ਦੀ ਚੱਲ ਰਹੀ ਹੈ ਕਿ ਨਵਾਂ ਏਰੀਆ ਸੈੱਟ ਹੋ ਰਿਹਾ, ਤੇ ਉਹਦੇ ਬਾਰੇ ਸਾਡੇ ਸਰੋਤੇ ਵੀ ਕਈ ਵਾਰੀ ਕਹਿੰਦੇ ਨੇ ਕਿ ਸਾਨੂੰ ਦੱਸਿਆ ਕਰੋ ਹਨਾ ਵੱਖਰੇ ਵੱਖਰੇ ਇਲਾਕਿਆਂ ਬਾਰੇ। ਚਲੋ ਕੁਦਰਤੀ ਅੱਜ ਗੱਲ ਸ਼ੁਰੂ ਹੋ ਗਈ ਹੈ, ਤੇ ਇੱਥੇ ਕੋਈ ਯੂਨੀਵਰਸਿਟੀ ਵੀ ਹੈ? ਤੁਸੀਂ ਤਾਂ ਜ਼ਿਆਦਾ ਨੇੜੇ ਰਹਿੰਦੇ ਹੋ, ਤੇ ਮਾੜਾ ਇਹਦੀ ਭੂਗੋਲਿਕ ਸਥਿਤੀ ਵੀ ਦੱਸ ਦਿਓ ਕਿ ਐਡਲੇਡ ਤੋਂ ਕਿੰਨਾ ਕੁ ਦੂਰ ਹੈ, ਮੈਲਬਨ ਤੋਂ ਕਿੰਨਾ ਕੁ ਦੂਰ ਹੈ, ਕਿਉਂਕਿ ਇੰਟਰਨੈਸ਼ਨਲ ਵੀ ਸਾਡੇ ਸਰੋਤੇ ਸੁਣ ਰਹੇ ਨੇ।
ਦੇਖੋ ਜਿਹੜਾ ਮਲਡੂਰਾ ਇਹ ਐਕਚੁਲੀ ਵਿਕਟੋਰੀਆ ਦੇ ਵਿੱਚ
ਜੀ,
ਜਿਹੜੀਆਂ ਜੇ ਹੁਣ ਆਸਟ੍ਰੇਲੀਆ ਤਾਂ ਲੋਕ ਜਾਣਦੇ ਆ ਵਿਕਟੋਰੀਆ, ਵਿਕਟੋਰੀਆ ਜੀ ਇੱਕ ਛੋਟਾ ਜਿਹਾ ਸੂਬਾ, ਸਭ ਤੋਂ ਛੋਟਾ ਸੂਬਾ ਆਸਟ੍ਰੇਲੀਆ ਦਾ, ਪਰ ਉਹਦੇ ਕਰਮ ਇਹ ਆ ਵੀ ਉਹਦੇ ਕਰਮਾਂ ਚ ਮੈਲਬਨ ਆਇਆ ਹੋਇਆ। ਮੈਲਬਨ ਉਹਨਾਂ ਦੀ ਰਾਜਧਾਨੀ ਆ, ਜਿਹੜੀ ਕਿ ਇੱਕ ਵੱਡੀ ਹੱਬ ਦੇ ਤੌਰ ਦੇ ਉੱਤੇ ਆਸਟ੍ਰੇਲੀਆ ਚ ਜਾਣਿਆ ਜਾਂਦਾ ਸਿਡਨੀ ਤੋਂ ਬਾਅਦ। ਹੁਣ ਤਾਂ ਸਿਡਨੀ ਤੋਂ ਵੀ ਥੋੜਾ ਜਿਹਾ ਅੱਗੇ ਨਿਕਲਦਾ ਦਿਖਾਈ ਦੇ ਰਿਹਾ ਮੈਲਬਨ। ਸੋ ਮੈਲਬਨ ਭਾਵੇਂ ਵਿਕਟੋਰੀਆ ਭਾਵੇਂ ਬਹੁਤ ਛੋਟਾ ਸੂਬਾ, ਪਰ ਉਹਦੇ ਤੇ ਰਹਿਮਤਾਂ ਜ਼ਿਆਦੇ ਆ। ਤੇ ਉਹ ਸੂਬੇ ਦਾ ਜਿਹੜਾ ਇਹ ਆਖਰੀ ਟਾਊਨ ਆ ਜੀ, ਜਿਹੜਾ ਕਿ ਤਿੰਨ ਸਟੇਟਾਂ ਨਾਲ ਲੱਗਦਾ, ਇੱਕ ਪਾਸੇ ਨਿਊ ਸਾਊਥ ਵੇਲਸ ਆ, ਇੱਕ ਪਾਸੇ ਸਾਊਥ ਆਸਟ੍ਰੇਲੀਆ, ਤੇ ਇਧਰ ਵਿਕਟੋਰੀਆ ਦਾ ਉਹ ਹੈਗੇ ਹੈਗਾ। ਬਾਰਡਰ ਦੇ ਉੱਤੇ ਬਾਰਡਰ ਟਾਊਨ ਆ ਜੀ, ਇਹਨੂੰ ਬਾਰਡਰ ਦੇ ਉੱਤੇ ਵਸਿਆ ਹੋਇਆ, ਤੇ ਬਹੁਤ ਖੂਬਸੂਰਤ ਪੱਧਰਾ ਇਲਾਕਾ, ਕੋਈ ਬਾਹਲਾ ਉੱਚਾ ਨੀਵਾਂ ਇਲਾਕਾ ਨਹੀਂ ਹੈ, ਥੋੜਾ ਜਿਵੇਂ ਪਹਾੜੀ ਪੂੜੀ ਵਾਲਾ ਨਹੀਂ ਹੈ। ਤੇ ਦੂਜੀ ਖੁੱਲਾ ਖੁੱਲਾ ਤੇ ਆਤਮਿਕ ਸ਼ਾਂਤੀ ਦੇਣ ਵਾਲੀਆਂ ਚੀਜ਼ਾਂ, ਮਰੇ ਰਿਵਰ ਦੇ ਉੱਤੇ ਵਸਿਆ ਹੋਣ ਕਰਕੇ ਹਰਿਆਲੀ ਵੀ ਚੰਗੀ ਆ ਉੱਥੇ। ਜਿਹੜੇ ਟੇਬਲ ਗਰੇਪਸ ਦਾ ਜਿਹੜਾ ਕੰਮ ਆ ਉਹ ਬਹੁਤ ਵੱਧ ਗਏ ਸੀ ਉਸ ਏਰੀਏ ਚ। ਤੇ ਜੇ ਐਡਲੇਡ ਤੋਂ ਗੱਲ ਕਰੀਏ ਤਾਂ ਤਕਰੀਬਨ 400 ਕਿਲੋਮੀਟਰ, ਐਡਲੇਡ ਸੀਬੀਡੀ ਤੋਂ ਜੇ ਲਾਈਏ ਤਾਂ 400 ਕਿਲੋਮੀਟਰ ਪੂਰਾ ਐਡਲੇਡ ਤੋਂ ਪੈਂਦਾ। ਜੇ ਮੈਲਬਨ ਤੋਂ ਲਾਈਏ ਤਾਂ ਮੈਨੂੰ ਲੱਗਦਾ ਥੋੜਾ ਜਿਹਾ ਜ਼ਿਆਦਾ ਆ, 500 ਕਿਲੋਮੀਟਰ ਦੇ ਲਾਗੇ ਆ, 550 ਕਿਲੋਮੀਟਰ। ਤੇ ਇਹ ਵਿਚਾਲੇ ਜੇ ਹੋਣ ਕਾਰਨ ਇਹਦਾ ਜਿਹੜਾ ਹਰ ਬੰਦੇ ਨੂੰ ਡਰਾਈਵਿੰਗ ਦਾ ਨੇੜੇ ਵੀ ਐਡਲੇਡ ਸ਼ਹਿਰ ਪੈਂਦਾ ਤੇ ਘੱਟੋ ਘੱਟ 4 ਘੰਟੇ ਦੀ ਤੁਹਾਨੂੰ ਡਰਾਈਵ ਕਰਨੀ ਪੈਣੀ ਆ। ਪਰ ਆਸਟ੍ਰੇਲੀਆ ਚ ਮੈਂ ਇੱਥੇ ਦੱਸਦਾ ਜੀ ਬਾਹਰਲੇ ਸਾਡੇ ਸਰੋਤਿਆਂ ਲਈ ਵੀ 400 ਕਿਲੋਮੀਟਰ ਤੇ। ਪਰ ਏਅਰਪੋਰਟ ਦੀ ਜੇ ਗੱਲ ਕਰੀਏ
ਮਿੰਟੋ ਜੀ, ਇਹਦੀ ਜਿਹੜੀ ਭੂਗੋਲਿਕ ਸਥਿਤੀ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਐਡਲੇਡ ਤਾਂ ਮੈਲਬਨ ਦੇ ਐਨ ਵਿਚਾਲੇ ਜਿਹੇ ਆ, 4-5 ਘੰਟੇ ਦੀ ਡਰਾਈਵ ਤੇ, ਇਹ ਬਿਲਕੁਲ ਬੁਲਗੁਲਗੇ ਵਾਲੀ ਸਥਿਤੀ ਆ। ਜਿਸ ਤਰ੍ਹਾਂ ਬੁਲਗੁਲਗਾ ਜਿਹੜਾ ਆ ਉਹ ਬ੍ਰਿਸਬੇਨ ਤੇ ਸਿਡਨੀ ਦੇ ਵਿਚਾਲੇ ਬਿਲਕੁਲ ਥਾਂ ਸਿਰ ਬੈਠਾ ਆ। ਤੇ ਇਹ ਸਥਿਤੀ ਦੇਖ ਕੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਲਡੂਰਾ ਵੀ ਇੱਕ ਬਹੁਤ ਵੱਡਾ ਰੀਜਨਲ ਕੇਂਦਰ ਬਣ ਸਕਦਾ ਹੈ, ਜਿਸ ਹਿਸਾਬ ਨਾਲ ਮਤਲਬ ਬੁਲਗੁਲਗਾ ਹੈ, ਇਸੇ ਹਿਸਾਬ ਨਾਲ ਅਗਰ ਇੱਥੇ ਦੇ ਜਿਹੜੇ ਪੁਰਾਣੇ ਆਪਣੇ ਬੰਦੇ ਨੇ ਆਪਣੇ ਗਰੇਵਾਲ ਬ੍ਰਦਰਸ ਦਾ ਗਾਈਡ ਕਰ ਰਹੇ ਨੇ, ਮਾਵੀ ਹੁਣੀ ਨੇ, ਬਚਿੱਤਰ ਮਾਵੀ ਹੁਣੀ ਨੇ, ਸੋ ਅਗਰ ਇਹ ਸਾਰੇ ਰਲ ਕੇ ਇੱਕ ਵੱਡਾ ਹਮਲਾ ਮਾਰਦੇ ਨੇ ਐਸਟੈਬਲਿਸ਼ ਕਰਨ ਦੇ ਲਈ ਕਮਿਊਨਿਟੀ, ਤਾਂ ਇੱਕ ਬੁਲਗੁਲਗੇ ਮੰਗ ਰਹੇ ਲੌਂਗ ਟਰਮ ਕਮਿਊਨਿਟੀ ਸੈੱਟ ਹੋ ਸਕਦੀ ਇੱਥੇ।
ਬਿਲਕੁਲ, ਦੇਖੋ ਸਿੱਧੂ ਸਾਹਿਬ, ਆਪਾਂ ਜਿਹੜੀ ਜੇ ਦੇਖਿਆ ਜਾਵੇ ਤਾਂ ਪਿਛਲੇ 3 ਸਾਲਾਂ ਦੇ ਵਿੱਚ, 3 ਤੋਂ 5 ਸਾਲਾਂ ਚ ਕਹਿ ਸਕਦੇ ਆ, ਪਿਛਲੇ 5 ਸਾਲਾਂ ਦੇ ਵਿੱਚ ਚੇਂਜ ਆਇਆ। ਮੈਨੂੰ ਯਾਦ ਆ 5-6 ਸਾਲ ਪਹਿਲਾਂ ਜਦੋਂ ਗਰੇਵਾਲ ਬ੍ਰਦਰਸ ਨੇ ਮਲਡੂਰੇ ਦੇ ਵਿੱਚ ਇੱਕ ਵੱਡਾ ਫਾਰਮ ਖਰੀਦਿਆ ਤਾਂ ਉਦੋਂ ਮੈਂ ਵੀ ਉਸ ਟਾਈਮ ਇੱਥੇ ਸੀ ਤੇ ਮੈਂ ਉਸ ਗੱਲਾਂ ਦਾ ਸਾਰੀਆਂ ਚੀਜ਼ਾਂ ਦਾ ਗਵਾਹ ਵੀ ਉਹਨਾਂ ਨੇ ਰੈਨਮਾਰਕ ਦੇ ਵਿੱਚ ਉੱਠ ਕੇ ਤੇ ਉੱਥੇ ਵੱਡਾ ਫਾਰਮ ਖਰੀਦਿਆ, ਆਟਾ ਚੱਕੀ ਲਾਈ, ਤੇ ਜਦੋਂ ਕਹਿੰਦੇ ਆ ਹਰੇਕ ਘਰ ਦੀ ਰਸੋਈ ਦੇ ਵਿੱਚ ਜਿਹੜਾ ਵੜ ਜਾਣਾ, ਰਸੋਈ ਦੇ ਵਿੱਚ ਜਾਣਾ, ਤਾਂ ਉਹ ਇੱਕ ਸਾਰੇ ਕਿਤੇ ਨਾਂ ਤਾਂ ਹੋ ਹੀ ਗਿਆ ਮਲਦੂਰੇ ਦਾ ਨਾਲ ਦੀ ਨਾਲ, ਗਰੇਵਾਲਾਂ ਦਾ ਆਟਾ ਤੇ ਮਲਦੂਰੇ ਦਾ ਨਾਂ ਇੱਕ ਜੁੜਿਆ ਰਹੂਗਾ, ਸਦਾ ਜੁੜੂਗਾ, ਇਹਨੂੰ ਆਪਾਂ ਮੁਨਕਰ ਨਹੀਂ ਹੋ ਸਕਦੇ। ਭਾਵੇਂ ਉਸ ਤੋਂ ਪਹਿਲਾਂ ਵੀ ਕੁਝ ਪਰਿਵਾਰ ਉੱਥੇ ਰਹਿੰਦੇ ਸਨ, ਪਰ ਫੇਰ ਵੀ ਕਿਤੇ ਨਾ ਕਿਤੇ ਮੈਂ ਇਹਨੂੰ ਉਹ ਮੋੜੀ ਕੱਢਣਾ ਕਹੂੰਗਾ, ਪੰਜਾਬੀਆਂ ਦੀ ਮੋੜੀ ਕੱਢਣ ਵਾਲਾ ਕੰਮ ਹੀ ਹੋਇਆ ਜੀ। ਤੇ ਦੂਜੀ ਜਿਹੜੀ ਗੱਲ ਆਪਾਂ ਕਰ ਰਹੇ ਸੀ ਮਲਦੂਰੇ ਦੇ ਮਾਮਲੇ ਦੇ ਵਿੱਚ, ਮਲਦੂਰੇ ਦੇ ਵਿੱਚ ਨਾ ਇੱਕ ਤਾਂ ਟੇਬਲ ਗਰੇਪਸ ਦਾ ਕੰਮ ਬਹੁਤ ਜ਼ਿਆਦਾ ਆ
ਜੀ।
ਟੇਬਲ ਗਰੇਪਸ ਬਾਰੇ ਵੀ ਥੋੜਾ ਜਿਹਾ ਐਕਸਪਲੇਨ ਕਰ ਦਈਏ ਵੀ ਇੱਥੇ ਗਰੇਪਸ ਦੋ ਕਿਸਮ ਦੇ ਹੁੰਦੇ ਆ ਜੀ, ਇੱਕ ਵਾਈਨ ਇੱਕ ਟੇਬਲ। ਜਿਹੜੇ ਵਾਈਨ ਗਰੇਪ ਆ ਜੀ ਉਹਨਾਂ ਨੂੰ ਉਹ ਬੀ ਵਾਲੇ ਹੁੰਦੇ ਆ ਤੇ ਉਹਨਾਂ ਨੂੰ ਤੋੜਨਾ ਵੀ ਮਸ਼ੀਨਾਂ ਨਾਲ ਹੁੰਦਾ, ਉਹਨੂੰ ਬੜੀ ਇੱਕ ਉਹਦਾ ਜੂਸ ਹੀ ਕੱਢਣਾ ਹੁੰਦਾ ਤਾਂ ਕਿ। ਇੱਕ ਟੇਬਲ ਗਰੇਪਸ ਹੁੰਦੇ ਆ ਜੀ ਉਹ ਹੱਥੀ ਤੁੜਵਾਈ ਹੁੰਦੀ ਆ ਤੇ ਉਹ ਜਿਹੜੇ ਤੁਸੀਂ ਸ਼ੋਪਿੰਗ ਸੈਂਟਰਾਂ ਚੋਂ ਖਰੀਦਦੇ ਹੋ ਉਹ ਟੇਬਲ ਗਰੇਪਸ ਆ, ਤੇ ਵੱਡੇ ਪੱਧਰ ਤੇ ਐਕਸਪੋਰਟ ਹੁੰਦਾ ਟੇਬਲ ਗਰੇਪਸ ਮਲਦੂਰੇ ਦੇ। ਜੋ ਤੁਸੀਂ ਮਲਦੂਰੇ ਦੇ ਵਿੱਚ ਜੇ ਆਉਣੇ ਹੋ ਤਾਂ ਤੁਹਾਨੂੰ ਟੇਬਲ ਗਰੇਪਸ ਜਾਂ ਢਕੀਆਂ ਹੋਈਆਂ ਬੱਲਾਂ ਤੁਹਾਨੂੰ ਉੱਤੇ ਜਾਲ ਨਾਲ ਹੋਰ ਇਹਦੀਆਂ ਚੀਜ਼ਾਂ ਬਹੁਤ ਦਿਖਾਈ ਦੇਣਗੀਆਂ ਤੇ ਇੱਕ ਬਹੁਤ ਖੂਬਸੂਰਤ ਨਜ਼ਾਰਾ ਵੀ ਪੇਸ਼ ਕਰਦੀਆਂ। ਨਾਲ ਨਾਲ ਮਲਦੂਰੇ ਦੇ ਵਿੱਚ ਜਿਹੜੀ ਜ਼ਮੀਨ ਸੀ ਉਹ ਗਰੇਵਾਲ ਬ੍ਰਦਰਸ ਨੇ ਬਦਾਮ ਉੱਥੇ ਡਿਵੈਲਪ ਕੀਤੇ ਆ, ਤਾਂ ਹੁਣ ਏਰੀਏ ਚ ਬਦਾਮ ਵੀ ਕਾਫੀ ਲੱਗ ਰਿਹਾ ਉੱਥੇ। ਤੇ ਜਿਹੜੀ ਕਣਕ ਦੀ, ਕਣਕ ਲਈ ਖੁੱਲੇ ਖੇਤ ਦੂਰ ਦੁਰਾਡਾ ਜਿਹੜਾ ਏਰੀਆ ਉੱਥੇ ਕਣਕ ਵੀ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ, ਹਜ਼ਾਰਾਂ ਏਕੜ ਦੀ ਖੇਤੀ ਜਿਹੜੀ ਕਣਕ ਦੀ ਕੀਤੀ ਜਾਂਦੀ ਆ। ਤੇ ਹੁਣ ਪੋਜੀਸ਼ਨ ਇਹ ਆ ਗਈ ਆ ਵੀ ਜਿਹੜੇ ਸਾਡੇ ਸੱਜਣ ਮਿੱਤਰ ਜਿਹੜੇ 10 ਸਾਲ ਅਸੀਂ ਪੁਰਾਣੇ ਆ ਤੇ ਹੁਣ ਸੈਟਅਪ ਦੌਰ ਦੇ ਵਿੱਚੋਂ ਲੰਘ ਚੁੱਕੇ ਆ, ਤੇ ਹੁਣ ਜਿਹੜੀ ਅੰਦਰ ਜਿਹੜੀ ਸਾਡੀ ਕੀੜਾ ਅੰਦਰ ਖੇਤੀਬਾੜੀ ਦਾ ਜ਼ਿਮੀਦਾਰੀ ਦਾ ਕੀੜਾ ਉਹ ਕੀੜਾ ਸਾਨੂੰ ਥਾਂ ਥਾਂ ਤੇ ਲਿਜਾ ਰਿਹਾ ਵੀ ਅਸੀਂ ਕਿੱਥੇ ਜਾਈਏ ਕਿੱਥੇ ਖੇਤੀ ਕਰੀਏ। ਤਾਂ ਉਸ ਦੌਰਾਨ ਤੋਂ ਇੱਕ ਸਟੋਪੇਜ ਜਿਹੜਾ ਆ ਜਾਂਦਾ ਉਹ ਮਲਦੂਰਾ ਵੀ ਆ ਰਿਹਾ, ਕਿਉਂਕਿ ਪਿਛਲੇ ਦਿਨੀ ਮਲਦੂਰਾ ਕਾਫੀ ਸਸਤਾ ਰਿਹਾ, ਲੋਕਾਂ ਲਈ ਬਹੁਤ ਸਸਤੀ ਜ਼ਮੀਨ ਰਹੀ। ਇੱਥੋਂ ਤੱਕ ਦੇਖਿਆ ਮੈਂ ਵੀ ਉੱਥੇ 2-3 ਹਜ਼ਾਰ ਤੋਂ ਲੈ ਕੇ 5 ਹਜ਼ਾਰ ਨੂੰ ਏਕੜ ਲੱਗੇ ਲਗਾਏ ਅੰਗੂਰ ਮਿਲਦੇ ਰਹੇ ਪਿੱਛੇ ਜੀ, ਪਰ ਅੱਜ ਦਾ ਭਾਅ ਜਿਹੜਾ ਉਹ $10-12,000 ਨੂੰ ਏਕੜ ਦਾ ਹੋ ਗਿਆ ਜੀ। ਤੇਜ਼ੀ ਆਈ ਆ, ਕਾਰਨ ਲੋਕਾਂ ਦਾ ਰੁਝਾਨ ਵੱਧ ਗਿਆ। ਇੱਕ ਏਅਰਪੋਰਟ ਵੀ ਮੈਨੂੰ ਉਹਦਾ ਕਾਰਨ ਲੱਗਦਾ, ਜਿਹੜਾ ਏਅਰਪੋਰਟ ਆ ਨਾ ਅੱਗੇ ਨਾਲੋਂ ਉਹਨੂੰ ਡਿਵੈਲਪ ਹੋ ਗਿਆ। ਪਹਿਲਾਂ ਵੀ ਬਹੁਤ ਪਹਿਲਾਂ ਛੋਟੇ ਜਹਾਜ਼ ਉੱਥੇ ਆਉਂਦੇ ਸੀ, ਪਰ ਕੱਲ ਅਸੀਂ ਨੋਟ ਕੀਤਾ ਵੀ ਜਦੋਂ ਅਸੀਂ ਉੱਥੇ ਗੁਰਦੁਆਰਾ ਸਾਹਿਬ ਚ ਖੜੇ ਸੀ, ਬਿਲਕੁਲ ਏਅਰਪੋਰਟ ਦੇ ਸਾਹਮਣੇ ਗੁਰਦੁਆਰਾ ਸਾਹਿਬ ਦੀ ਜਗ੍ਹਾ ਲੈ ਲਈ ਹੈ 10 ਕਿੱਲੇ ਜੀ, ਮਲਦੂਰੇ ਦੀ ਸੰਗਤ ਨੇ, ਨਿਊਜ਼ੀਲੈਂਡ ਦੀ ਸੰਗਤ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਉਹਨਾਂ ਨੂੰ ਇਸ ਲੈਣ ਲਈ। ਉਹਦੇ ਸਾਹਮਣੇ ਏਅਰਪੋਰਟ ਆ, ਤੇ ਉਹ ਏਅਰਪੋਰਟ ਦੇ ਵਿੱਚ ਕੱਲ ਇੱਕ ਵੱਡਾ ਜਹਾਜ਼ ਵੀ ਮੈਂ ਖੜਾ ਦੇਖਿਆ ਆਇਆ ਦੇਖਿਆ ਉੱਥੇ, ਤਾਂ ਫਿਰ ਮਹਿਸੂਸ ਹੁੰਦਾ ਇਹ ਗੱਲ ਦਾ ਵੀ ਜਿਹੜਾ ਹੁਣ ਉਹ ਬਿਜ਼ੀ ਏਅਰਪੋਰਟ ਵੀ ਬਣਦਾ ਜਾ ਰਿਹਾ। ਤੇ ਜੇ ਏਅਰਪੋਰਟ ਬਿਜ਼ੀ ਹੋ ਜਾਂਦਾ ਤਾਂ ਇਸ ਮੁਲਕ ਦੇ ਵਿੱਚ ਦੇਖੋ ਜੇ ਤੁਸੀਂ ਮੈਲਬਰਨ ਸਿਡਨੀ ਜਾਣਾ ਤੇ ਫਿਰ ਮੈਟਰ ਨਹੀਂ ਕਰਦਾ ਤੁਸੀਂ ਏਅਰਪੋਰਟ ਹੈਗਾ ਤਾਂ ਉਹ ਚਾਹੇ ਕਿਸੇ ਵੀ ਕੋਨੇ ਚੋਂ ਆਉਣਾ ਤਾਂ ਉਹੀ ਗੱਲ ਹੀ ਆ,
ਸੌਖਾ ਹੋ ਜਾਂਦਾ। ਸੋ ਸਾਡੀਆਂ ਗੱਲਾਂ ਬਾਤਾਂ ਜਾਰੀ ਰਹਿਣਗੀਆਂ, ਅਸੀਂ ਹੋਰ ਜਾਣਕਾਰੀਆਂ ਵੀ ਦੇਵਾਂਗੇ। ਮਿੰਟੂ ਜੀ ਨਾਲ ਨਾਲ ਸੁਨੇਹੇ ਬੜੇ ਆ ਰਹੇ ਨੇ ਸਾਡੇ ਸਰੋਤਿਆਂ ਦੇ ਤੇ ਉਹ ਵੀ ਆਪਾਂ ਲੈਣੇ ਆ। ਜਸਵਿੰਦਰ ਔਲਖ ਹੁਣੀ ਪ੍ਰੋਗਰਾਮ ਦੇ ਵਿਚ ਜੁੜੇ ਨੇ, ਕਹਿੰਦੇ ਫੇਸਬੁੱਕ ਤੇ ਗੋਭੀ ਦੇ ਫਾਰਮ ਦੀ ਵੀਡੀਓ ਵੇਖੀ, ਬਹੁਤ ਵਧੀਆ ਲੱਗਿਆ, ਬਰਾੜ ਵੀਰ ਜੀ ਨੂੰ ਕੈਮਰੇ ਤੇ ਦੇਖ ਲਿਆ ਪਰ ਤੁਸੀਂ ਵੀਰ ਜੀ ਨਜ਼ਰ ਨਹੀਂ ਆਏ ਪਰ ਆਵਾਜ਼ ਸੁਣ ਰਹੇ ਸੀ। ਹਾਂਜੀ ਮੈਂ ਵੀ ਥੋੜਾ ਥੋੜਾ ਆਣਾ ਵਿਚ ਆਇਆ ਇਕ ਵਾਰੀ ਤੇ, ਪਰ ਚਲੋ ਤੁਸੀਂ ਦੇਖ ਲਿਓ, ਹੋਰ ਵੀਡੀਓ ਸਾਡੇ ਕਾਫੀ ਨੇ। ਤੇ ਤਨੀ ਜੀ ਤੁਹਾਨੂੰ ਹੈਪੀ ਬਰਥਡੇ ਕਰ ਰਹੇ ਨੇ, ਰਾਜੀ ਭੰਗੂ ਵੀ ਤੁਹਾਨੂੰ ਮਿੰਟੂ ਜੀ ਹੈਪੀ ਬਰਥਡੇ ਤੇ ਨਾਲ ਦੀ ਨਾਲ ਮਦਰਸ ਡੇ ਦੀਆਂ ਵਧਾਈਆਂ ਦੇ ਰਹੇ ਨੇ। ਪ੍ਰਦੀਪ ਸਿੰਘ ਤੂਰ ਫਰੈਜ਼ਨੋ ਤੋਂ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਮਦਰਸ ਡੇ ਤੇ ਜਨਮ ਦਿਨ ਦੀਆਂ ਮੁਬਾਰਕਾਂ, ਕਹਿੰਦੇ ਪ੍ਰੋਗਰਾਮ ਸੁਣ ਰਹੇ ਆ। ਰਾਜਵਿੰਦਰ ਕੱਕ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਨਾਲ ਉਹ ਮੱਖਣ ਬਰਾੜ ਉਹਨਾਂ ਨੇ ਇੱਕ ਫੋਟੋ ਪਾਈ ਸੀ ਤੇ ਉਹ ਭੁਲੇਖੇ ਨਾਲ ਪਾ ਸੀ, ਐਕਚੁਲੀ ਉਹ ਅਵਤਾਰ ਭੁੱਲਰ ਦੀ ਫੋਟੋ ਪਾਈ ਸੀ ਜੀ ਉਹਨਾਂ ਨੇ, ਤੇ ਲਿਖ ਹੋ ਗਿਆ ਸੀ ਮਿੰਟੂ ਬਰਾੜ ਤੇ ਹਾਂਜੀ। ਸੋ ਉਹ ਭੇਜ ਰਹੇ ਨੇ ਭੁਪਿੰਦਰ,
ਮੈਨੂੰ ਵੀ ਉਹਨਾਂ ਨੇ ਕਟਿੰਗ ਭੇਜ ਰੱਖੀ ਸੀ ਪਰ ਮੈਂ ਹਜੇ ਤੱਕ ਦੇਖਿਆ ਨੀ ਵੀ ਮੱਖਣ ਨੇ ਮੇਰੇ ਨਾਂ ਤੇ ਉਹ ਫੋਟੋ ਪਾਤੀ।
ਜੀ 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 ਹਾਂਜੀ, ਇਧਰ ਬਹੁਤ ਗੁਰਬਾਣੀ ਦਾ ਸੁੰਦਰ ਵਿਚਾਰ ਭੇਜ ਰਹੇ ਨੇ, ਅਸੀਸਾਂ ਭੇਜ ਰਹੇ ਨੇ। ਭੁਪਿੰਦਰ ਲਾਂਬਾ ਕਹਿੰਦੇ ਜੀਵਤ 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 ਰਹੋ ਰਾਮ ਰਸਾਇਣ ਨਿਤ ਉੱਠ ਪੀਵੋ ਹਰ 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 ਰਸਨਾ ਕਹੋ, ਹੈਪੀ ਬਰਥਡੇ ਜੀ ਭੁਪਿੰਦਰ ਲਾਂਬਾ ਸਿਡਨੀ ਤੋਂ। ਹਰਮੀਤ ਚੰਨਾ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਪ੍ਰੋਗਰਾਮ ਸੁਣ ਰਹੇ ਜੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਮੁਬਾਰਕਾਂ ਮਿੰਟੂ ਭਾਜੀ ਨੂੰ ਤੇ ਮਦਰਸ ਡੇ ਦੀਆਂ ਵੀ ਮੁਬਾਰਕਾਂ ਤੁਹਾਨੂੰ, ਮੈਰਿਜ ਐਨਵਰਸਰੀ ਦੀਆਂ ਵੀ ਦੇਰ ਨਾਲ ਕਹਿੰਦੇ ਮੁਬਾਰਕਾਂ ਤੇ ਕਹਿੰਦੇ ਮੈਂ ਤੰਦਰੁਸਤ ਹਾਂ ਤਾਂ ਬਾਕੀ ਸਭ ਕੁਝ ਠੀਕ ਹੈ ਇੱਕ ਗੀਤ ਸੁਣਨਾ ਚਾਹੁੰਦੇ ਨੇ, ਮੈਂ ਕੋਸ਼ਿਸ਼ ਕਰਦਾ ਜੀ, ਅਗਰ ਇਹ ਗੀਤ ਸਮਾਂ ਲੱਗਾ ਤਾਂ ਜ਼ਰੂਰ ਸੁਣਾਵਾਂਗੇ। ਅਨਿਰੁੱਧ ਸ਼ਰਮਾ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਤੇ ਕਹਿੰਦੇ ਮੈਂ ਤੇ ਮੇਰੇ ਪਤਨੀ ਪ੍ਰੋਗਰਾਮ ਸੁਣ ਰਹੇ ਹਾਂ ਤੇ ਮਿੰਟੂ ਭਾਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਸੋ ਸ਼ਰਮਾ ਸਾਹਿਬ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਸਰ ਮੁਹੱਬਤ ਸਿੰਘ ਪ੍ਰੋਗਰਾਮ ਦੇ ਵਿੱਚ ਆ ਗਏ ਨੇ ਤੇ ਮਿੰਟੂ ਭਾਜੀ ਦੀ ਫੇਸਬੁੱਕ ਫੋਟੋ ਵੈਸੇ ਸੱਚੀ ਕਹਿੰਦੇ 21 ਸਾਲ ਵਾਲੀ ਲੱਗਦੀ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪਰ ਕਹਿੰਦੇ ਮੈਨੂੰ ਲੱਗਦਾ ਕਿ
ਇਹ ਫੋਟੋ ਖਿੱਚਣ ਦੀ ਕਲਾ ਜੀ, ਇਹ ਫੋਟੋ ਅਮਨਦੀਪ ਸਿੱਧੂ ਹੋਰਾਂ ਨੇ ਇਹ ਫੋਟੋ ਖਿੱਚੀ ਸੀਗੀ ਜੀ ਏਅਰਪੋਰਟ ਤੇ, ਮੇਰੇ ਯਾਦ ਆ ਪਿਛਲੇ ਸਾਲ।
ਹਾਂਜੀ ਹਾਂਜੀ, ਹਾਂ ਟੋਰਾਂਟੋ ਦੀ ਖਿੱਚੀ ਹੋ, ਪਰ ਉਹ ਕਹਿੰਦੇ ਹਾਂਜੀ ਤੁਸੀਂ ਮੈਨੂੰ ਕ੍ਰੈਡਿਟ ਦੇਈ ਜਾਂਦੇ ਆ। ਸਰ ਮੁਹੱਬਤ ਸੋਹਣੀ ਕਹਿੰਦੇ ਦੇਖ ਲਓ $5 ਦੇ ਹੇਅਰ ਕਲਰ ਦਾ ਕਮਾਲ। ਹਾਂਜੀ ਕੈਮਰੇ ਦੀ, ਕੈਮਰੇ ਵਾਲਾ ਵੀ ਬਹੁਤ ਅਹਿਮੀਅਤ ਰੱਖਦਾ ਆ, ਪਰ ਉਹ ਜਿਹੜਾ $5 ਦਾ ਕਾਲਾ ਰੰਗ ਹੈ ਨਾ ਬਾਲਾਂ ਨੂੰ ਲਾਉਣ ਵਾਲਾ, ਉਹ ਵੀ ਬਹੁਤ ਵੱਡੀ ਕਮਾਲ ਕਰਦਾ। ਸੁਖਵਿੰਦਰ ਸੋਹਣ ਵੀ ਸਾਂਝ ਪਾ ਰਹੇ ਨੇ ਸਾਡੇ ਨਾਲ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ। ਗੁਰਪ੍ਰੀਤ ਹੋਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਇੱਕ ਚੁਟਕਲਾ ਭੇਜ ਰਹੇ ਨੇ, ਕਹਿੰਦੇ ਟੀਵੀ ਤੇ ਨਾ ਹਾਲੇ ਮੋਦੀ ਨੇ ਕਿਹਾ ਹੀ ਸੀਗਾ ਮੇਰੇ ਪਿਆਰੇ ਦੇਸ਼ ਵਾਸੀਓ, ਤੇ ਨਾਲੇ ਸ਼ੀਰਾ ਅਮਲੀ ਕਹਿੰਦਾ ਉੱਚੀ ਦੇਣੀ ਕਹਿਣ ਦਾ, ਉਹ ਇਹ ਕਹਿੰਦਾ ਕਹਿੰਦਾ ਇਹ ਫੇਰ ਕੁਛ ਮਹਿੰਗਾ ਕਰੂਗਾ, ਬੰਦ ਕਰੋ ਇਹਨੂੰ। ਅਵਤਾਰ ਮਾਨ ਹੋਣੀ ਸਤਿ ਸ੍ਰੀ ਅਕਾਲ ਮਨਾ ਰਹੇ ਨੇ, ਬੁਲਾ ਰਹੇ ਨੇ, ਤੇ ਇਹਨਾਂ ਨੇ ਇੱਕ ਬਹੁਤ ਵੱਡੀ ਭੇਟ ਦੀ ਫੋਟੋ ਖਿੱਚ ਕੇ ਭੇਜੀ ਹੈ ਫੇਸਬੁੱਕ ਤੇ ਵੀ ਸਾਹਿਬ ਬਿਗ ਲੈਮ ਦੀ, ਤੇ ਕਹਿੰਦੇ ਚਿਰਾਂ ਬਾਅਦ ਅੱਜ ਹੋਏ ਟਾਕਰੇ ਮੈਨੂੰ ਬੁੱਤ ਬਣ ਕੇ ਜੇ ਉਹ ਤੱਕੇ, ਨਿੱਕਾ ਜਿਹਾ ਮੈਨੂੰ ਆਪਣਾ ਆਪ ਲੱਗਿਆ ਨਿੱਕੀ ਜਿਹੀ ਭੇਟ ਦੇ ਅੱਗੇ। ਬਹੁਤ ਜਿਹੜੀ ਆਸਟ੍ਰੇਲੀਆ ਚ ਬਿਗ ਸ਼ੀਪ ਹੈ ਨਾ ਉਥੋਂ ਫੋਟੋ ਖਿੱਚੀ ਹੈ ਇਹਨਾਂ ਨੇ, ਤੇ ਕਹਿੰਦੇ ਬਾਕੀ ਵਿਰਾਟ ਸਾਹਿਬ ਨੂੰ ਵਧਾਈਆਂ ਜੀ, ਤੇ ਵੈਸੇ ਕਹਿੰਦੇ ਉਨ੍ਹਾਂ ਦੇ ਵਿਆਹ ਦੀ ਵਰੇਗੰਢ ਵੀ ਲੰਘੀ ਹੈ, ਉਨ੍ਹਾਂ ਦੇ ਪਾਰਟਨਰ ਕਿੰਨੇ ਖੁਸ਼ਕਿਸਮਤ ਹਨ ਕਿਉਂਕਿ ਉਨ੍ਹਾਂ ਨੂੰ ਕਿੰਨਾ ਘੱਟ ਬੋਲਣ ਵਾਲਾ ਪ੍ਰਾਹੁਣਾ ਮਿਲਿਆ। ਠੀਕ ਹੈ ਜੀ, ਤੇ ਬਾਕੀ ਉਹ ਪੁੱਛ ਰਹੇ ਨੇ ਕਹਿੰਦੇ ਜ਼ਰੂਰ ਦੱਸਿਓ ਕਿ ਉਨ੍ਹਾਂ ਨੂੰ ਘੱਟ ਬੋਲਣ ਬਾਰੇ ਉਨ੍ਹਾਂ ਦੇ ਪਰਿਵਾਰ ਕੀ ਸੋਚਦਾ ਹੈ ਇਸ ਮਸਲੇ ਬਾਰੇ। ਇਹ ਵੀ ਇੱਕ ਕਹਿੰਦੇ ਮਸਲਾ ਹੈ, ਇਹਦੇ ਬਾਰੇ ਦੱਸਿਓ ਵੀ ਕੀ ਸੋਚਦਾ ਉਨ੍ਹਾਂ ਦਾ ਪਰਿਵਾਰ। ਮਿੰਟੂ ਜੀ ਤੁਸੀਂ ਦੱਸ ਦਿਓ।
ਦੇਖੋ ਪਹਿਲੀ ਗੱਲ ਤਾਂ ਦੀਵੇ ਥੱਲੇ ਹਨੇਰਾ ਹੁੰਦਾ ਤੇ ਤੁਸੀਂ ਹੈਰਾਨ ਹੋਵੋਗੇ ਵੀ ਮੈਂ ਬਾਹਰ ਹੀ ਬੋਲਦਾ ਤੇ ਘਰੇ ਬੋਲਦਾ ਹੀ ਨਹੀਂ। ਘਰੇ ਬੋਲ ਚਾਹੇ ਇਹਨੂੰ ਇਸ ਐਂਗਲ ਤੋਂ ਵੀ ਦੇਖਿਆ ਜਾਵੇ,
ਘਰ ਬੋਲਣ ਨਹੀਂ ਦਿੰਦੇ ਤਾਂ ਬਾਹਰ ਬੋਲਦਾ,
ਬੋਲਤੀ ਬੰਦ ਹੋ ਜਾਂਦੀ ਹੈ ਵੀ ਕਿਹਾ ਜਾਂਦਾ ਨਾ ਕਿਹਾ ਜਾ ਸਕਦਾ।
ਮਿੰਟੂ ਜੀ ਮੈਂ ਹੋਰ ਤਰ੍ਹਾਂ ਸੋਚਦਾ ਵੀ ਸ਼ਾਇਦ ਤੈਨੂੰ ਘਰੇ ਬੋਲਣ ਦਾ ਮੌਕਾ ਨਹੀਂ ਮਿਲਦਾ ਇਸ ਕਰਕੇ ਬਾਹਰ ਬੋਲਦੇ।
ਦੇਖੋ ਕਈ ਕਈ ਇਹਨਾਂ ਨੂੰ ਐਂਗਲਾਂ ਤੋਂ ਦੇਖਿਆ ਜਾ ਸਕਦਾ, ਪਰ ਮੇਰਾ ਇਹ ਮੰਨਣਾ ਵੀ ਇਹ ਤੁਹਾਡੀ ਅੱਡੋ ਅੱਡ ਡਿਊਟੀ ਲੱਗੀ ਹੈ ਜੀ, ਸਾਡੀ ਡਿਊਟੀ ਬੋਲਣ ਤੇ ਲੱਗੀ ਆ। ਜੇ ਅਸੀਂ ਚੁੱਪ ਕਰ ਜਾਈਏ ਤਾਂ ਘਰੇ 10 ਵਾਰੀ ਇਹ ਪੁੱਛ ਲੈਂਦੇ ਵੀ ਤੁਸੀਂ ਬਿਮਾਰ ਹੋ ਅੱਜ, ਬੋਲ ਨਹੀਂ ਰਹੇ, ਸੋ ਤੂੰ ਬੋਲਦੇ ਚੰਗੇ ਲੱਗਦੇ ਆ ਜੀ।
ਹਾਂਜੀ ਇੱਕ ਹੋਰ ਬੜਾ ਅਹਿਮ ਸਵਾਲ ਆਇਆ ਜੀ ਗੁਰਚਰਨ ਸਿੰਘ ਹੋਣਾ ਦਾ ਬ੍ਰਿਸਬੇਨ ਤੋਂ, ਕਹਿੰਦੇ ਗੁਰਫਤਿਹ ਜੀ ਦੋਨਾਂ ਭਾਈਆਂ ਨੂੰ ਕਹਿੰਦੇ ਪ੍ਰੋਗਰਾਮ ਬੜਾ ਵਧੀਆ ਚੱਲਿਆ। ਮੈਂ ਕਹਿੰਦੇ ਮਿੰਟੂ ਭਾਈ ਨੂੰ ਕੁਐਸਚਨ ਪੁੱਛਣਾ ਕਿ ਇਹ ਕਾਟੋ ਕਲੇਸ਼ ਦਾ ਕੀ ਮਤਲਬ ਹੈ, ਸਾਨੂੰ ਵੀ ਸਮਝਾਓ, ਕਹਿੰਦੇ ਜਿਹੜਾ ਤੁਹਾਡੇ ਘਰੇ ਪਿਆ ਰਹਿੰਦਾ।
ਦੇਖੋ ਜੀ ਤੁਸੀਂ ਮੇਰੇ ਪਿਛਲੇ 3-4 ਸਾਲਾਂ ਦੇ ਜੇ ਐਨਵਰਸਰੀ ਦੇ ਸਟੇਟਸ ਦੇਖੋਗੇ, ਜਦੋਂ ਦਾ ਫੇਸਬੁੱਕ ਐਕਟਿਵ ਹੋਈ ਆ ਤਾਂ ਮੇਰੀ ਤਕਰੀਬਨ ਇਹੀ ਗੱਲ ਹੋਈ ਰਹੀ ਆ, ਤੇ ਤਕਰੀਬਨ ਇਹ ਜ਼ਿੰਦਗੀ ਦਾ ਇੱਕ ਕੌੜਾ ਸੱਚ ਆ, ਅਸੀਂ ਮੰਨੀਏ ਨਾ ਮੰਨੀਏ ਇਹ ਕੌੜਾ ਸੱਚ ਆ। ਜੇ ਮੈਂ ਪਹਿਲਾਂ ਅੱਜ ਤੋਂ 2-3 ਸਾਲ ਪਹਿਲਾਂ ਲਿਖਿਆ ਸੀ ਵੀ ਜੁੰਡੋ ਜੁੰਡੀ ਹੁੰਦੇ ਆ, 24 ਸਾਲ ਲੰਘੇ, 22 ਸਾਲ ਲੰਘੇ, 20 ਸਾਲ ਲੰਘੇ, ਤਾਂ ਇਹ ਹਰ ਘਰ ਦੀ ਇੱਕ ਬਿਊਟੀ ਆ, ਹਰ ਘਰ ਦਾ ਇੱਕ ਸੱਚ ਆ। ਕੋਈ ਬੰਦਾ ਹੁੰਦਾ ਵੀ ਉਹ ਅੰਦਰੋਂ ਅੰਦਰੀ ਘੁੱਟੀ ਜਾਂਦਾ, ਅੰਦਰੋਂ ਅੰਦਰੀ ਇਹਨਾਂ ਗੱਲਾਂ ਨੂੰ ਦੱਬੀ ਜਾਂਦਾ, ਅੰਦਰੋਂ ਅੰਦਰੀ ਵਡਾਪਣ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ, ਪਰ ਜੇ ਸੱਚ ਤੋਂ ਤੁਸੀਂ ਮੁਨਕਰ ਨਹੀਂ ਹੋ ਸਕਦੇ। ਜਦੋਂ ਅਸੀਂ ਅਕਸਰ ਕਹਾਵਤਾਂ ਕਹਿੰਦੇ ਆ ਵੀ ਭਾਂਡੇ ਵੀ ਖੜਕਦੇ ਆ ਜੇ ਇਕੱਠੇ ਰਹਿੰਦੇ ਆ, ਪਰਿਵਾਰਾਂ ਚ ਵੀ ਇਹ ਗੱਲਾਂ ਚੱਲਦੀਆਂ ਰਹਿੰਦੀਆਂ ਸਾਰੇ ਕਿਤੇ, ਤੇ ਪਰ ਉਹ ਆਪਣੀ ਇਹ ਹੁੰਦੀ ਵੀ ਆਪਾਂ ਇਹਨਾਂ ਗੱਲਾਂ ਚ ਨਾ ਤਾਂ ਕਿਤੇ ਪਰਦਾ ਰੱਖਣ ਦੀ ਕੋਸ਼ਿਸ਼ ਕਰੀਏ ਨਾ ਕਿਤੇ ਉਹ। ਸੋ ਹਰ ਘਰੇ ਆ ਜੀ ਕਾਟੋ ਕਲੇਸ਼ ਜਿਹਨੂੰ ਕਹਿੰਦੇ ਆ, ਇਹ ਇੱਕ ਪੁਰਾਣੀ ਕਹਾਵਤ ਬਣੀ ਹੋਈ ਆ। ਕਾਟੋ ਤੁਸੀਂ ਦੇਖੀ ਹੋਣੀ ਆ ਇੱਕ ਜਿਹੜੀ, ਉਹਦੇ ਤੇ ਬਹੁਤ ਸਾਰੀਆਂ ਲੋਕ ਬੋਲੀਆਂ ਬਣੀਆਂ, ਬਹੁਤ ਸਾਰੀਆਂ ਗੱਲਾਂ ਉਹਦੇ ਤੇ ਬਣੀਆਂ। ਸੋ ਉਹ ਕਾਟੋ ਅਕਸਰ ਨਾ ਜੇ ਤੁਸੀਂ 2 ਕਾਟਾਵਾਂ ਨੂੰ ਲੜਦੇ ਦੇਖੋ ਤਾਂ ਉਹ ਬੜਾ ਨਾ ਜਿਵੇਂ ਖੜੇ ਹੋ ਕੇ ਬਾਕਸਿੰਗ ਨੀ ਕਰ ਦਿੰਦੇ, ਐਵੇਂ ਕੈਂਗਰੂ ਵੀ ਐਵੇਂ ਲੜਦੇ ਆ। ਸੇਮ ਕਾਟੋ ਤੇ ਕੈਂਗਰੂ ਦੀ ਤੁਸੀਂ ਲੜਾਈ ਨਾ ਦੇਖੋ,
ਮਿੰਟੂ ਜੀ
ਸੇਮ ਲੜਾਈ ਹੁੰਦੀ ਹੈ ਇੱਕ ਬਾਕਸਿੰਗ ਵਾਲੀ।
ਮੈਂ ਤਾਂ ਬਹੁਤ ਦੇਖਿਆ ਕਾਟੋ ਕਲੇਸ਼, ਕਿਉਂਕਿ ਗਰਮੀਆਂ ਦੇ ਦਿਨ ਹੁੰਦੇ ਸੀ ਤੇ ਨਾਨਕੀ ਵੀ ਜਾਣਾ ਆਪਣੇ ਪਿੰਡਾਂ ਵਿਚ ਵੀ, ਦੇਖਣਾ ਕਾਟੋ ਕਲੇਸ਼ ਹੁੰਦੀ ਸੀ ਵੀ ਤੁਸੀਂ ਨਾ ਤੁਹਾਡਾ ਦੁਪਹਿਰਾ ਹੀ ਲੰਘ ਜਾਂਦਾ ਹੁੰਦਾ ਸੀ ਸਾਰਾ ਉਹਨਾਂ ਨੂੰ ਦੇਖਦਿਆਂ ਤੇ ਉਹ ਹਟਦੀਆਂ ਨਹੀਂ ਸੀ ਹੁੰਦੀਆਂ ਤੇ ਉਹ ਕੀ ਕਰਦੀ ਹੁੰਦੀ ਜਦੋਂ ਉਹਨਾਂ ਦੀ ਲੜਾਈ ਹੁੰਦੀ ਸੀ ਨਾ ਵਿੱਚੇ ਜਿੱਦਾਂ ਤੁਸੀਂ ਕਿਹਾ ਵੀ ਇੱਕ ਦੂਜੇ ਨਾਲ ਬਾਕਸਿੰਗ ਵੀ ਖੇਡਣ ਲੱਗ ਜਾਂਦੀਆਂ ਸੀ ਫਿਰ ਨੱਟ ਕੇ ਕਦੇ ਉਹ ਡਾਹਣੇ ਤੇ ਚੱਲ ਜਾਣਾ ਫਿਰ ਉਹਨਾਂ ਦੇ ਪਿੱਛੇ ਚੱਲ ਜਾਣਾ ਬਸ ਉਹਨੀ ਦੋ ਤਿੰਨ ਘੰਟੇ ਨਾ ਮਤਲਬ ਕਦੇ ਇਧਰੋਂ ਫਿਰੀ ਜਾਣਾ ਕਦੇ ਉਧਰੋਂ ਫਿਰੀ ਜਾਣਾ ਉਹ ਦੁਪਹਿਰਾ ਹੀ ਲੰਘ ਜਾਂਦਾ ਉਹਨੂੰ ਕਹਿੰਦੇ ਹੁੰਦੇ ਸੀ ਕਾਟੋ ਕਲੇਜ਼ ਵੀ ਆਪਸ ਚ ਲੜਦੀਆਂ ਵੈਸੇ ਕਾਟੋ ਦੀ ਇੱਦਾਂ ਹੁੰਦੀ ਸੀ ਅਸੀਂ ਇਸ ਤਾਕ ਚ ਬੈਠੇ ਹੁੰਦੇ ਸੀ ਕਾਟੋਆਂ ਵੀ ਕਦੋਂ ਲੜ ਕੇ ਹੰਬਣ ਕਦੋਂ ਇੱਕ ਅੱਧੇ ਸੀ ਮਾਰੀਏ ਤੇ ਇਹਦੇ ਸਿਰ ਚੋਂ ਚਵਾਨੀ ਕੱਢੀਏ ਕਿਉਂਕਿ ਇਹ ਵੀ ਸਿਆਣਿਆਂ ਨੇ ਸਾਨੂੰ ਦੱਸਿਆ ਸਾਨੂੰ ਇਹ ਵੀ ਦੱਸਿਆ ਹੁੰਦਾ ਸੀਗਾ ਵੀ ਇਹਨਾਂ ਦੇ ਸਿਰ ਚੋਂ ਚਵਾਨੀ ਹੁੰਦੀ ਆ ਸਾਨੂੰ ਮੈਂ ਸਾਨੂੰ ਬੜੀ ਹੈਰਾਨੀ ਹੁੰਦੀ
ਕੋਸ਼ਿਸ਼ ਕੀਤੀ ਪਰ ਮੈਥੋਂ ਫੜੀ ਨੀ ਗਈ
ਮੈਥੋਂ ਤਾਂ ਆਪ ਨੀ ਫੜੀ ਗਈ ਰੌਲਾ ਤੇ ਇਹ ਵੀ ਉਹ ਚਵਾਨੀ ਦੇ ਵਿੱਚ
ਚਵਾਨੀ ਦਾ ਘਾਟਾ ਹੀ ਪੈ ਗਿਆ
ਬਹੁਤ ਘਾਟੇ ਪਏ ਚਵਾਨੀਆਂ ਚਵਾਨੀਆਂ ਫਿਰਦੀਆਂ ਸਾਨੂੰ ਅਸੀਂ ਜਦ ਕਾਟੋ ਦੇਖ ਲੈਣੀ ਸਾਨੂੰ ਏਦਾਂ ਲੱਗਣਾ ਵੀ ਚਵਾਨੀਆਂ ਘੁੰਮ ਰਹੀਆਂ ਪਰ ਫਿਰ ਕਈ ਵਾਰੀ ਦਿਮਾਗ ਚ ਆਉਂਦਾ ਹੁੰਦਾ ਜਿੱਦਾਂ ਜਿੱਦਾਂ ਵੱਡੇ ਹੋਏ ਵੀ ਇਹਨਾਂ ਦੇ ਦਿਮਾਗ ਇਹਨਾਂ ਦੇ ਸਿਰ ਦੇ ਵਿੱਚ ਕਾਟੋ ਦੇ ਸਿਰ ਦੇ ਵਿੱਚ ਚਵਾਨੀ ਪਾਈ ਗਏ ਨੇ ਕੌਣ ਪਾਉਂਦਾ ਇਹਦੇ ਵਿੱਚ ਜਿਹੜੀ ਅਸੀਂ ਕੱਢਣੀ ਆ
ਉਹ ਤਾਂ ਮਨਮੋਹਨ ਸਿੰਘ ਵੀ ਨੀ ਸੀਗਾ ਮੋਦੀ ਵੀ ਨੀ ਸੀਗਾ
ਤੇ ਚਲੋ ਇਹ ਹੁੰਦਾ ਜੀ ਕਾਟੋ ਕਲੇਸ਼ ਤਾਂ ਲਓ ਜੀ ਜ਼ਿੰਦਗੀ ਦੇ ਵਿੱਚ ਜਿਹੜੇ ਜ਼ਿੰਦਗੀ ਚੱਲਦੀ ਰਹਿਣੀ ਚਾਹੀਦੀ ਆ ਤੇ ਤੁਹਾਨੂੰ ਇੱਕ ਬਹੁਤ ਸੋਹਣਾ ਜ਼ਿੰਦਗੀ ਦਾ ਗੀਤ ਸੁਣਾਉਂਦੇ ਆ ਜੀ ਇੱਕ ਬੰਜਾਰਾ ਗਾਏ ਸੋ ਮੁਹੰਮਦ ਰਫੀ ਸਾਹਿਬ ਦਾ ਗੀਤ ਆ 1969 ਦੇ ਵਿੱਚ ਇਹ ਗੀਤ ਉਹਨਾਂ ਨੇ ਗਾਇਆ ਸੀ ਆਓ ਗੀਤ ਸੁਣਦੇ ਆ ਗੀਤ ਤੋਂ ਬਾਅਦ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਅਸੀਂ ਬਹੁਤ ਸਾਰੇ ਮਸਲੇ ਜਿਹੜੇ ਉਹਨਾਂ ਦੇ ਗੱਲ ਕਰਨੀ ਖਬਰਾਂ ਤੇ ਝਾਤੀ ਮਾਰਨੀ ਆ ਤੇ ਛੈਪਟਨ ਤੋਂ ਵੀ ਇੱਕ ਮਸਲਾ ਆਇਆ ਵੀ ਇੱਥੋਂ ਦੇ ਜਿਹੜੇ ਨਿਆਣੇ ਆ ਕਿਉਂ ਛੱਡ ਛੱਡ ਕੇ ਜਾ ਰਹੇ ਨੇ ਉਹ ਸਾਰੀ ਆਪਾਂ ਗੱਲਬਾਤ ਕਰਾਂਗੇ ਅੱਜ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਤੇ ਮਿੰਟੂ ਬਰਾੜ ਪਰ ਉਸ ਤੋਂ ਪਹਿਲਾਂ ਇੱਕ ਖੂਬਸੂਰਤ ਗੀਤ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ
ਸੁਣੋ ਇੱਕ ਤਰਾਨਾ ਨਯਾ ਇੱਕ ਫਸਾਨਾ ਕਿ ਆਂਗਨ ਮੇ ਮੇਰੇ ਸਵੇਰੇ ਸਵੇਰੇ ਇੱਕ ਬੰਜਾਰਾ ਗਾਏ ਜੀਵਨ ਕੇ ਗੀਤ ਸੁਣਾਏ ਹਮ ਸਭ ਜੀਨੇ ਵਾਲੋ ਕੋ ਜੀਨੇ ਕੀ ਰਾਹ ਬਤਾਏ ਇੱਕ ਬੰਜਾਰਾ ਗਾਏ ਇੱਕ ਬੰਜਾਰਾ ਗਾਏ ਜੀਵਨ ਕੇ ਗੀਤ ਸੁਣਾਏ ਹਮ ਸਭ ਜੀਨੇ ਵਾਲੋ ਕੋ ਜੀਨੇ ਕੀ ਰਾਹ ਬਤਾਏ ਇੱਕ ਬੰਜਾਰਾ ਗਾਏ ਖੁਸ਼ੀ ਕਾ ਕੋਈ ਫਸਾਨਾ ਢੂੰਡੋ ਜ਼ਮਾਨੇ ਵਾਲੋ ਕਿਤਾਬੇ ਗਮ ਮੇ ਖੁਸ਼ੀ ਕਾ ਕੋਈ ਫਸਾਨਾ ਢੂੰਡੋ ਅਗਰ ਜੀਨਾ ਹੈ ਜ਼ਮਾਨੇ ਮੇ ਤੋ ਹਸੀ ਕਾ ਕੋਈ ਬਹਾਨਾ ਢੂੰਡੋ ਮੁਸਕਾਏ ਇੱਕ ਬੰਜਾਰਾ ਗਾਏ ਜੀਵਨ ਕੇ ਗੀਤ ਸੁਣਾਏ ਹਮ ਸਭ ਜੀਨੇ ਵਾਲੋ ਕੋ ਜੀਨੇ ਕੀ ਰਾਹ ਬਤਾਏ ਇੱਕ ਬੰਜਾਰਾ ਗਾਏ ਨਸੀਬਾ ਰੋਸ਼ਨ ਸਿਤਾਰੋ ਜੈਸਾ ਸਭੀ ਕਾ ਦੇਖੋ ਨਹੀਂ ਹੋਤਾ ਹੈ ਨਸੀਬਾ ਰੋਸ਼ਨ ਸਿਤਾਰੋ ਜੈਸਾ ਸਿਆਣਾ ਵੋ ਹੈ ਜੋ ਪਤਝੜ ਮੇ ਵੀ ਸਜਾ ਲੇ ਗੁਲਸ਼ਨ ਬਹਾਰੋ ਜੈਸਾ कागज के फूलों को भी जो महका कर दिखलाए एक बंजारा गाए जीवन के गीत सुनाए हम सब जीने वालों को जीने की राह बताए एक बंजारा गाए
आर्थिक मुश्किलां दा मिलेगा हल
तां फिर करो फोन 04333522127 ते मिलो प्योर लोन्स एंड फाइनेंशियल सर्विसेज वाले राजविंदर खख नूं
होम लोन्स ट्रक एंड कार लोन्स पर्सनल लोन्स बिजनेस लोन्स Credit representative number 490703 of Australian Credit License 389328.
Pure Loans and Financial Services, 9 Central Avenue, Moorabbin, Victoria.
Vadere jankari liye visit karo www.plfs.com.au.
Yaad rakhyo number 0433-552-127.
टैक्स रिटर्न भरने अपने बिजनेस दे अकाउंट तैयार करने दी चिंता छड्डो ए जिम्मेवारी ले रहे हन अपने पंजाबी भरा SSK अकाउंटेंट्स वाले इस तो बिना कंपनी ट्रस्ट ते सुपर फंड टैक्स रिटर्न भी भरदे हन किसी भी कारोबार दे बिजनेस प्लान ते कैश फ्लो दी सलाह दी जांदी है SSK अकाउंटेंट्स अंग्रेजी तो इलावा पंजाबी ते हिंदी च भी गलबात करदे हन स्टूडेंटा लई स्पेशल डिस्काउंट पता नोट कर लो 3/61 Robinson Street, Dandenong, Melbourne. Phone number
0387-590-629.
White Hill Studio and Z Studios present Saab Bahadur, Suspense, Thriller, Drama. First time in Punjabi cinema. Starring Ami Virk, Reet Kamal, Jasvinder Palla, Rana Ranveer and many more. Saab Bahadur, 26 Mai to Nazdiki cinema karan vich. More info, visit whitehillproduction.com.
Jai Jai Jinda Tuttya, Ana Atta Masala Hal Ho Jo. Te Jai Jinda Hul Gaya, Sare Patte Nange Ho Jange.
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਮੋਰਿੰਡਾ ਮੋਟਰਸ ਕਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430-179-890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਡੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਫੀਟ ਕਰਾਂਗੇ
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਦੂਸਰੇ ਪੜਾਅ ਦੇ ਵਿਚ ਤੁਹਾਡਾ ਸਵਾਗਤ ਹੈ। 10:05 ਘੜੀ ਦਿਖਾ ਰਹੀ ਹੈ, ਦਿਨ ਐਤਵਾਰ 14 ਮਈ 2017। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਹਾਰਬਰ ਤੋਂ ਤੇ ਐਡਲੈਂਡ ਤੋਂ, ਮਲਡੂਰਾ ਹੀ ਕਹੋ ਹੁਣ ਮਿੰਟੂ ਜੀ, ਤੇ ਮਿੰਟੂ ਬਰਾੜ ਸਾਡੇ ਨਾਲ ਸ਼ਾਮਲ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਮਿੰਟੂ ਜੀ, ਪਹਿਲਾਂ ਆਪਾਂ ਆਪਣੇ ਸਰੋਤਿਆਂ ਨੂੰ ਸ਼ਾਮਲ ਕਰੀਏ, ਉਸ ਤੋਂ ਬਾਅਦ ਆਪਾਂ ਖਬਰਾਂ ਵੀ ਥੋੜੀਆਂ ਕਰ ਲਈਆਂ, ਤੇ ਫਿਰ ਜਿਹੜੇ ਮਸਲੇ ਨੇ ਮਲਡੂਰਾ ਸ਼ੈਪਟਨ ਇਨ੍ਹਾਂ ਇਲਾਕਿਆਂ ਦੇ ਵਿਚ ਕਿਉਂ ਨਹੀਂ ਨੌਜਵਾਨ ਰਹਿ ਰਹੇ, ਕਿਉਂ ਛੱਡ ਕੇ ਚਲੇ ਜਾਂਦੇ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਪਰ ਸਾਡੇ ਨਾਲ ਰਵਿੰਦਰ ਸਿੰਘ ਸਿਡਨੀ ਤੋਂ ਜੁੜੇ ਸਨ, ਪਹਿਲਾਂ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾਈ ਹੈ ਤੇ ਵਧੀਆ ਪ੍ਰੋਗਰਾਮ ਚੱਲ ਰਿਹਾ ਕਹਿੰਦੇ, ਤੇ ਵਧਾਈਆਂ ਵੀ ਦਿੱਤੀਆਂ ਨੇ। ਗੁਰਵਿੰਦਰ ਨਿਊਜ਼ੀਲੈਂਡ ਵਾਲੇ ਵੀ ਆ ਗਏ ਨੇ, ਤੇ ਲੇਟ ਕਮਰ ਦੀ ਵੀ ਹਾਜ਼ਰੀ ਕਹਿੰਦੇ ਲਾ ਦਿਓ ਜੀ, ਤੇ ਵਧਾਈਆਂ ਵੀ ਦੇ ਦਿਓ। ਤੇ ਬਾਕੀ ਕਹਿੰਦੇ ਨੇ ਕਿ ਤਰੱਕੀ ਤੇ ਖੁਸ਼ਹਾਲੀ ਦਾ ਰਾਜ ਆ ਜੀ, ਘਰੇ ਚੁੱਪ ਤੇ ਬਾਹਰ ਕਿਸੇ ਨੂੰ ਬੋਲਣ ਨਾ ਦੇਣਾ। ਮਿੰਟੂ ਜੀ ਇਹ ਵੀ ਕਹਿੰਦੇ ਕਿਆ ਬਾਤ ਹੀ ਹੈ, ਤੇ ਇਹ ਵੀ ਇੱਕ ਰਾਜ ਹੈ। ਪਿੰਦਰ ਸਿੱਖੋਂ ਚਿਮਣੇ ਵਾਲਾ ਮੋਗੇ ਵਾਲੇ ਜਿਹੜੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹ ਵੀ ਵਧਾਈਆਂ ਦੇ ਰਹੇ ਨੇ। ਤੇ ਵਰਿੰਦਰ ਚੀਮਾ ਇੱਕ ਐਪਲੀਕੇਸ਼ਨ ਦਾ ਲਿੰਕ ਭੇਜ ਰਹੇ ਨੇ ਪੰਜਾਬੀ ਕੀਬੋਰਡ ਦਾ, ਤੇ ਕਹਿੰਦੇ ਐਂਡਰਾਇਡ ਐਪਸ ਦੇ ਉੱਤੇ ਆ। ਸੋ ਬਹੁਤ ਬਹੁਤ ਧੰਨਵਾਦ ਜੀ, ਤੇ ਵਧੀਆ। ਵੈਸੇ ਜਿੰਨੇ ਵੀ ਪੰਜਾਬੀ ਦਾ ਫਲਾਹ ਹੋਵੇ ਉਨਾ ਜ਼ਿਆਦਾ ਵਧੀਆ ਹੁੰਦਾ। ਤੇ ਇਧਰ ਸੁਨੇਹਿਆਂ ਦੇ ਵਿਚ ਕੁਲਵਿੰਦਰ ਢਿੱਲੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਿੱਧੂ ਸਾਹਿਬ ਸ਼ੈਪਟਨ ਮੈਲਬਨ ਤੋਂ 200 ਕਿਲੋਮੀਟਰ ਦੂਰ ਹੈ, ਤੇ ਕਈ ਵੀਰਾਂ ਦੇ ਜਵਾਕ ਅਜੇ ਹੁਣੇ ਹੀ ਆਏ ਆ। ਹੁਣ ਉਹ ਹੁਣ ਹੀ ਉਨਾਂ ਦੇ ਭਵਿੱਖ ਲਈ ਮੈਲਬਨ ਮੂਵ ਹੋ ਰਹੇ ਆ। ਤੁਸੀਂ ਕੀ ਕਹਿਣਾ ਚਾਹੋਗੇ? ਇਹਦੇ ਮੈਂ ਬੁੱਕਮਾਰਕ ਕਰ ਲਿਆ, ਆਪਾਂ ਥੋੜੀ ਦੇਰ ਬਾਅਦ ਇਹਦੇ ਇਸੇ ਮਸਲੇ ਤੇ ਗੱਲ ਕਰਨੀ ਆ। ਗੁਰਸ਼ਰਨ ਸਿੰਘ ਹੁਣੀ ਵੀ ਫਤਿਹ ਬੁਲਾ ਰਹੇ ਨੇ, ਤਾਂ ਸੁਖਵਿੰਦਰ ਸੌਂਦ ਹੁਣਾਂ ਨੇ ਵੀ ਸਾਂਝ ਪਾਈ ਸੀ ਪ੍ਰੋਗਰਾਮ ਦੇ ਵਿਚ। ਤੇ ਮਿੰਟੂ ਜੀ, ਪਹਿਲਾਂ ਫਰੰਟ ਪੇਜ ਦੀਆਂ ਕੁਛ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ। ਤੇ ਪੰਜਾਬ ਤੋਂ ਇਕ ਮੰਦਭਾਗੀ ਖ਼ਬਰ ਆਈ ਹੈ ਕਿ ਚਲਦੀ ਬੱਸ ਨੂੰ ਅੱਗ ਲੱਗੀ ਆ ਰਾਮਪੁਰਾ ਫੂਲ ਦੇ ਵਿਚ, ਤੇ ਇਸ ਦੇ ਨਾਲ ਦਿਲ ਕੰਬਾਊ ਹਾਦਸੇ ਵਿਚ 3 ਦੀ ਮੌਤ ਹੋ ਗਈ ਹੈ, 20 ਝੁਲਸੇ ਗਏ ਨੇ। ਸੋ ਆਰ ਟੀ ਸੀ ਦੀ ਬੱਸ ਹੈ, ਤੇ ਇਸ ਦਾ ਕਾਰਨ ਜਿਹੜਾ ਆ ਉਹ ਏ ਸੀ ਦੀ ਮੈਲਫੈਂਕਸ਼ਨਿੰਗ, ਏਅਰ ਕੰਡੀਸ਼ਨ ਦੇ ਕਰਕੇ ਦੱਸਿਆ ਜਾ ਰਿਹਾ ਜੀ। ਤਾਂ ਬੜੀ ਹਾਂਜੀ ਬੜੀ ਮਾੜੀ ਖਬਰ ਹੈ ਜੀ।
ਬਿਲਕੁਲ, ਦੇਖੋ ਪਹਿਲੀ ਗੱਲ ਤਾਂ ਜਿਹੜੀ ਜੇ ਹੁਣ ਕਹੀਏ ਬੱਸ ਦਾ ਕੋਈ ਉਹ ਨਹੀਂ, ਕਮੀ ਬੱਸ ਸੀ ਤੇ ਏ ਸੀ ਦੀ ਖਰਾਬੀ ਕਾਰਨ ਜਿਹੜੀ ਅੱਗ ਲੱਗੀ ਆ, ਪਰ ਕਿਤੇ ਨਾ ਕਿਤੇ ਮੇਰੇ ਉਹ ਗੱਲ ਚੇਤੇ ਆ ਜਾਂਦੀ ਅਕਸਰ ਵੀ ਆਧੁਨਿਕਤਾ ਜਿਹੜੀ ਉਹ ਜਿਹੜੀ ਜਿੰਨੇ ਢੰਗ ਨਾਲ ਫੈਲ ਰਹੀ ਆ ਉਸ ਢੰਗ ਨਾਲ ਆਧੁਨਿਕ ਲੋਕ ਟ੍ਰੇਨਡ ਨਹੀਂ ਹੋ ਰਹੇ ਆਧੁਨਿਕਤਾ ਦੇ ਪ੍ਰਤੀ। ਇਹ ਹਾਦਸੇ ਨੂੰ ਮੈਂ ਉਹੀ ਗੱਲ ਮੰਨਦਾ, ਮੇਰੇ ਨਾ ਇੱਕ ਕਜ਼ਨ ਮੈਨੂੰ ਅਕਸਰ ਕਹਿੰਦੇ ਹੁੰਦੇ ਸੀ, ਕਹਿੰਦੇ ਯਾਰ ਜਦੋਂ ਨੂੰ ਆਪਾਂ ਬੁਢਾਪਾ ਆਊਗਾ ਨਾ ਆਪਣਾ, ਤੇ ਆਪਾਂ ਦਾ ਇਹ ਜਿਹੜੀ ਆਧੁਨਿਕਤਾ ਸਿਰ ਪੜਾ ਪੜਾ ਕੇ ਮਾਰ ਦੂਗੀ ਆਪਾਂ ਨੂੰ। ਮੈਂ ਸਮਝਦਾ ਨਹੀਂ ਸੀ ਗੱਲ, ਮੈਂ ਕਿਹਾ ਕੀ ਗੱਲ ਕਹਿੰਦੇ ਨੇ ਤੁਸੀਂ, ਕੀ ਕਹਿਣਾ ਚਾਹੁੰਦੇ ਹੋ? ਤਾਂ ਉਹ ਕਹਿੰਦਾ ਭਾਵ ਕਹਿੰਦਾ ਇਹ ਸੀ, ਕਹਿੰਦਾ ਇਹ ਜੀ ਆਧੁਨਿਕਤਾ ਆਈ ਜਾਂਦੀ ਆ ਆਪਾਂ ਉਹਦੇ ਯੂਸ ਟੂ ਨਹੀਂ ਹੋਣੇ। ਕਹਿੰਦਾ ਮੰਨ ਲਾ ਚਾਰ ਦਿਨਾਂ ਨੂੰ ਕਾਰਾਂ ਹੀ ਇਹੋ ਜਿਹੀਆਂ ਆ ਗਈਆਂ ਜੇ ਆਪਾਂ ਉਹ ਚ ਬਹਿ ਗਏ ਤੇ ਉਹ ਕਾਰਾਂ ਆਪੇ ਚੱਲਣੀਆਂ, ਪਤਾ ਨੀ ਕਿੱਥੇ ਬ੍ਰੇਕ ਮਾਰ ਦੇਣਾ, ਆਪਾਂ ਉਹ ਇੱਕ ਦੂਜੇ ਚ ਬਾਜ਼ੀ ਮਰੀ ਜਾਵਾਂਗੇ ਵਿੱਚ, ਖੋਲਣੀਆਂ ਆਪਾਂ ਨੂੰ ਨਹੀਂ ਆਉਂਦੀਆਂ, ਬੰਦ ਕਰਨੀਆਂ ਆਪਾਂ ਨੂੰ ਨਹੀਂ ਆਉਂਦੀਆਂ। ਸੋ ਇਹ ਬੱਸ ਦੇ ਵਿਚ ਵੀ ਜੇ ਤੁਸੀਂ ਨੋਟ ਕੀਤੀ ਆ ਗੱਲ, ਤਾਂ ਇਸ ਬੱਸ ਨੂੰ ਆਧੁਨਿਕ ਬਣਾਉਣ ਲਈ ਸਾਰੇ ਜਿਹੜੇ ਇਹਦੇ ਸ਼ੀਸ਼ੇ ਬਾਰੀਆਂ ਸੀ ਉਹ ਆਟੋ ਤੇ ਉਹ ਜ਼ਿਆਦਾਤਰ ਡਰਾਈਵਰ ਦੇ ਕੰਟਰੋਲ ਚ ਹੁੰਦੀਆਂ ਗੱਲਾਂ, ਜੇ ਕੁਛ ਬੰਦ ਸਵਾਰੀ ਦੇ ਕੰਟਰੋਲ ਚ ਵੀ ਹੁੰਦੀਆਂ ਗੱਲਾਂ, ਤਾਂ ਉਹ ਸਵਾਰੀ ਜਿਹੜੀ ਚੜੀ ਬੱਸ ਚ ਇੱਕ ਦੋ ਵਾਰੀ ਆ ਜਾਂ ਪਹਿਲੀ ਵਾਰ ਆ ਜਾਂ ਉਹਨੂੰ ਮਤਲਬ ਹੀ ਨਹੀਂ ਇਹਨਾਂ ਗੱਲਾਂ ਦਾ, ਤੇ ਉਹਨੂੰ ਨਹੀਂ ਪਤਾ ਲੱਗਦਾ। ਜਾਂ ਤਾਂ ਕੋਈ ਇੰਡਕਸ਼ਨ ਹੋਵੇ ਜਿਵੇਂ ਅਸੀਂ ਜਹਾਜ਼ ਚ ਬਹਿੰਦੇ ਆ, ਤੇ ਅਸੀਂ ਕਈ ਵਾਰੀ ਸਾਨੂੰ ਹਾਸੋਹੀਣੀ ਵੀ ਲੱਗਦੀ ਆ ਉਹੀ ਚਾਰ ਗੱਲਾਂ, ਜਦੋਂ ਹੁਣ ਦਿਨ ਰਾਤ ਰੋਜ਼ ਹੀ ਜਹਾਜ਼ ਚ ਸਫ਼ਰ ਕਰਨ ਜਾਣਾ ਪੈਂਦਾ, ਤਾਂ ਰੋਜ਼ ਉਹ ਗੱਲਾਂ ਸੁਣ ਕੇ ਸਾਨੂੰ ਕਈ ਵਾਰੀ ਬੋਰਿੰਗ ਵੀ ਲੱਗਦੀਆਂ ਵੀ ਕਿੱਧਰ ਵਿੰਡੋ ਆ ਜੀ, ਕੀ ਹੋਊਗਾ ਜੀ, ਕਿਵੇਂ ਤੁਸੀਂ ਵੇਸਟ ਪਾਉਣੀ ਆ, ਕਿਵੇਂ ਤੁਸੀਂ ਕੀ ਕਰਨਾ। ਪਰ ਜਾਂ ਤਾਂ ਇਹ ਜੀ ਕੋਈ ਇੰਡਕਸ਼ਨ ਹੋਵੇ ਜਿਹੜੀ ਕਿ ਲਾਗੂ ਨਹੀਂ ਹੋ ਸਕਦੀ ਲੋਕਲ ਬੱਸਾਂ ਦੇ ਵਿਚ, ਕਿਸੇ ਢੰਗ ਨਾਲ ਸਵਾਰੀ ਨੇ ਚੜਨਾ ਕਿਸੇ ਨੇ ਉਤਰਨਾ,
ਜਾਂ ਫਿਰ ਸਾਨੂੰ ਟ੍ਰੇਨਡ ਹੋਣਾ ਪੈਣਾ ਇਨ੍ਹਾਂ ਗੱਲਾਂ ਦਾ। ਹੁਣ ਪ੍ਰੋਬਲਮ ਇੱਥੇ ਆਈ ਜਦੋਂ ਅੱਗ ਲੱਗੀ ਆ, ਤੁਸੀਂ ਲਾਈਵ ਵੀਡੀਓ ਦੇਖੀਆਂ ਹੋਣੀਆਂ, ਅਣਗਿਣਤ ਲਾਈਵ ਵੀਡੀਓ ਲੋਕਾਂ ਨੇ ਸ਼ੇਅਰ ਕੀਤੀਆਂ ਇਹਦੀਆਂ, ਤਾਂ ਉਹ ਇੱਕ ਵੀਡੀਓ ਤਾਂ ਬੜੀ ਕਮਾਲ ਦੀ ਜਿਹੜੀ ਬਣੀ ਆ, ਉਹ ਪਤਾ ਨੀ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਵੀ ਅੱਗ ਲੱਗੂਗੀ, ਉਹ ਪਹਿਲਾਂ ਹੀ ਵੀਡੀਓ ਬਣਾਉਂਦਾ ਆ ਰਿਹਾ ਸੀ ਕੋਈ ਬੰਦਾ, ਤੇ ਉਹ ਬੱਸ ਮੂਹਰੇ ਚੰਗੀ ਭਲੀ ਲੰਘੀ ਆ ਉਹਦੇ, ਤੇ ਉਦੋਂ ਬਾਅਦ ਬੱਸ ਚੋਂ ਅਚਾਨਕ ਬੰਦੇ ਡਿੱਗੇ ਆ, ਤੇ ਬੰਦੇ ਬਾਹਰ ਛਾਲਾਂ ਮਾਰਨ ਲੱਗੇ, ਤਾਂ ਉਦੋਂ ਹੈਰਾਨੀ ਹੋਈ ਆ ਵੀ ਇਹ ਬੰਦੇ ਛਾਲਾਂ ਕਿਵੇਂ ਮਾਰ ਰਹੇ ਆ। ਪਰ ਹੁਣ ਜ਼ਿਆਦਾਤਰ ਖ਼ਬਰਾਂ ਚ ਇਹ ਗੱਲ ਲਿਖੀ ਗਈ ਆ ਵੀ ਜਿਹੜਾ ਪਿਛਲੀ ਵਿੰਡੋ ਸੀ ਉਹ ਲੌਕ ਸੀਗੀ, ਉਹ ਖੁੱਲ੍ਹ ਨੀ ਰਹੀ ਸੀ, ਪਰ ਜੇ ਤੁਸੀਂ ਬੱਸ ਚ ਦੇਖੋਗੇ ਤਾਂ ਉਹ ਸਵਾਰੀਆਂ ਬੈਕ ਦੀ ਵਿੰਡੋ ਤੋਂ ਡਿੱਗਦੀਆਂ ਦਿਖਾਈ ਦੇ ਰਹੀਆਂ ਪਹਿਲੀ ਵੀਡੀਓ ਚ ਦੇਖੋਗੇ। ਸੋ ਕੁੱਲ ਮਿਲਾ ਕੇ ਜਿਹੜਾ ਦੋਸ਼ ਇਹੀ ਦਿੱਤਾ ਜਾ ਰਿਹਾ ਵੀ ਨਾ ਤਾਂ ਐਮਰਜੈਂਸੀ ਡੋਰ ਖੁੱਲਿਆ, ਨਾ ਕੋਈ ਹੋਰ ਡਰਾਈਵਰ ਉਤਰ ਕੇ ਭੱਜ ਗਿਆ ਤੇ ਕੰਡਕਟਰ ਭੱਜ ਗਿਆ, ਤੇ ਉਸ ਦੌਰਾਨ ਜਿਹੜੇ ਲੋਕਾਂ ਨੂੰ ਨਿਕਲਣ ਲਈ ਸਿਰਫ ਅਗਲਾ ਗੇਟ ਸੀ ਤੇ ਉਹਦੇ ਥਾਂ ਦੇ ਬਿਜਲੀ ਜਿੰਨੇ ਨਿਕਲ ਸਕੇ, ਜਿਨ੍ਹਾਂ ਚੋਂ ਤਿੰਨ ਬੰਦੇ ਹੋ ਸਕਦਾ ਉਹ ਬਜ਼ੁਰਗ ਹੋਣ, ਹੋ ਸਕਦਾ ਬੱਚੇ ਹੋਣ, ਜਾਂ ਹੋ ਸਕਦਾ ਲੇਡੀਜ਼ ਹੋਵੇ, ਕੋਈ ਜਿਹੜੀ ਲੇਡੀ ਹੋਵੇ ਜਿਹਦੇ ਨਾਲ ਕਿ ਉਹਨੂੰ ਨਾ ਤੋਂ ਭੱਜਿਆ ਗਿਆ ਹੋਵੇ ਮੌਕੇ ਦੇ ਉੱਤੇ, ਇਹ ਕਾਰਨ ਹੋ ਸਕਦੇ ਆ। ਪਰ ਕੁੱਲ ਮਿਲਾ ਕੇ ਜਿਹੜਾ ਹਾਦਸਾ ਬਹੁਤ ਹੀ ਮੰਦਭਾਗਾ ਹਾਦਸਾ ਕਹਾਂਗੇ ਵੀ ਪਤਾ ਨੀ ਕੀ ਕੀ ਅਰਮਾਨ ਲੈ ਕੇ ਬੰਦਾ ਚੰਗੀ ਬੱਸ ਚ ਬੈਠ ਕੇ ਏਸੀ ਬੱਸ ਚ ਬੈਠ ਕੇ ਕਿਤੇ ਜਾਣ ਦੀ ਸੋਚ ਰਿਹਾ, ਤਾਂ ਉਹਦਾ ਇਹ ਏਦਾਂ ਉਹਦੇ ਨਾਲ ਹਾਦਸਾ ਵਾਪਰਨਾ।
ਮਿੰਟੂ ਜੀ, ਜਿਸ ਹਿਸਾਬ ਨਾਲ ਫੋਟੋਆਂ ਦਿਖਾਈ ਦੇ ਰਹੀਆਂ ਮੈਂ ਦੇਖ ਰਿਹਾ, ਮੈਨੂੰ ਲੱਗਦਾ ਨੀ ਪੀ ਏਸੀ ਦਾ ਇਹ ਕਾਂਡ ਹੈਗਾ ਆ, ਕਿਉਂਕਿ ਜਿਸ ਹਿਸਾਬ ਨਾਲ ਬੱਸ ਦੇ ਵਿਚ ਅੱਗ ਲੱਗੀ ਆ ਤੇ ਠੀਕ ਹੈ, ਉਹ ਸਾਰੀ ਬੱਸ ਦੇ ਵਿਚ ਫੈਲੀ ਆ, ਇੰਨੀ ਛੇਤੀ ਨੀ ਬੰਦੇ ਮਰ ਸਕਦੇ। ਖੈਰ ਜਿਸ ਹਿਸਾਬ ਨਾਲ ਅੱਗ ਲੱਗੀ ਉਹ ਦਿਖਾਈ ਦੇ ਰਹੀ ਆ ਵੀ ਉਹ ਮਿਡਲ ਤੱਕ ਮੂਹਰੇ ਤੱਕ ਵੀ ਅੱਗ ਲੱਗੀ ਚੱਲੀ ਜਾ ਰਹੀ ਆ ਤੇ ਪਿੱਛੇ ਵੀ ਲੱਗੀ ਹੋਈ ਹੈ। ਸੋ ਮੈਨੂੰ ਲੱਗਦਾ ਕੁਝ ਹੋਰ ਕਾਰਨ ਵੀ ਹੋ ਸਕਦਾ।
ਲਾਈਵ ਵੀਡੀਓ ਦੇਖੋਗੇ ਨਾ, ਤੁਸੀਂ ਲਾਈਵ ਵੀਡੀਓ ਦੇਖੋਗੇ, ਲਾਈਵ ਵੀਡੀਓ ਚ ਉਹਦੇ ਬੈਕ ਤੋਂ ਧੂਆਂ ਸ਼ੁਰੂ ਹੋਇਆ ਤੇ ਵਿਦ ਇਨ ਮੈਨੂੰ ਲੱਗਦਾ 30-40 ਸੈਕਿੰਡ ਬੈਕ ਤੇ ਅੱਗ ਦੀ ਲਾਟ ਬਣ ਗਈ ਆ, ਤੇ ਇੱਕ ਮਿੰਟ ਦੀ ਤਾਂ ਟੋਟਲ ਵੀਡੀਓ ਆ ਜਦੋਂ ਇੱਕ ਮਿੰਟ ਤੋਂ ਬਾਅਦ ਇਹ ਪੋਜੀਸ਼ਨ ਹੋ ਗਈ ਧੋਖਣ ਦੀ।
ਖੈਰ ਖਬਰ ਆਪਾਂ ਹੋਰ ਸਾਂਝੀ ਕਰਦੇ ਆ ਤੇ ਇਧਰ ਇਕ ਮੰਦਭਾਗੀ ਖਬਰ ਆਪਾਂ ਇਹ ਸਾਂਝੀ ਹੋਰ ਕਰਨੀ ਆ ਕਿ ਕੱਲ ਸਾਡੇ ਇਕ ਨੌਜਵਾਨ ਇੱਥੇ ਪਾਕਿਸਤਾਨ ਤੋਂ ਹੀ ਪੰਜਾਬ ਤੋਂ ਹੀ ਤੇ ਉਹ ਬੜੇ ਮਤਲਬ ਨਮੋਸ਼ ਹੋ ਕੇ ਖਬਰ ਸਾਂਝੀ ਕਰ ਰਿਹਾ ਸੀਗਾ ਕਿ ਉਨ੍ਹਾਂ ਦੇ ਇਲਾਕੇ ਦੇ ਵਿਚ ਬਹਿਬਲਪੁਰ ਇਲਾਕੇ ਦੇ ਵਿਚ 80 ਲੱਖ ਰੁਪਏ ਦੀ ਕਣਕ ਦਾ ਬਾਰਦਾਨਾ ਜਿਹੜਾ ਆ ਉਹ ਜਾਲ ਦਿੱਤਾ ਕਿਸੇ ਨੇ ਲੱਗਾ ਹੋਇਆ। ਸੋ ਉਹ ਇਲਾਕੇ ਦੇ ਵਿਚ ਬੜੀ ਨਮੋਸ਼ੀ ਆ ਵੀ ਇੰਨੇ ਵੱਡੇ ਮਤਲਬ ਨੁਕਸਾਨ ਹੋਇਆ ਆ ਤੇ ਉਸ ਸਬੰਧ ਵਿਚ ਇਕ ਅਧਿਕਾਰੀ ਨੂੰ ਹੁਣ ਮੁਅੱਤਲ ਕੀਤਾ ਗਿਆ ਤੇ ਉਹ ਅੱਗ ਕਿਨ ਲਾਈ ਆ, ਕਿੱਦਾਂ ਲਾਈ ਆ, ਉਹਦੀ ਨਿਗਰਾਨੀ ਦੇ ਵਿਚ ਸੀਗੀ ਉਹ ਕਣਕ ਤੇ ਜਿਹੜਾ ਮਤਲਬ ਹਰ ਪਾਸੇ ਦੇਖੋ ਇਧਰ ਪੰਜਾਬ ਦੇ ਵਿਚ ਵੀ ਨੁਕਸਾਨ ਹੁੰਦੇ ਨੇ, ਖੇਤਾਂ ਨੂੰ ਕਈ ਇਲਤ ਕਰਕੇ ਅੱਗ ਲਾ ਜਾਂਦੇ ਨੇ ਹਨਾ, ਤਾਂ ਉਧਰ ਪਾਕਿਸਤਾਨ ਦੇ ਵਿਚ ਵੀ ਸਾਡੇ ਪੰਜਾਬ ਉਸ ਇਲਾਕਿਆਂ ਦੇ ਵਿਚ ਵੀ ਇਹੋ ਜਿਹੀਆਂ ਇਲਤਾਂ ਲੋਕੀ ਕਰਦੇ ਨੇ। ਹੁੰਦਾ ਕੀ ਆ ਕਿ ਲਾਗ ਡਾਟ ਹੁੰਦੀ ਆ ਇਕ ਦੂਜੇ ਦੀ, ਕਿਸੇ ਦੀ ਫਸਲ ਵਧੀਆ ਹੋ ਗਈ ਤੇ ਅਖੀਰ ਤੱਕ ਜਿਹੜਾ ਆ ਉਹ ਨੁਕਸਾਨ ਹੋਣ ਦੇ ਆਸਾਰ ਰਹਿੰਦੇ ਨੇ। ਤੇ ਇਧਰ ਪੰਜਾਬ ਦੀ ਖ਼ਬਰ ਹੈ ਕਿ ਕਣਕ ਖਰੀਦਣ ਲਈ ਵਧਾਏ 20,683 ਕਰੋੜ ਰੁਪਏ। ਰਿਜ਼ਰਵ ਬੈਂਕ ਨੇ ਕਣਕ ਨੂੰ ਖਰੀਦ ਨੂੰ ਆਸਾਨ ਬਣਾਉਣ ਦੇ ਲਈ ਸੂਬੇ ਦੀ ਜਿਹੜੀ ਲਿਮਿਟ ਹੈ ਉਹ ਵਧਾ ਦਿੱਤੀ ਆ। ਤੇ ਮਿੰਟੂ ਜੀ ਹੁਣ ਮੈਨੂੰ ਇਹ ਦੱਸੋ ਕਿ ਜਿਹੜਾ ਸੂਬੇ ਨੇ ਕਣਕ ਖਰੀਦ ਕੇ ਫਿਰ ਸੈਂਟਰ ਨੂੰ ਦੇਣੀ ਹੁੰਦੀ ਆ ਉਹ, ਤਾਂ ਇਹ ਮਤਲਬ ਕ੍ਰੈਡਿਟ ਰੇਟ
ਜੀ ਜੀ ਅਸਲ ਚ ਖਾਦ ਪੂਰਤੀ ਜਿਹੜਾ ਡਿਪਾਰਟਮੈਂਟ ਆ ਨਾ ਜਾਂ ਫੂਡ ਸਪਲਾਈ ਜਿਹਨੂੰ ਕਹਿੰਦੇ ਆ, ਇਹ ਡਾਇਰੈਕਟ ਫੂਡ ਸਪਲਾਈ ਦੇ ਅੰਡਰ ਆ ਜਾਂਦਾ, ਖਾਦਯ ਪੂਰਤੀ ਦੇ ਅੰਡਰ, ਤੇ ਸਰਕਾਰਾਂ ਜਿਹੜੀਆਂ ਪੈਸੇ ਜਿਹੜੀ ਕਣਕ ਖਰੀਦਦੀ ਆ ਉਹ ਸੈਂਟਰਲੀ ਖਰੀਦਦੀ ਆ, ਤੇ ਉਹ ਸਟੇਟ ਤੋਂ ਲੈ ਕੇ ਕਣਕ ਉਹਨੂੰ ਸਟੋਰੇਜ ਕਰਕੇ ਫਿਰ ਸ਼ੇਅਰ ਕਰਦੀ ਆ। ਕਿਉਂਕਿ ਇੱਕ ਚੀਜ਼ ਧਿਆਨ ਚ ਰੱਖਣ ਵਾਲੀ ਗੱਲ ਆ ਵੀ ਕਣਕ ਆ ਜਿਹੜੀ ਨਾ ਉਹ ਸਾਰੇ ਸੂਬਿਆਂ ਚ ਨਹੀਂ ਹੁੰਦੀ, ਉਹ ਪੰਜਾਬ ਦੇ ਵਿਚ ਹੀ ਬਹੁਤ ਵੱਡੇ ਪੱਧਰ ਤੇ ਹਰਿਆਣੇ ਚ ਜਾਂ ਇਹ ਏਰੀਆ ਚ ਹੁੰਦੀ ਆ, ਤਾਂ ਫਿਰ ਉਹ ਸਾਰੇ ਸੂਬਿਆਂ ਨੂੰ ਸੈਂਟਰ ਦੇ ਵਿਚੋਂ ਸਪਲਾਈ ਹੁੰਦੀ ਆ, ਉਦਾਂ ਉਦਾਂ ਕਣਕ ਜਿਵੇਂ ਜਿਵੇਂ ਉਨ੍ਹਾਂ ਦੇ ਕੋਟੇ ਆ। ਸੋ ਕਈ ਵਾਰੀ ਇਹ ਵੀ ਹੋਇਆ ਵੀ ਅਸੀਂ ਸੁਣਦੇ ਸੀ ਜਿਵੇਂ ਆਸਟ੍ਰੇਲੀਆ ਤੋਂ ਕਣਕ ਲਈ ਹੋ ਰਹੀ, ਉਹ ਉਦੋਂ ਹੁੰਦਾ ਜਦੋਂ ਕਣਕ ਦੀ ਪੈਦਾਵਾਰ ਨਹੀਂ ਉੱਥੇ ਉਸ ਪੱਧਰ ਦੀ ਹੋਈ, ਜਾਂ ਸੂਬਾ ਸਰਕਾਰ ਨੇ ਕਿਸੇ ਨੇ ਡਾਇਰੈਕਟ ਕਿਸੇ ਮੁਲਕ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਲਾਅ ਦੇ ਅਧੀਨ, ਤਾਂ ਇਹ ਜਿਹੀਆਂ ਗੱਲਾਂ ਕਾਰਨ ਇਹ ਜਿਹੜੀ ਸੈਂਟਰ ਦੀ ਇਹਦੇ ਚ ਦਖਲ ਅੰਦਾਜ਼ੀ ਆ ਤੇ ਪੈਸਾ ਸੈਂਟਰ ਤੋਂ ਆਉਂਦਾ। ਇਲੈਕਸ਼ਨ ਤੋਂ ਪਹਿਲਾਂ ਇੱਕ ਪ੍ਰੋਗਰਾਮ ਦੇ ਵਿਚ ਮੈਂ ਇਹ ਗੱਲ ਚਿੰਤਾ ਜ਼ਾਹਰ ਕੀਤੀ ਸੀ ਵੀ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਮੰਨ ਲਓ, ਤਾਂ ਭਗਵੰਤ ਮਾਨ ਜਿਹੜੇ ਦਾਅਵੇ ਉਦੋਂ ਕਰ ਰਿਹਾ ਸੀ ਵੀ ਮੈਂ ਕਣਕਾਂ ਚ ਕਵਾਊਂਗਾ, ਮੈਂ ਉਹ ਕਰੂੰਗਾ, ਮੈਂ ਉਹ ਕਰੂੰ, ਮੈਂ ਉਦੋਂ ਇੱਕ ਪ੍ਰੋਗਰਾਮ ਚ ਇਹ ਗੱਲ ਕਹੀ ਸੀ ਵੀ ਜਿਹੜੀ ਸੈਂਟਰ ਸਰਕਾਰ ਆ ਨਾ ਉਹ ਦੋ ਤਿੰਨ ਥਾਂ ਤੋਂ ਘੇਰ ਸਕਦੀ ਹੈ ਤੇ ਪਰ ਉਦੋਂ ਕਿਸੇ ਬੰਦੇ ਨੇ ਮੈਨੂੰ ਗਿਲਾ ਮਨਾਇਆ ਸੀ, ਮੈਨੂੰ ਮੈਸੇਜ ਮੇਲ ਵੀ ਕੀਤਾ ਸੀ, ਮੈਨੂੰ ਕਿਹਾ ਕਿ ਤੂੰ ਉਹ ਜਿਹੀਆਂ ਗੱਲਾਂ ਕਹਿ ਰਿਹਾ ਲੋਕਾਂ ਨੂੰ ਜਾਗਰੂਕ ਕਰ ਰਿਹਾ ਵੀ ਉਹ ਕਰਨਗੇ ਫਿਰ। ਮੈਂ ਕਿਹਾ ਯਾਰ ਮੇਰੇ ਕਹੇ ਨਾਲ ਨੀ ਕੋਈ ਕਰਦਾ ਇਹ, ਜੇ ਮੈਨੂੰ ਇਸ ਗੱਲ ਦੀ ਸੋਝੀ ਆ ਰਹੀ ਹੈ ਤਾਂ ਕੋਈ ਜਿਹੜੇ ਸੈਂਟਰ ਚ ਏਡੇ ਏਡੇ ਬੰਦੇ ਲੋਕ ਬੈਠੇ ਕੀ ਉਹਨਾਂ ਨੂੰ ਨੀ ਪਤਾ ਇਹਨਾਂ ਗੱਲਾਂ ਦਾ? ਵੀ ਉਹ ਤਾਂ ਇੱਕ ਸਾਡਾ ਤਾਂ ਇੱਕ ਆਪਦੇ ਪੱਧਰ ਤੇ, ਇੱਕ ਜੇ ਅਸੀਂ ਪਿੰਡ ਚ ਬੈਠੇ ਇੱਕ ਖੁੰਡ ਤੇ ਬੈਠੇ ਅਸੀਂ ਆਪਦੇ ਪੱਧਰ ਤੇ ਚਰਚਾ ਸਾਡੀ, ਨਾ ਕਿ ਸਾਡੀ ਇਸ ਚਰਚਾ ਨਾਲ ਮੁਲਕ ਨੂੰ ਇਫੈਕਟ ਪਊਗਾ ਕੋਈ। ਹਾਂ ਉਹ ਗੱਲਾਂ ਹੋ ਸਕਦੀਆਂ ਵੀ ਕਿਸੇ ਦੀ ਕੋਈ ਗੱਲ ਐਕਸਟਰਾ ਆਰਡੀਨਰੀ ਕਿਸੇ ਨੂੰ ਕਲਿੱਕ ਹੋ ਜੇ, ਪਰ ਇਹ ਗੱਲਾਂ ਤਾਂ ਨਾਰਮਲ ਆ, ਕਾਮਨ ਗੱਲਾਂ ਵੀ ਜੇ ਸੂਬੇ ਦੇ ਵਿਚ ਕੋਈ ਇਹ ਜੀ ਸਰਕਾਰ ਆ ਜਾਂਦੀ ਹੈ ਜਿਹਦਾ ਸੈਂਟਰ ਸਰਕਾਰ ਨਾਲ ਨਹੀਂ ਬਣਦੀ ਤਾਂ ਸੈਂਟਰ ਸਰਕਾਰ ਕੀ ਕਰਦੀ ਆ, ਉਹ ਦੋ ਤਿੰਨ ਕੰਮਾਂ ਚ ਤੋਂ ਨੁਲ ਜਾਊਗੀ। ਪਹਿਲੀ ਗੱਲ ਜਿਵੇਂ ਮੰਡੀਆਂ ਚ ਕਣਕ ਨਾ ਚੱਕਣ ਦੇਊਗੀ, ਕਣਕ ਤਾਂ ਨੀ ਚੱਕੀ ਜਾਊਗੀ, ਜਦੋਂ ਆੜਤੀਆਂ ਕੋਲ ਪੈਸਾ ਆਊਗਾ ਆੜਤੀ ਤਾਂ ਹੀ ਕਣਕ ਚੱਕਣਗੇ ਤਾਂ ਉਹ ਆੜਤੀਆਂ ਨੂੰ ਪਿੱਛੋਂ ਪੈਸਾ ਰੋਕ ਦੂਗੀ। ਦੂਜਾ ਸੀਗਾ ਬਾਰਡਰ ਸਟੇਟ ਹੋਣ ਕਾਰਨ ਬਾਰਡਰ ਦੇ ਉੱਤੇ ਅਣਗਹਿਲੀ ਵਰਤਣਾ, ਢਿੱਲ ਦੇਣਾ, ਬਾਰਡਰ ਨੂੰ ਲੀਕ ਕਰ ਦੇਣਾ, ਇਹ ਵੀ ਤਾਂ ਕਰ ਹੀ ਸਕਦੀ ਹੈ ਨਾ ਸਰਕਾਰ, ਜਦੋਂ ਵੀ ਕਰ ਸਕਦੀ ਹੈ ਜਦੋਂ ਉਹਦੇ ਹੱਥ ਚ ਇਹ ਗੱਲ। ਤਾਂ ਇਹ ਦੋਨਾਂ ਚੀਜ਼ਾਂ ਦਾ ਖਤਰਾ ਸੀ ਤੇ ਉਹ ਖਤਰੇ ਦੇ ਤਹਿਤ ਹੀ ਮੇਰੇ ਹਿਸਾਬ ਨਾਲ ਜਿਹੜੀ ਇਹ ਕਣਕ ਵਾਲੀ ਗੱਲ ਹੋ ਰਹੀ ਆ ਤੇ ਸਰਕਾਰ ਬੰਨਿਓ ਉਵੇਂ ਪੱਧਰ ਤੇ ਚੈੱਕ ਨਹੀਂ ਆ ਰਹੇ ਜਿੰਨੇ ਪੱਧਰ ਤੇ ਆਉਣੇ ਚਾਹੀਦੇ ਆ, ਤੇ ਜੇ ਕਣਕ ਦਾ 10 ਦਿਨਾਂ ਦੇ ਵਿਚ ਭੁਗਤਾਨ ਨਹੀਂ ਹੁੰਦਾ ਤਾਂ ਆੜਤੀਆ ਦਾ ਜਿਹੜਾ ਸਰਕਲ ਆ ਉਹ ਟੁੱਟ ਜਾਂਦਾ, ਜਿਹੜਾ ਇੱਕ ਮਨੀ ਸਰਕਲ ਜਿਹਨੂੰ ਕਹਿੰਦੇ ਆ ਉਹ ਟੁੱਟ ਜਾਂਦਾ ਤੇ ਇਸ ਕਰਕੇ ਇਹ ਪ੍ਰੋਬਲਮ ਆਉਂਦੀ ਹੈ।
ਮਿੰਟੂ ਜੀ ਇਹ ਕਣਕ ਦੀ ਜਿਹੜੀ ਨਾ ਪੋਲਿਟਿਕਸ ਹੈ, ਹੁਣ ਤੁਸੀਂ ਦੇਖਿਆ ਹੋਣਾ ਕਿ ਸਾਰੀ ਦੁਨੀਆਂ ਦੇ ਵਿਚ ਇੱਕੋ ਹੀ ਖਾਦਯ ਪਦਾਰਥ ਜਾਂ ਖਾਣ ਵਾਲੀ ਚੀਜ਼ ਆ ਜਿਹਦੇ ਉੱਤੇ ਪੋਲਿਟਿਕਸ ਵੀ ਕੀਤੀ ਜਾਂਦੀ ਹੈ, ਉਹ ਹੈਗੀ ਜੀ ਕਣਕ। ਭਾਰਤ ਦੇ ਵਿਚ ਦੇਖੋ ਇੱਕ ਰਾਜਾ ਜਿਹੜਾ ਆ, ਕੋਈ ਵੀ ਰਾਜਾ ਚਾਹੇ ਉਹ ਆਪਣੀ ਡੈਮੋਕ੍ਰੇਟਿਕ ਸਰਕਾਰ ਹੈ ਚਾਹੇ ਕੋਈ ਆਟੋਕ੍ਰੈਟਿਕ, ਚਾਹੇ ਸਦਾਮ ਹੁਸੈਨ ਸੀ ਇਰਾਕ ਦੇ ਵਿਚ, ਉਹਦਾ ਫਰਜ਼ ਬਣਦਾ ਕਿ ਆਪਣੀ ਜਨਤਾ ਦੇ ਲਈ ਜਿਹੜਾ ਖਾਣ ਪੀਣ ਦਾ ਸਮਾਨ ਜਿਹੜਾ ਉਹ ਪੂਰਾ ਹੋਵੇ, ਦਵਾਈਆਂ ਪੂਰੀਆਂ ਹੋਣ, ਤੇ ਉਹ ਕਣਕ ਦੇ ਜਿਹੜੇ ਸਟੋਰ ਹੈ ਉਹ ਆਪਣੇ ਹੱਥ ਵਸ ਰੱਖਦਾ। ਇਹ ਪੁਰਾਣੇ ਸਮਿਆਂ ਤੋਂ ਚੱਲਿਆ ਆਉਂਦਾ, ਇਜਿਪਟ ਦੇ ਵਿਚ ਵੀ ਇਸੇ ਤਰ੍ਹਾਂ ਹੁੰਦਾ ਸੀ ਕਿ ਸਾਰਾ ਜਿਹੜਾ ਧਨ ਸੀ, ਧਾਨ ਸੀ, ਉਹ ਇੱਕ ਥਾਂ ਰੱਖਿਆ ਜਾਂਦਾ ਸੀ, ਉਥੋਂ ਫਿਰ ਉਹ ਡਿਸਟ੍ਰੀਬਿਊਟ ਕੀਤਾ ਜਾਂਦਾ ਸੀ ਫੌਜਾਂ ਨੂੰ, ਲੋਕਾਂ ਨੂੰ, ਦੁਕਾਨਾਂ ਨੂੰ। ਹੁਣ ਉਹ ਜਿਹੜੀ ਕਣਕ ਹੈ, ਆਸਟ੍ਰੇਲੀਆ ਦੇ ਕਾਨੂੰਨ ਇਹ ਹੈ ਕਿ ਤੁਸੀਂ ਡਾਇਰੈਕਟ ਨਹੀਂ ਵੇਚ ਸਕਦੇ, ਇੱਥੇ ਵੀ ਇੱਕ ਕਾਨੂੰਨ ਹੈ ਆਸਟ੍ਰੇਲੀਆ ਦੇ ਵਿਚ, ਤੁਸੀਂ ਕਣਕ ਹੈ ਇਕੱਠੀ ਕਰਕੇ ਕੰਪਨੀ ਖੋਲ ਕੇ ਡਾਇਰੈਕਟ ਤੁਸੀਂ ਵੇਚ ਨਹੀਂ ਸਕਦੇ, ਵੇਚ ਸਕਦੇ ਉਹਨਾਂ ਦੇਸ਼ਾਂ ਨੂੰ ਜਿੱਥੇ ਇਜਾਜ਼ਤ ਹੈ। ਤੁਸੀਂ ਇੱਦਾਂ ਨਹੀਂ ਭੇਜਾ ਕੇ ਤੁਸੀਂ ਨਾਰਥ ਕੋਰੀਆ ਨਾਲ ਸਮਝੌਤਾ ਕਰ ਲਿਆ, ਇੰਡੀਆ ਨਾਲ ਕਰ ਲਿਆ, ਜਾਂ ਕਿਤੇ ਹੋਰ, ਕਣਕ ਨਹੀਂ ਭੇਜ ਸਕਦੇ ਤੁਸੀਂ ਉੱਥੇ ਨੂੰ। ਕਈ ਜਿਹੜੇ ਰਿਸਟ੍ਰਿਕਟਿਡ ਪ੍ਰੋਡਕਟ ਨੇ ਉਹਨਾਂ ਚ ਕਣਕ ਆ ਜਾਂਦੀ ਹੈ। ਇੱਦਾਂ ਹੀ ਜਿਹੜੇ ਭਾਰਤ ਦੇ ਵਿਚ ਕਿ ਜਿਹੜੀ ਕਣਕ ਹੈ ਉਹ ਸੈਂਟਰਲ ਸਟੋਰ ਦੇ ਰਾਹੀਂ ਜਾਣੀ ਹੈ, ਕਿਉਂਕਿ ਪਹਿਲਾਂ ਦੇਸ਼ ਦੀ ਪੂਰਤੀ ਹੋਊਗੀ, ਫੇਰ ਜਿਹੜੀ ਸਰਪਲਸ ਅਗਰ ਹੋਈ ਫੇਰ ਬਾਹਰ ਜਾਏਗੀ। ਸੋ ਕਿਉਂਕਿ ਅਗਰ ਤੁਸੀਂ ਸਪਲਾਈ ਬਾਹਰ ਕਰਨ ਲੱਗ ਜਾਂਦੇ ਨੇ, ਦੂਸਰੇ ਕੰਟਰੀ ਵੱਧ ਦੇ ਕੇ ਪੈਸੇ, ਤੁਹਾਡੀ ਪਾਪੂਲੇਸ਼ਨ ਤਾਂ ਮਰ ਗਈ, ਉਹਨਾਂ ਨੂੰ ਤਾਂ ਖਾਣਾ ਨਹੀਂ ਮਿਲਿਆ। ਇਹ ਗੱਲ ਪਹਿਲਾਂ ਆ ਚੁੱਕੀ ਹੈ ਕਿ ਜਿਹੜੇ ਬੰਗਾਲ ਦੇ ਸੋਕੇ ਜਾਂ ਫੈਮਿਨ ਗਿਣਿਆ ਜਾਂਦਾ, ਸ਼ਾਇਦ 1942 ਦੀ ਗੱਲ ਹੈ ਉਹ, ਉੱਥੇ ਕਿੰਨੇ ਮਿਲੀਅਨ ਲੋਕ ਮਾਰਤੇ ਸੀ ਇੰਗਲੈਂਡ ਵਾਲਿਆਂ ਨੇ, ਜਿਹਦੇ ਕਰਕੇ ਉਨ੍ਹਾਂ ਨੂੰ ਦੇਸ਼ ਛੱਡਣਾ ਪੈ ਗਿਆ ਸੀ ਜ਼ਿਆਦਾ। ਇੱਕ ਇਹ ਵੀ ਕਾਰਨ ਸੀ ਕਿ ਉਨ੍ਹਾਂ ਨੇ ਜਿਹੜਾ ਸਾਰਾ ਹੀ ਕਣਕ ਹੈ, ਸਾਰਾ ਧਾਨ ਸੀਗਾ ਭਾਰਤ ਦੇ ਵਿਚੋਂ, ਉਹ ਆਪਣੀ ਲੜਾਈ ਦੇ ਵਿਚ ਜਿਹੜੇ ਫੌਜੀ ਸੀ ਉਨ੍ਹਾਂ ਦੇ ਲਈ ਲੈ ਗਏ ਸੀਗੇ, ਉਹ ਕੱਢ ਕੇ ਇਧਰੋਂ, ਤੇ ਇਧਰ ਪਿੱਛੇ ਜਿਹੜੀ ਪਾਪੂਲੇਸ਼ਨ ਸੀ ਉਹ ਸੋਕੇ ਦੇ ਨਾਲ ਜਾਂ ਭੁੱਖਮਾਰੀ ਦੇ ਨਾਲ ਉਹ ਮਰ ਗਈ ਸੀਗੀ। ਇਹਦੀਆਂ ਫੋਟੋਆਂ ਤੁਸੀਂ ਦੇਖ ਲਓ, ਫੈਮਿਨ ਸਰਚ ਕਰ ਲਓ, ਬੰਗਾਲ ਫੈਮਿਨ, ਤੁਹਾਨੂੰ ਪਤਾ ਲੱਗ ਜਾਊਗਾ ਕਿੱਦਾਂ ਸੜਕਾਂ ਦੇ ਵਿਚ ਲਾਸ਼ਾਂ ਪਈਆਂ ਨੇ, ਸੁੱਕੀਆਂ। ਸੋ ਉਹ ਇੱਕ ਕਾਰਨ ਹੁੰਦਾ ਹੈ ਕਿ ਜਿਹੜੀ ਮੇਨ ਖਾਦੇ ਪਦਾਰਥ ਹੈ ਜਿਹੜੀ ਕਿ ਕਣਕ ਹੈ, ਉਸ ਨੂੰ ਸੈਂਟਰ ਜਾਂ ਕੋਈ ਵੀ ਰਾਜ ਹੈ, ਚਾਹੇ ਉੱਥੇ ਸਿੱਖ ਵੀ ਆ ਜਾਣ ਰਾਜ ਦੇ ਵਿਚ, ਉਨ੍ਹਾਂ ਨੂੰ ਉਹਦੇ ਕਾਬੂ ਰੱਖਣਾ ਹੀ ਪੈਣਾ ਨੋ ਮੈਟਰ ਵੱਟ। ਇੱਦਾਂ ਹੀ ਆਸਟ੍ਰੇਲੀਆ ਦੇ ਵਿਚ ਵੀ ਜਿਹੜੀ ਕਣਕ ਹੈ, ਕਣਕ ਦਾ ਸੈਂਟਰਲ ਕੰਟਰੋਲ ਹੈ, ਅਮਰੀਕਾ ਦੇ ਵਿਚ ਵੀ ਕਣਕ ਦਾ ਸੈਂਟਰਲ ਕੰਟਰੋਲ ਹੈ। ਸੋ ਇਸ ਕਰਕੇ ਮਤਲਬ ਅਸੀਂ ਸੋਚਿਆ ਵੀ ਚਲੋ ਇਹ ਖ਼ਬਰ ਵੀ ਸਾਂਝੀ ਕਰਦੇ, ਪਰ ਜਿਹੜਾ ਹੁਣ ਸੈਂਟਰਲ ਕੰਟਰੋਲ ਇੱਕ ਹੋਰ ਆ ਰਿਹਾ, ਜਗਮੀਤ ਬਰਾੜ ਦਾ ਅੱਜ ਬਿਆਨ ਹੈ ਫਰੰਟ ਪੇਜ ਤੇ ਕਿ ਪੰਜਾਬ ਚ ਮਿਲੇ ਫੀਮ ਦੀ ਖੇਤੀ ਕਰਨ ਦੀ ਖੁੱਲ੍ਹ। ਇਹਦੇ ਬਾਰੇ ਵੈਸੇ ਕਾਫ਼ੀ ਡਿਬੇਟ ਕਰਨ ਦੀ ਗੱਲ ਹੈ ਕਿ ਫੀਮ ਦੀ ਖੇਤੀ ਇੱਧਰ ਤਾਂ ਅਸੀਂ ਜ਼ਿਆਦਾ ਦੇਖਿਆ, ਡੋਡੇ ਵਗੈਰਾ ਆਪਾਂ ਜਾਂਦੇ ਹਾਂ, ਹਜ਼ੂਰ ਸਾਹਿਬ ਮਹਾਰਾਸ਼ਟਰ ਦੇ ਵਿਚ ਖੁੱਲ੍ਹੇ ਨੇ ਨਾ, ਦੋ ਤਿੰਨ ਸਟੇਟਾਂ ਦੇ ਵਿਚ, ਇਧਰੋਂ ਆਉਂਦੇ ਨੇ ਵੀ। ਕਈ ਲੋਕ ਤਾਂ ਇਸੇ ਚਾਅ ਨਾਲ ਚੱਲ ਜਾਂਦੇ, ਇੱਧਰ ਨੂੰ ਚਲੋ ਡੋਡੇ ਹੀ ਲੈ ਕੇ ਆਵਾਂਗੇ ਪੀਵਾਂਗੇ ਹਨਾ। ਤਾਂ ਤੁਸੀਂ ਕੀ ਕਹਿਣਾ ਚਾਹੋਗੇ ਕਿ ਪੰਜਾਬ ਦੇ ਵਿਚ ਫੀਮ ਦੀ ਖੇਤੀ ਜਾਂ ਨਸ਼ੇ, ਇਹਨੂੰ ਇੱਕ ਨਸ਼ਾ ਹੀ ਗਿਣਿਆ ਜਾਂਦਾ ਆ, ਕਿ ਲੋਕਾਂ ਨੂੰ ਇਹ ਡਰ ਹੈ ਕਿ ਉਹ ਜੀ ਡੋਡੇ ਘਰ ਘਰ ਆਮ ਹੋ ਜਾਣਗੇ, ਜਿਹੜਾ ਮਰਜ਼ੀ ਡੋਡੇ ਲੈ ਆਵੇ। ਪਰ ਅਸਲ ਦੇ ਵਿਚ ਜਿਹੜੀ ਫੀਮ ਦੀ ਖੇਤੀ ਆ ਉਹ ਦਵਾਈਆਂ ਦੇ ਲਈ, ਕੰਪਨੀਆਂ ਦੇ ਲਈ ਹੁੰਦੀ ਆ। ਮੋਰਫੀਨ ਜਿਹੜੀ ਲੱਗਦੀ ਆ ਜਦੋਂ ਅਸੀਂ ਹਸਪਤਾਲ ਜਾਂਦੇ ਹਾਂ, ਸਾਨੂੰ ਟੀਕਾ ਲੱਗਦਾ ਸੁੰਨ ਕਰਨ ਦਾ, ਮੋਰਫੀਨ ਲੱਗਦੀ ਆ, ਪੇਨ ਕਿਲਰ ਹੈ, ਇਹ ਅਸਲ ਦੇ ਵਿਚ ਫੀਮ ਦੀ ਖੇਤੀ ਦਾ ਅਸਲੀ ਮਕਸਦ ਹੈਗਾ ਉਸ ਮੋਰਫੀਨ ਮਾਰਕੀਟ ਦੇ ਵਿਚ ਉਹ ਕਾਫੀ ਹਾਈ ਐਂਡ ਤੇ ਕਾਫੀ ਜ਼ਿਆਦਾ ਪੈਸੇ ਮਿਲਦੇ ਨੇ ਪਰ ਆਮ ਲੋਕਾਂ ਨੂੰ ਇਹ ਡਰ ਹੈ ਕਿ ਕਿਤੇ ਇੰਨੀ ਇੰਨੇ ਡੋਡੇ ਨਾ ਪੰਜਾਬ ਦੇ ਵਿਚ ਬੀਜ ਹੋ ਜਾਣ ਕਿ ਘਰ ਘਰ ਅਮਲੀ ਹੋ ਜਾਣ ਤੁਹਾਡਾ ਕੀ ਵਿਚਾਰ ਹੈ ਇਹਦਾ ਇਹਦੇ ਬਾਰੇ
ਦੇਖੋ ਇਹ ਡਿਸੀਜਨ ਐਡਾ ਸੌਖਾ ਨਹੀਂ ਹੈ ਜਾਂ ਇੰਨਾ ਈਜ਼ੀਲੀ ਨਹੀਂ ਲਿਆ ਜਾ ਸਕਦਾ ਬਹੁਤ ਪਹਿਲੂ ਵਿਚਾਰਨੇ ਪੈਣਗੇ ਜੇ ਕਹੀਏ ਵੀ ਫੀਮ ਦੀ ਖੇਤੀ ਪਹਿਲਾਂ ਅਲਾਓ ਨਹੀਂ ਹੈਗੀ ਬਹੁਤ ਥਾਵਾਂ ਦੇ ਉੱਤੇ ਅਲਾਓ ਹੈ ਇੰਡੀਆ ਦੇ ਵਿਚ ਹੀ ਤੇ ਉਥੋਂ ਦੇ ਰਿਐਕਸ਼ਨ ਸਾਨੂੰ ਦੇਖਣੇ ਪੈਣਗੇ ਹੁਣ ਜਿਵੇਂ ਰਾਜਸਥਾਨ ਦੇ ਵਿਚ ਫੀਮ ਦੀ ਖੇਤੀ ਕਰ ਸਕਦੇ ਹਾਂ ਤਾਂ ਉਹ ਦੇਖਣੇ ਪੈਣਗੇ ਉੱਥੇ ਵੀ ਉੱਥੇ ਕੀ ਸਿਸਟਮ ਆ ਕੀ ਉਹਦੇ ਨਤੀਜੇ ਆ ਆਉਣ ਵਾਲੀ ਜਨਰੇਸ਼ਨ ਦੇ ਉੱਤੇ ਕੀ ਅਸਰ ਹੈ ਕਿੰਨੇ ਪਰਸੈਂਟ ਉਹ ਖਾਂਦੀ ਆ ਜਾਂ ਨਹੀਂ ਖਾਂਦੀ ਆ ਇਹ ਗੱਲਾਂ ਕਲੀਅਰ ਕਰਨੀਆਂ ਪੈਣੀਆਂ
ਜੀ
ਦੂਜੀ ਗੱਲ ਇਹ ਆ ਵੀ ਜੇ ਪੰਜਾਬ ਦੇ ਵਿਚ ਜੇ ਮੰਨ ਲਓ ਫੀਮ ਦੀ ਗੱਲ ਕਰਦੇ ਆ ਜਿਵੇਂ ਗੋਰੇ ਨੀ ਵਾਈਨ ਦੀ ਗੱਲ ਕਰਦੇ ਆ ਭਾਵੇਂ ਅਸੀਂ ਨਸ਼ਿਆਂ ਤੋਂ ਸਦਾ ਹੀ ਮੁਨਕਰ ਆ ਜੀ ਸਾਡਾ ਨਸ਼ਿਆਂ ਨਾਲ ਕੋਈ ਵਾਹ ਵਾਸਤਾ ਨੀ ਪਰ ਚਲੋ ਗੱਲ ਕਰਦੇ ਆ ਤਾਂ ਗੋਰੇ ਵਾਈਨ ਨੂੰ ਕਹਿੰਦੇ ਜੀ ਵੀ ਇੱਕ ਗਲਾਸ ਜਾਂ ਦੋ ਗਲਾਸ ਹਾਰਟ ਲਈ ਬੜੇ ਚੰਗੇ ਆ ਜੇ ਬਹੁਤ ਬਿਮਾਰੀਆਂ ਤੋਂ ਦੂਰ ਰੱਖਦੇ ਆ ਬਹੁਤ ਵੱਡੇ ਵੱਡੇ ਸਰਵੇ ਸਰਵੇਖਣ ਵੀ ਆਉਂਦੇ ਆ ਇਸ ਚੀਜ਼ ਦੇ ਤਾਂ ਫੀਮ ਦੇ ਮਾਮਲੇ ਦੇ ਵਿਚ ਵੀ ਅੱਜ ਦਾ ਨੀ ਇਹ ਸਦੀਆਂ ਤੋਂ ਇਹ ਗੱਲ ਆਉਂਦੀ ਆ ਵੀ ਫੀਮ ਜੇ ਇੱਕ ਮਕਦਾਰ ਦੇ ਵਿਚ ਕਿਤੇ ਦਿੱਤੀ ਜਾਂਦੀ ਆ ਜੇ ਦਵਾਈ ਵਰਤੀ ਜਾਂਦੀ ਆ ਤਾਂ ਉਹ ਵਾਕਈ ਇੱਕ ਬਹੁਤ ਕਾਰਗਰ ਦਵਾਈ ਆ ਖਾਸ ਕਰਕੇ ਉਹ ਬੱਚਿਆਂ ਦੇ ਮਾਮਲੇ ਚ ਬੱਚਿਆਂ ਨੂੰ ਵੀ ਲੋਕ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਅੱਗੇ ਥੋੜੀ ਜੀ ਫੀਮ ਜੀਵ ਨੂੰ ਚਟਾਉਂਦੇ ਸੀ ਜੇ ਅਧਰੰਗ ਦੇ ਦੌਰੇ ਵੇਲੇ ਵੀ ਫੀਮ ਨੂੰ ਦਿੱਤਾ ਜਾਂਦਾ ਜੇ ਲੋਕਾਂ ਦੀਆਂ ਕਈ ਕਿਸਮ ਦੀਆਂ ਜਿਹੜੀਆਂ ਚੀਜ਼ਾਂ ਡਿਪਰੈਸ਼ਨ ਦੇ ਮਾਮਲੇ ਚ ਫੀਮ ਬਹੁਤ ਜ਼ਿਆਦਾ ਸਹਾਈ ਆ ਸੋ ਇਨ੍ਹਾਂ ਚੀਜ਼ਾਂ ਚ ਹੈ ਪਰ ਰੌਲਾ ਤਾਂ ਇਹ ਆਉਂਦਾ ਵੀ ਬਣੀਆਂ ਤਾਂ ਗੋਲੀਆਂ ਟੀਕੇ ਇੰਜੈਕਸ਼ਨ ਜਿਹੜੇ ਅੱਜ ਨਸ਼ੇ ਬਣੇ ਆ ਉਹ ਵੀ ਬਣੇ ਤਾਂ ਜਿਹੜੇ ਜੀਵਨ ਸੁਧਾਰ ਲਈ ਸੀ ਨਾ
ਜੀ ਜੀ
ਪਰ ਉਹਨਾਂ ਨੂੰ ਅਸੀਂ ਮਿਸਯੂਜ਼ ਕਰਕੇ ਕਿੱਥੇ ਪਹੁੰਚ ਗਏ ਕੀ ਕੁਛ ਬਣਾ ਲਿਆ ਉਹਨਾਂ ਚੀਜ਼ਾਂ ਦਾ ਸੋ ਸਾਨੂੰ ਇਹ ਚੀਜ਼ਾਂ ਦੇ ਉੱਤੇ ਕਿਤੇ ਨਾ ਕਿਤੇ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਸੈਮੀਨਾਰ ਹੋਣੇ ਚਾਹੀਦੇ ਆ ਵੱਡੇ ਪੱਧਰ ਦੇ ਉੱਤੇ ਰਿਸਰਚਾਂ ਹੋਣੀਆਂ ਚਾਹੀਦੀਆਂ ਫੇਰ ਇਹ ਗੱਲਾਂ ਨੂੰ ਕੀਤੀਆਂ ਜਾਣੀਆਂ ਚਾਹੀਦੀਆਂ ਇਹ ਨੀ ਹੈ ਵੀ ਇੱਕ ਨੇਤਾ ਆਪਦੇ ਆਪ ਨੂੰ ਇਹ ਬਿਆਨ ਦੇ ਕੇ ਵੀ ਹਾਂ ਮੈਂ ਤਾਂ ਕਹਿਤਾ ਸੀ ਪਹਿਲਾਂ ਹੀ ਫੀਮ ਕਰ ਦਿਓ
ਹਾਂ
ਉਹ ਜਿਹੜੇ ਫੈਕਟਰ ਨਾਲ ਕਹਿ ਰਹੇ ਆ ਉਹ ਫੈਕਟਰ ਇਹ ਆ ਵੀ ਜਿਹੜੀ ਚੀਜ਼ ਨੂੰ ਜਿੰਨਾ ਤੁਸੀਂ ਦੱਬਦੇ ਹੋ ਤੇ ਉਹ ਸਪਰਿੰਗ ਵਾਲਾ ਫੈਕਟਰ ਆ ਜੀ ਬਸ ਵੀ ਸਪਰਿੰਗ ਨੂੰ ਜਿੰਨਾ ਤੁਸੀਂ ਦੱਬੋਗੇ ਉਨਾ ਉੱਚਾ ਬੁੜਕਦਾ ਸੋ ਉਹ ਫੈਕਟਰ ਦੇ ਤਹਿਤ ਇਹ ਨੇਤਾ ਕਹਿ ਰਹੇ ਆ ਵੀ ਜੇ ਸਾਡੇ ਅਸੀਂ ਹੁਣ ਅਕਸਰ ਦੇਣੇ ਇੱਥੇ ਇਨ੍ਹਾਂ ਮੁਲਕਾਂ ਚ ਆ ਕੇ ਵੀ ਇੱਥੇ ਮੁਲਕਾਂ ਦੇ ਵਿਚ ਘੱਟ ਕੱਪੜੇ ਪਾ ਕੇ ਤੁਰੇ ਫਿਰਦੇ ਆ ਲੋਕ ਤੇ ਕੋਈ ਕਿਸੇ ਕੰਨੀ ਝਾਕਦਾ ਨੀ ਤੇ ਜੇ ਇੰਡੀਆ ਦੇ ਵਿਚ ਸੀ ਜਿਹੜਾ ਮਾਹੌਲ ਉੱਥੇ ਦੇਖੋ ਕਿਵੇਂ ਲੋਕ ਝਾਕਦੇ ਆ ਉਨ੍ਹਾਂ ਲਈ ਉਹ ਦੁਰਲਭ ਐਟਮਾਂ ਦੁਰਲਭ ਚੀਜ਼ਾਂ ਦੇਖਣ ਲਈ ਉਹ ਸੋ ਕਈ ਵਾਰੀ ਇਹ ਹੁੰਦਾ ਵੀ ਜਦੋਂ ਆਮੀ ਹੋ ਜਾਏ ਕਿਸੇ ਚੀਜ਼ ਦੀ ਤਾਂ ਉਹਦੇ ਨਾਲ ਹੋ ਸਕਦਾ ਵੀ ਲੋਕ ਉਸ ਚੀਜ਼ ਨੂੰ ਓਨੀ ਅਹਿਮੀਅਤ ਨਾ ਦੇਣ ਜਿੰਨੀ ਹੁਣ ਦਿੰਦੇ ਆ ਤਾਂ ਇਹ ਫੈਕਟਰ ਨੂੰ ਉਹ ਵਰਤ ਰਹੇ ਆ ਜਾਂ ਇਸ ਫੈਕਟਰ ਤੱਕ ਸੋਚ ਰਹੇ ਆ ਪਰ ਇਸ ਤੋਂ ਅਗਲੀ ਗੱਲ ਨੀ ਸੋਚ ਰਹੇ ਕਿ ਇਸ ਤੋਂ ਅਗਲੀ ਗੱਲ ਕੀ ਹੋਊਗੀ ਵੀ ਜੇ ਇੰਨੀ ਖੁੱਲ ਹੋ ਜਾਂਦੀ ਆ ਤਾਂ ਫਿਰ ਅੱਗੇ ਕੀ ਮਾਹੌਲ ਬਣੂਗਾ ਇਹ ਨਾ ਹੋਵੇ ਵੀ ਹਰ ਘਰੇ ਹਰ ਜਿਹੜੇ ਫੁੱਲਾਂ ਦੀ ਕਿਆਰੀਆਂ ਦੇ ਵਿਚ ਵੀ ਪੋਸਤ ਡੋਡੇ ਤੇ ਇਹ ਫੀਮ ਬੀਜੀ ਹੋਵੇ ਤੇ ਤੜਕੇ ਜਵਾਕਾਂ ਨੂੰ ਉਠਾਉਣਾ ਹੀ ਇਹ ਪਿਆ ਪਿਆ ਕੇ ਕਰਿਆ ਕਰੇ ਇਹ ਨਾ ਹੋ ਜੇ ਕਿਤੇ
ਮਿੰਟੂ ਜੀ ਵੈਸੇ ਇਹਦੀ ਐਗਜ਼ਾਮਪਲ ਪੁਰਤਗਾਲ ਦੀ ਵੀ ਦੇਣੀ ਬਣਦੀ ਆ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਬ੍ਰਿਸਬਨ ਤੋਂ ਵੈਨਕੂਵਰ ਫਲਾਈਟ ਦੇ ਵਿਚ ਸੀ ਤੁਸੀਂ ਤਾਂ ਖੈਰ ਆਰਾਮ ਕਰ ਰਹੇ ਸੀ ਡੀਪ ਸਲੀਪ ਦੇ ਵਿਚ ਸੀਗੇ ਤੇ ਮੈਂ ਇਕ ਡਾਕੂਮੈਂਟਰੀ ਦੇਖ ਰਿਹਾ ਸੀ ਨਸ਼ਿਆਂ ਦੇ ਬਾਰੇ ਤੇ ਉਹਦੇ ਵਿਚ ਨਾ ਉਨ੍ਹਾਂ ਨੇ ਵੱਖਰੇ ਵੱਖਰੇ ਦੇਸ਼ਾਂ ਦੇ ਵਿਚ ਕਿਸ ਤਰ੍ਹਾਂ ਨਸ਼ਿਆਂ ਨੂੰ ਟੈਕਲ ਕੀਤਾ ਜਾਂਦਾ ਉਹਦੇ ਬਾਰੇ ਉਹ ਗੱਲਬਾਤ ਦੱਸੀ ਸੀ ਤੇ ਜਿੱਥੇ ਸਾਰਿਆਂ ਨੂੰ ਵੱਧ ਰੈਗੂਲੇਸ਼ਨ ਹੈ ਕੰਟਰੋਲ ਹੈ ਉਥੇ ਸਾਰਿਆਂ ਨੂੰ ਵੱਧ ਉਹਦੇ ਜਿਹੜੇ ਉਪਭੋਗਤਾ ਹੈ ਜਾਂ ਕੰਜ਼ਿਊਮਰ ਹੈ ਨਸ਼ਾ ਉਥੇ ਵੱਧ ਕਰਦੇ ਨੇ ਲੋਕੀ ਉਹ ਸਾਰਿਆਂ ਨੂੰ ਵੱਧ ਜਿਹੜੇ ਕੇਸ ਨੇ ਉਥੇ ਹੁੰਦੇ ਨੇ ਜਿੰਨੀ ਪੁਲਿਸ ਫੋਰਸ ਹੈ ਉਹ ਸਾਰੀ ਮੋਸਟਲੀ ਰਿਸੋਰਸਿਸ ਜਿਹੜੇ ਡਰੱਗ ਨੂੰ ਕੰਟਰੋਲ ਕਰਨ ਚ ਲੱਗ ਜਾਂਦੀ ਆ ਤੇ ਜ਼ਿਆਦਾਤਰ ਜਿਹੜੇ ਕੈਦੀ ਨੇ ਉਹ ਵੀ ਡਰੱਗ ਰਿਲੇਟਡ ਹੁੰਦੇ ਨੇ ਜਿਹੜਾ ਕਿ ਸਿਸਟਮ ਦੇ ਉੱਤੇ ਇੰਨਾ ਕੁ ਬੋਝ ਪੈ ਜਾਂਦਾ ਆ ਇਹਨਾਂ ਰੈਗੂਲੇਸ਼ਨ ਕਰਕੇ ਕਿ ਤੌਬਾ ਤੌਬਾ ਹੋ ਜਾਂਦੀ ਉਹਨਾਂ ਕੰਟਰੀਆਂ ਦੀ ਹੁਣ ਦੂਜੇ ਪਾਸੇ ਪੁਰਤਗਾਲ ਨੇ ਇੱਕ ਇਹੋ ਜਿਹੀ ਪਾਲਿਸੀ ਬਣਾਈ ਕਿ ਉਹ ਕਹਿੰਦੇ ਕੋਈ ਨੀ ਛੱਡੋ ਪਰੇ ਆਪਾਂ ਕੋਈ ਵੀ ਸਾਰੇ ਡਰੱਗ ਇਲੀਗਲ ਆ ਜਿਹੜਾ ਮਰਜ਼ੀ ਜੋ ਮਰਜ਼ੀ ਖਾਈ ਪੀ ਜਾਵੇ ਸਾਨੂੰ ਕੋਈ ਪ੍ਰੋਬਲਮ ਨਹੀਂ ਨਾ ਹੀ ਅਸੀਂ ਫੜਨਾ ਆ ਸੋ ਜਿਹਦਾ ਦਿਲ ਕਰਦਾ ਆ ਉਹ ਜੋ ਮਰਜ਼ੀ ਕਰੇ ਹੁਣ ਉਹਦੇ ਨਾਲ ਕੀ ਹੋਇਆ ਕਿ ਸਰਵੇ ਉੱਥੇ ਚੱਲਦੇ ਰਹਿੰਦੇ ਨੇ ਹਰੇਕ ਮਹੀਨੇ ਦੋ ਮਹੀਨੇ ਬਾਅਦ ਤੇ ਉਨ੍ਹਾਂ ਨੇ ਨੋਟ ਕੀਤਾ ਕਿ ਪਿਛਲੇ 4-5 ਸਾਲ ਦੇ ਵਿਚ ਬਹੁਤ ਵੱਡੇ ਪੱਧਰ ਤੇ ਗਿਰਾਵਟ ਆਈ ਆ ਨਸ਼ੇ ਕਰਨ ਵਾਲਿਆਂ ਦੀ ਬਹੁਤ ਵੱਡੇ ਪੱਧਰ ਤੇ ਉਹ ਕਹਿੰਦੇ ਠੀਕ ਆ ਕੋਈ ਨੀ ਵੇਚੋ ਲਿਆਓ ਮੰਡੀ ਖੁੱਲੀ ਆ ਉਹ ਹੁਣ ਉੱਥੇ ਜਦੋਂ ਖੁੱਲੀ ਇੱਕ ਵਾਰੀ ਤਾਂ ਸਰਜ ਆਈ ਥੋੜਾ ਜਿਹਾ ਉੱਪਰ ਨੂੰ ਹੋਇਆ ਪਰ ਫੇਰ ਕੀ ਹੋਇਆ ਇਕਦਮ ਨੀਚੇ ਆਉਣ ਲੱਗ ਪਿਆ ਕਿਉਂਕਿ ਉਹਦੀ ਉਹ ਮਾਰਕੀਟਿੰਗ ਟੂਲ ਖਤਮ ਹੋ ਗਿਆ ਨਾ ਜਿਹੜੇ ਲੋਕਾਂ ਦਾ ਇਲੀਗਲ ਪੈਸਾ ਸੀਗਾ ਸਾਰਾ ਕੁਝ ਸੀਗਾ ਉਹ ਸਾਰਾ ਕੁਝ ਖਤਮ ਹੋ ਗਿਆ ਸੋ ਹੁਣ ਜਿਹੜਾ ਆ ਉੱਥੇ ਜਿਹੜਾ ਸਿਸਟਮ ਤੇ ਬੋਝ ਹੈ ਨੀ, ਉਹੀ ਪੁਲਿਸ ਜਿਹੜੀ ਆ ਉਹ ਹੁਣ ਜਿਹੜੇ ਦੂਜੇ ਸਮਾਜਿਕ ਕੰਮ ਹੈ ਜਿੱਥੇ ਲੋਕਾਂ ਨੂੰ ਕੰਟਰੋਲ ਕਰਨਾ ਉਹਦੇ ਵੱਲ ਲੱਗੀ ਹੋਈ ਹੈ। ਜਿਹੜੀਆਂ ਜੇਲਾਂ ਦੇ ਵਿੱਚ ਆ ਉਹ ਨਸ਼ੇ ਨਾਲ ਰਿਲੇਟਡ ਕ੍ਰਾਈਮ ਵਾਲੇ ਜਿਹੜੇ ਉਹ ਘੱਟ ਗਏ ਨੇ, ਤੇ ਹੋਰ ਹੋਰ ਸਮਾਜ ਸੁਧਾਰਕ ਜਿਹੜੀਆਂ ਚੀਜ਼ਾਂ ਉਹਨਾਂ ਵੱਲੋਂ ਜ਼ਿਆਦਾ ਰਿਸੋਰਸਿਸ ਲੱਗ ਰਹੇ ਨੇ। ਖੈਰ ਆਪਣੀ ਆਪਣੀ ਅਪਰੋਚ ਹੈ, ਜ਼ਰੂਰੀ ਨਹੀਂ ਕਿ ਪੁਰਤਗਾਲ ਦਾ ਫਾਰਮੂਲਾ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਲਾਗੂ ਹੀ ਹੋਣਾ ਆ ਕੰਮ ਕਰਨਾ, ਪਰ ਉਹਦੇ ਵਿੱਚ ਚੰਗੀਆਂ ਚੀਜ਼ਾਂ ਚੱਕ ਕੇ ਲਾਗੂ ਕਰ ਲੈਣੀਆਂ ਚਾਹੀਦੀਆਂ। ਤੇ ਦੂਜੇ ਪਾਸੇ ਅਫੀਮ ਦੀ ਖੇਤੀ ਹੈ, ਅਫੀਮ ਦੀ ਖੇਤੀ ਨਹੀਂ ਅਸਲ ਦੇ ਵਿੱਚ ਕਹਿਣਾ ਚਾਹੀਦਾ, ਇਹ ਡੋਡਿਆਂ ਦੀ ਖੇਤੀ ਕਹਿਣਾ ਚਾਹੀਦਾ, ਅਫੀਮ ਤਾਂ ਬਾਅਦ ਚ ਬਣਦੀ ਹੈ ਉਹਨਾਂ ਤੋਂ, ਉਹਦੇ ਡੋਡੇ ਤੋਂ ਬਣਦੀ ਹੈ। ਤੇ ਇਹਨੂੰ ਐਜ਼ ਏ ਦਵਾਈ ਦੇ ਤੌਰ ਤੇ ਅਗਰ ਇਹਦੀ ਖੇਤੀ ਕੰਟਰੋਲਡ ਰੂਪ ਦੇ ਵਿੱਚ ਕਰ ਸਕਦੇ ਆ, ਸਰਕਾਰ ਕਰ ਸਕਦੀ ਆ, ਪਰਮਿਟ ਦੇ ਕੇ ਕਰ ਸਕਦੀ ਆ, ਤਾਂ ਕੋਈ ਮਾੜੀ ਗੱਲ ਨਹੀਂ ਹੈਗੀ। ਖੈਰ ਇਸੇ ਹੀ ਖਬਰ ਦੇ ਵਿੱਚ ਬਰਾੜ ਸਾਹਿਬ ਨੇ ਕਿਹਾ ਆ, ਅਸੀਂ ਜਗਮੀਤ ਤੁਹਾਡੀ ਨਹੀਂ ਗੱਲ ਕਰ ਰਹੇ ਬਰਾੜ ਸਾਹਿਬ, ਮਿੰਟੂ ਬਰਾੜ ਦੀ ਨਹੀਂ ਗੱਲ ਕਰ ਰਹੇ, ਜਗਮੀਤ ਬਰਾੜ ਦੀ ਗੱਲ ਕਰ ਰਹੇ ਹਾਂ ਕਿ ਉਨ੍ਹਾਂ ਨੇ ਕਿਹਾ ਕਿ ਜਿਹੜੀ ਇੱਕ ਬੜਾ ਅਹਿਮ ਬਿਆਨ ਉਹਨੇ ਉਹਦੇ ਵਿੱਚ ਦੇ ਦਿੱਤਾ ਕਿ ਆਪ ਦੀ ਵਾਗਡੋਰ ਸੰਭਾਲਣਾ MP ਭਗਵੰਤ ਮਾਨ ਦੇ ਬੱਸ ਦੀ ਗੱਲ ਨਹੀਂ। ਇਹ ਅਫੀਮ ਵਾਲੀ ਖਬਰ ਦੇ ਵਿੱਚ ਐਮਬੈਡਡ ਹੈ, ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਬਿਲਕੁਲ ਜੀ, ਇਕੱਲੀ ਇਹ ਨੀ ਐਮਬੈਡਡ, ਇੱਕ ਗੱਲ ਹੋਰ ਵੀ ਐਮਬੈਡਡ ਆ, ਉਹ ਆ ਜੀ ਵੀ ਕੈਪਟਨ ਦੀ ਸਲਾਹਤਾ
ਜੀ,
ਜਾਨੀ ਦੁਸ਼ਮਣ ਮੰਨੇ ਗਏ ਆ ਕੈਪਟਨ ਤੇ ਅਮਰਿੰਦਰ ਬਰਾੜ ਇੱਕ ਦੂਜੇ ਦੇ। ਪਹਿਲਾਂ ਜਿਹੜਾ ਅਮਰਿੰਦਰ ਸੋਰੀ ਬਰਾੜ ਜਗਮੀਤ ਬਰਾੜ ਨੂੰ ਜਿਹੜਾ ਬਾਹਰ ਦਾ ਰਾਹ ਦਿਖਾਉਣ ਦੇ ਵਿੱਚ ਵੀ ਕੈਪਟਨ ਦਾ ਵੱਡਾ ਰੋਲ ਰਿਹਾ ਕਾਂਗਰਸ ਦੇ ਵਿੱਚ, ਭਾਵੇਂ ਉਹ ਇਨ ਆਊਟ ਹੁੰਦੇ ਰਹੇ ਆ, ਪਰ ਐਤਕੀ ਵੱਡੇ ਪੱਧਰ ਦੇ ਉੱਤੇ ਜਿਹੜਾ ਕਾਰਵਾਈ ਹੋਈ ਆ ਉਹ ਕੈਪਟਨ ਦੇ ਕਾਰਨ ਹੀ ਹੋਈ ਆ। ਪਰ ਤੁਸੀਂ ਹੁਣ ਟੋਨ ਦੇਖੀ ਹੋਣੀ ਆ, ਹੋ ਸਕਦਾ ਵੀ ਕਿਤੇ ਕੋਈ ਰਾਜ ਸਭਾ ਦੀ ਸੀਟ ਲਈ ਜਾਂ ਫੇਰ ਵਾਪਸੀ ਲਈ ਕੋਈ ਇਹ ਜਾਂ ਕੋਈ ਅੰਦਰ ਡੀਲ ਹੋ ਰਹੀ ਹੋਵੇ, ਤਾਂ ਉਹ ਟੋਨ ਦੇ ਵਿੱਚ ਇਹ ਗੱਲ ਕਹੀ ਗਈ ਆ ਜਿਹੜੀ ਵੀ ਜਿਹੜਾ ਕੈਪਟਨ ਵੀ ਬੜੇ ਵਧੀਆ ਫੈਸਲੇ ਲੈ ਰਿਹਾ ਪਾਣੀ ਦੇ ਮਾਮਲੇ ਚ ਤੇ ਹੋਰ ਮਾਮਲਿਆਂ ਦੇ ਵਿੱਚ, ਉਸੇ ਦੇ ਵਿੱਚ ਹੀ ਫਿਰ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਇਹ ਗੱਲ ਕੀਤੀ ਆ ਵੀ ਉਹਦੇ ਚ ਵੀ ਉਨ੍ਹਾਂ ਨੇ ਸੁਖਪਾਲ ਖਹਿਰਾ, ਕੰਵਰ ਸੰਧੂ ਤੇ ਫੂਲਕਾ ਨੂੰ ਜਿਹੜਾ ਵੱਧ ਐਲੀਜੀਬਲ ਜਾਂ ਵੱਧ ਜਿਹੜਾ ਇਸ ਦੀ ਢੁਕਵਾਂ ਦੱਸਿਆ ਵੀ ਢੁਕਵੇਂ ਆ ਜੀ, ਉਨ੍ਹਾਂ ਨੂੰ ਦੇਣੀ ਸੀ ਇਹ ਸੀਟ। ਤੇ ਕਿਤੇ ਨਾ ਕਿਤੇ ਇਹ ਆਮ ਆਦਮੀ ਪਾਰਟੀ ਦੇ ਵਿੱਚ ਜਦੋਂ ਜਗਮੀਤ ਬਰਾੜ ਆ ਰਹੇ ਸੀ ਤੇ ਉਦੋਂ ਭਗਵੰਤ ਮਾਨ ਵੱਲੋਂ ਕੀਤੀ ਵਿਰੋਧਤਾ ਦਾ ਵੀ ਅਸਰ ਇਹਦੇ ਵਿੱਚ ਦਿਖਾਈ ਦੇ ਰਿਹਾ, ਕਿਉਂਕਿ ਉਦੋਂ ਭਗਵੰਤ ਨੇ ਇਨ੍ਹਾਂ ਨੂੰ ਆਉਣ ਨਹੀਂ ਦਿੱਤਾ ਸੀ
ਜੀ। ਮਿੰਟੂ ਜੀ,
ਇਹ ਸਾਰੀ ਰਲੀਆਂ ਮਿਲੀਆਂ ਖਬਰਾਂ ਜੀ, ਚਾਰ ਸਪੇਰੇ ਸਿਆਸਤ ਹੀ ਸਿਆਸਤ ਹੈ ਇਸ ਖਬਰ ਜੀ।
ਇਧਰ ਜਸਪ੍ਰੀਤ ਸਿੰਘ ਬੈਂਸ ਸਾਡੇ ਨਾਲ ਅਮਰੀਕਾ ਤੋਂ ਜੁੜੇ ਨੇ, ਉਹ ਕਹਿੰਦੇ ਨੇ ਕਿ ਸੁਖਪਾਲ ਸਿੰਘ ਖਹਿਰਾ ਜਿਹੜੇ ਆਮ ਆਦਮੀ ਪਾਰਟੀ ਦੇ, ਉਨ੍ਹਾਂ ਦੇ ਬਾਰੇ ਕੀ ਅਪਡੇਟ ਹੈ, ਉਨ੍ਹਾਂ ਦੀ ਕੀ ਪੋਜੀਸ਼ਨ ਹੈ ਇਸ ਵੇਲੇ ਪਾਰਟੀ ਦੇ ਵਿੱਚ?
ਦੇਖੋ ਕੋਈ ਖਾਸ ਅਪਡੇਟ ਤਾਂ ਅਜੇ ਦਿਖਾਈ ਨਹੀਂ ਦੇ ਰਹੀ, ਪਰ ਉਨ੍ਹਾਂ ਨੇ ਪਿੱਛੇ ਜੇ ਬਿਆਨ ਦਿੱਤਾ ਸੀਗਾ ਅਸਤੀਫੇ ਤੋਂ ਦੇਣ ਦੀ ਪੇਸ਼ਕਸ਼ ਤੋਂ ਬਾਅਦ ਵੀ ਅਸੀਂ ਇੱਕ ਆ, ਸਾਡੇ ਖਿਲਾਫ਼ ਜਿਹੜੀਆਂ ਮੀਡੀਆ ਜਾਂ ਕੋਈ ਹੋਰ ਅਫਵਾਹਾਂ ਫੜਾ ਰਿਹਾ ਉਹ ਸਹੀ ਨਹੀਂ ਹੈ, ਸੋ ਇਸ ਕਰਕੇ ਜਿਹੜੀਆਂ ਤੁਸੀਂ ਇਨ੍ਹਾਂ ਨੂੰ ਨਾ ਕੀਤਾ ਜਾਵੇ, ਇਨ੍ਹਾਂ ਨੂੰ ਨਾ ਤੂਲ ਦਿੱਤਾ ਜਾਵੇ, ਮੀਡੀਆ ਨੂੰ ਉਨ੍ਹਾਂ ਨੇ ਰਿਕੁਐਸਟ ਕੀਤੀ ਸੀ। ਸੋ ਪਰ ਮੇਰੇ ਹਿਸਾਬ ਨਾਲ ਹਜੇ ਥੋੜੀ ਜਿਹੀ ਨਾ ਕਿਤੇ ਨਾ ਕਿਤੇ ਆਸ ਦੀ ਕਿਰਨ ਇਨ੍ਹਾਂ ਨੂੰ ਵੀ ਜਿਹੜਾ ਪ੍ਰੈਸ਼ਰ ਹੈ ਉਹ ਆਪਣੀ ਪਾਰਟੀ ਤੇ ਪਾ ਰਹੇ ਆ, ਉਹਦੇ ਨਾਲ ਕਿਤੇ ਕੋਈ ਤਬਦੀਲੀ ਹੋ ਸਕਦੀ ਆ
ਜੀ। ਲਓ ਜੀ, ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ ਨਵਾਂ ਹੀ ਦਵਿੰਦਰ ਸੰਧੂ ਦੀ ਆਵਾਜ਼ ਦੇ ਵਿੱਚ, ਤੇ ਉਸ ਤੋਂ ਬਾਅਦ ਅਸੀਂ ਜਿਹੜਾ ਆਪਣੇ ਮਿਲਡੂਰਾ ਦੇ ਬਾਰੇ ਗੱਲ ਕਰ ਰਹੇ ਸੀ, ਸ਼ੈਪਟਨ ਦੇ ਬਾਰੇ ਵੀ ਗੱਲ ਕਰਾਂਗੇ, ਜਿਹੜੇ ਉੱਥੇ ਨਵੇਂ ਸੈਟਲ ਹੋ ਰਹੇ ਨੇ ਆਪਣੇ ਪੰਜਾਬੀ, ਉਨ੍ਹਾਂ ਨੇ ਕਿਸ ਤਰ੍ਹਾਂ ਟੈਕਲ ਕਰਨਾ ਆਪਣੇ ਬੱਚਿਆਂ ਦੀ ਪੜ੍ਹਾਈ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਕਿਸ ਤਰ੍ਹਾਂ ਸੈੱਟ ਹੋ ਸਕਦੇ ਨੇ, ਉਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਪਰ ਪਹਿਲਾਂ ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ ਜੀ, ਦਵਿੰਦਰ ਸੰਧੂ ਦੀ ਆਵਾਜ਼ ਦੇ ਵਿੱਚ।
ਚੰਗੀ ਭਲੀ ਚੱਲ ਦੀ ਕਬੀਲਦਾਰੀ ਹੋਵੇ, ਪਿੰਡ ਮਾਣ ਤਾਣ ਨਾਲ ਕੈਮ ਸਰਦਾਰੀ ਹੋਵੇ। ਚੰਗੀ ਭਲੀ ਚੱਲ ਦੀ ਕਬੀਲਦਾਰੀ ਹੋਵੇ, ਪਿੰਡ ਮਾਣ ਤਾਣ ਨਾਲ ਕੈਮ ਸਰਦਾਰੀ ਹੋਵੇ। ਵੈਰ ਪਾਉਂਦਾ ਚੋਣ ਸਰਪੰਚੀ ਵਾਲੀ ਲੜਦਾ, ਹੋ ਜੱਟ ਮਰਦਾ ਵੀ ਉਦੋਂ ਜੱਟ ਮਰਦਾ, ਉਦੋਂ ਜੱਟ ਮਰਦਾ ਵੀ ਉਦੋਂ ਜੱਟ ਮਰਦਾ। ਝੋਟੇ ਦੀ ਜ਼ਮੀਨ ਵਾਲਾ ਕਿੱਲਾ ਉਦੋਂ ਵਿਕਦਾ,
ਰਾਤੀ ਨਾ ਵੇਲ ਦੇ ਲੈ ਬਾਪੂ ਹੋ ਕੇ ਪੜਦਾ ਉਦੋਂ ਜੱਟ ਮਰਦਾ ਵੀ ਉਦੋਂ ਜੱਟ ਮਰਦਾ ਉਦੋਂ ਜੱਟ ਮਰਦਾ ਵੀ ਉਦੋਂ ਜੱਟ ਮਰਦਾ ਗੱਲਾਂ ਕਰਦਾ ਉਦੋਂ ਜੱਟ ਮਰਦਾ ਵੀ ਉਦੋਂ ਜੱਟ ਮਰਦਾ ਉਦੋਂ ਜੱਟ ਮਰਦਾ ਵੀ ਉਦੋਂ ਜੱਟ ਮਰਦਾ ਪੈਸੇ ਫੜਦੇ ਉਦੋਂ ਜੱਟ ਮਰਦਾ ਵੀ ਉਦੋਂ ਜੱਟ ਮਰਦਾ ਉਦੋਂ ਜੱਟ ਮਰਦਾ ਵੀ ਉਦੋਂ ਜੱਟ ਮਰਦਾ
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨਿੰਗ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਦੂਰੋਂ ਬੈਠ ਦੁਆਵਾਂ ਕਰਦੀ ਅੰਮੀ, ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ। ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ, ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਤਾਂ ਰੱਬ ਦਾ ਰੂਪ ਹੈ ਦੂਜਾ। ਮਾਂ ਜਿਸ ਨੇ ਸਾਨੂੰ ਜੀਵਨ ਦਿੱਤਾ, ਮਾਂ ਜਿਸ ਨੇ ਸਾਨੂੰ ਚੱਲਣਾ ਸਿਖਾਇਆ, ਮਾਂ ਜਿਸ ਨੇ ਸਾਨੂੰ ਬੋਲਣਾ ਸਿਖਾਇਆ, ਮਾਂ ਜਿਸ ਨੇ ਸਾਨੂੰ ਚੰਗਾ ਇਨਸਾਨ ਬਣਾਇਆ। ਸਦਕੇ ਜਾਈਏ ਰੱਬ ਵਰਗੀਆਂ ਮਾਵਾਂ ਦੇ, ਲੱਖ ਲੱਖ ਸ਼ੀਸ਼ ਝੁਕਾਈਏ ਸਾਹਮਣੇ ਮਾਵਾਂ ਦੇ, ਲੱਖ ਲੱਖ ਸ਼ੀਸ਼ ਝੁਕਾਈਏ ਸਾਹਮਣੇ ਮਾਵਾਂ ਦੇ। ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਮਦਰਸ ਡੇ ਦੀਆਂ ਲੱਖ ਲੱਖ ਮੁਬਾਰਕਾਂ। ਵੀ ਵਿਸ਼ ਯੂ ਅ ਵੈਰੀ ਹੈਪੀ ਮਦਰਸ ਡੇ। ਜੁੜੇ ਰਹੋ ਹਰਮਨ ਰੇਡੀਓ ਦੇ ਨਾਲ, ਦਿਲ ਪੰਜਾਬੀ, ਜਜ਼ਬਾ ਪੰਜਾਬੀ। ਮੇਰੀ ਪੱਗ ਨਾਲ ਦੀਆਂ ਬਿੱਲੋ ਚੁੰਨੀਆਂ, ਨੀ ਤੂੰ ਜਾਣ ਕੇ ਰੰਗਾਉਣ ਲੱਗ ਪਈ। ਲੈ ਕੇ ਆਉਂਗੀ ਦੁਪੱਟਾ ਉਹੀ ਰੰਗ ਦਾ, ਆਵੇਗਾ ਜਿਹੜੀ ਪੱਗ ਬੰਨ ਕੇ। ਪੱਗ ਪੰਜਾਬੀਆਂ ਦੀ ਅਣਖ, ਦਲੇਰੀ ਤੇ ਸਰਦਾਰੀ ਦਾ ਚਿੰਨ ਹੈ। ਦੂਜੇ ਪਾਸੇ ਜੇ ਗੱਲ ਕਰੀਏ ਦੁਪੱਟੇ ਯਾਨੀ ਚੁੰਨੀ ਦੀ, ਸਾਦਗੀ, ਸੰਗ, ਸ਼ਰਮ, ਸਭਿਆਚਾਰ, ਅਦਬ ਤੇ ਸਤਿਕਾਰ ਦਾ ਪ੍ਰਤੀਕ ਹੈ ਚੁੰਨੀ। ਗੱਲ ਕਰਾਂਗੇ ਪੱਗ ਤੇ ਚੁੰਨੀ ਦੇ ਸਭਿਆਚਾਰਕ ਇਤਿਹਾਸ ਦੀ, ਓਨਲੀ ਓਨ ਹਰਮਨ ਰੇਡੀਓ ਦੇ ਉੱਪਰ। ਸਿਡਨੀ ਸਮੇਂ ਦੇ ਅਨੁਸਾਰ ਬੁੱਧਵਾਰ ਸ਼ਾਮੀ 7 ਵਜੇ ਯੋਗੇਸ਼ ਗੁਰਨਾ ਹੋਵੇਗਾ ਤੁਹਾਡੇ ਨਾਲ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਲਓ ਜੀ, ਬਹੁਤ ਸੋਹਣੇ ਸੋਹਣੇ ਪ੍ਰੋਗਰਾਮ ਯੋਗੇਸ਼ ਗੁਰਨਾ ਲੈ ਕੇ ਆ ਰਹੇ ਨੇ ਸ਼ਾਮਾਂ ਨੂੰ, ਸੋ ਤੁਸੀਂ ਸੁਣ ਸਕਦੇ ਹੋ ਸ਼ਾਮ ਨੂੰ 6 ਵਜੇ ਤੋਂ ਲੈ ਕੇ ਫਿਰ ਰਾਤ 10 ਵਜੇ ਤੱਕ ਪ੍ਰੋਗਰਾਮ ਚੱਲਦੇ ਰਹਿੰਦੇ ਨੇ। ਤੇ ਇਧਰ ਮਿੰਟੂ ਬਰਾੜ ਜੀ ਸਾਡੇ ਨਾਲ ਸ਼ਾਮਲ ਨੇ, ਅੱਜ ਉਹਨਾਂ ਦਾ ਜਨਮ ਦਿਨ ਵੀ ਹੈ। ਬਹੁਤ ਸਾਰੇ ਸੱਜਣ ਮਿੱਤਰ ਵਧਾਈਆਂ ਭੇਜ ਰਹੇ ਨੇ। ਮਿੰਟੂ ਜੀ, ਪਹਿਲਾਂ ਆਪਾਂ ਸੁਨੇਹੇ ਲਈਏ ਫਿਰ।
ਹਾਂਜੀ ਹਾਂਜੀ, ਜਰੂਰ ਜੀ ਜਰੂਰ, ਆਪਾਂ ਮੁੱਦੇ ਤੇ ਗੱਲ ਜਰੂਰ ਕਰਨੀ ਹੈ ਛੇਤੀ ਛੇਤੀ।
ਹਾਂਜੀ ਹਾਂਜੀ ਹਾਂਜੀ, ਛੇਤੀ ਛੇਤੀ ਪੜ੍ਹਦੇ ਆ ਆਪਾਂ। ਤੇ ਗੁਰਨਿੰਦਰ ਚਾਹਲ ਹੁਣੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਤੇ ਕਹਿੰਦੇ ਨੇ ਕਿ ਪੰਜਾਬ ਦੇ ਵਿਚ ਰਹਿੰਦੇ ਕਿਸੇ ਪਿੰਡ ਚੁੜੇਲ ਆ ਗਈ ਤੇ ਲੋਕ ਸੈਲਫੀਆਂ ਲੈ ਲੈ ਕਮਲੀ ਕਰਤੀ ਤੇ ਜਾਣ ਲੱਗੀ, ਕਹਿੰਦੀ ਕੰਜਰ ਹੋਊ ਜਿਹੜਾ ਤੁਹਾਡੇ ਪਿੰਡ ਦੁਬਾਰਾ ਆਵੇ।
ਬਹੁਤ ਕਮਾਲ ਦੀ ਸੱਚਾਈ ਹੈ ਜੀ, ਕਮਾਲ
ਠੀਕ ਹੈ ਜੀ। ਤੇ ਗੁਰਦੀਪ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਸਾਡੇ ਭੰਗ ਨਹੀਂ ਖਾਂਦੇ ਤੇ ਗੋਰੇ ਬੜੇ ਲਾਈਕ ਕਰਦੇ ਆ। ਉਹ ਭੰਗ ਦੀ ਗੱਲ ਇਸ ਤਰ੍ਹਾਂ ਹੀ ਹੈ ਜੀ, ਉਹ ਕਿ ਕੋਈ ਭੰਗ ਇੱਥੇ ਬੈਨ ਹੈ ਉੱਥੇ ਕੋਈ ਪੁੱਛਦਾ ਨਹੀਂ ਜੀ। ਤੇ ਇੱਧਰ ਜਗਤਾਰ ਭਾਜੀ ਮਾਤਾ ਜੀ ਦੀ ਫੋਟੋ ਭੇਜ ਰਹੇ ਨੇ ਤੇ ਕਹਿੰਦੇ ਨੇ ਕਿ ਸਾਡੇ ਮਾਂ ਜੀ ਦੀ ਅਸਲੀ ਤਸਵੀਰ ਆ, ਉਹਨਾਂ ਨੇ ਫੋਟੋ ਭੇਜੀ ਆ। ਮੇਰਾ ਮੰਨਣਾ ਹੈ ਕਿ ਡਿਮਾਂਡ ਸਪਲਾਈ ਵਾਲਾ ਸਿਸਟਮ ਜਿਹੜਾ ਲਾਗੂ ਹੁੰਦਾ ਨਸ਼ਿਆਂ ਤੇ, ਕਿਸੇ ਵੀ ਵਸਤੂ ਦੀ ਬਹੁਤਾਤ ਉਸ ਦੀ ਵਰਤੋਂ ਦੀ ਘਟਾ ਦਿੰਦਾ। ਤੇ ਜਗਮੀਤ ਬਰਾੜ ਦਾ ਬਿਆਨ ਜਿਹੜਾ ਕਹਿੰਦੇ ਕਿ ਬੜਾ ਸਿਆਸਤ ਤੋਂ ਪ੍ਰਭਾਵਿਤ ਹੈ। ਤੇ ਇਧਰ ਹੈਪੀ ਮਦਰਸ ਡੇ ਤੇ ਤੁਹਾਨੂੰ ਜਨਮ ਦਿਨ ਦੀਆਂ ਮੁਬਾਰਕਾਂ ਭੇਜ ਰਹੇ ਨੇ ਰਾਜ ਬੇਕਰਫੀਲਡ ਕੈਲੀਫੋਰਨੀਆ ਵਾਲੇ। ਤੇ ਨਾਈਸ ਸੌਂਗ ਜੀ ਕਹਿੰਦੇ, ਤੇ ਇੰਜੋਏ ਵਾਕਿੰਗ ਇਨ ਫਾਰਮ ਏਰੀਆ ਵਿਦ ਦਿਲ ਵਾਲੀ ਗੱਲ। ਕਿਆ ਬਾਤ ਹੈ ਜੀ, ਫਾਰਮ ਦੇ ਵਿਚ ਘੁੰਮ ਰਹੇ ਨੇ, ਬਦਾਮਾਂ ਦੇ ਫਾਰਮ ਹੈ ਮੈਨੂੰ ਲੱਗਦਾ। ਤੇ ਫੋਟੋਆਂ ਵੀ ਭੇਜ ਰਹੇ ਨੇ, ਬੜੀ ਛੇਤੀ ਇਹ ਫੋਟੋਆਂ ਜੀ ਆਪਣੇ ਸਰੋਤਿਆਂ ਨਾਲ ਵੀ ਅਸੀਂ ਸਾਂਝੀਆਂ ਕਰਿਆ ਕਰਾਂਗੇ। ਤੇ ਹੁਣ ਮਿੰਟੂ ਜੀ ਖਬਰਾਂ ਵੀ ਹੋ ਗਈਆਂ। ਮਸਲੇ ਜਿਹੜਾ ਆਪਾਂ ਪਹਿਲਾਂ ਸ਼ੁਰੂ ਕੀਤਾ ਸੀਗਾ ਕਿ ਮਲਡੂਰਾ ਇਲਾਕਾ ਜਿਹੜਾ ਕਾਫੀ ਸੈੱਟ ਹੋ ਰਿਹਾ ਤੇ ਬਹੁਤ ਸਾਰੇ ਨਵੇਂ ਪਰਿਵਾਰ ਇੱਥੇ ਸੈੱਟ ਹੋ ਰਹੇ ਨੇ, ਪਰ ਜੇ ਆਪਾਂ ਰਵਾਇਤੀ ਜਿਹੜੇ ਰੀਜਨਲ ਇਲਾਕੇ ਆ ਉਹਨਾਂ ਵੱਲ ਝਾਤੀ ਮਾਰੀਏ ਤਾਂ ਹਰ ਟਾਊਨ ਦੇ ਵਿਚ ਇਹ ਸਮੱਸਿਆ ਆਉਂਦੀ ਹੈ ਕਿ ਜਦੋਂ ਬੱਚੇ ਬਾਰਵੀਂ ਤੋਂ ਬਾਅਦ ਜਾਂਦੇ ਨੇ ਪੜ੍ਹਦੇ ਨੇ ਸ਼ਹਿਰਾਂ ਦੇ ਵਿਚ ਤੇ ਮੁੜ ਕੇ ਨਹੀਂ ਆਉਂਦੇ। ਇਹ ਇਕੱਲੀ ਸਮੱਸਿਆ ਪੰਜਾਬੀਆਂ ਨੂੰ ਨਹੀਂ, ਇਹ ਗੋਰਿਆਂ ਨੂੰ ਵੀ ਬਹੁਤ ਵੱਡੀ ਸਮੱਸਿਆ ਆ। ਤੁਸੀਂ ਆਸਟ੍ਰੇਲੀਆ ਦੇ ਰੀਜਨਲ ਇਲਾਕਿਆਂ ਚ ਚਲ ਜਾਓ, ਇਧਰ ਸਾਡੇ ਲਾਗੇ ਆਮਡੇਲ ਹੈ, ਟੈਂਟਰਫੀਲਡ ਹੈ, ਟੈਮਵਰਥ ਹੈ, ਬੈਂਡੀਗੋ ਆ ਜਾਂ ਕਿਤੇ ਵੀ ਆ, ਤੇ ਉਥੇ ਵੀ ਜਿਹੜੇ ਕਈ ਇਲਾਕੇ ਖਾਲੀ ਦੇ ਖਾਲੀ ਹੋ ਰਹੇ ਨੇ ਕਿਉਂਕਿ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਸ਼ਹਿਰਾਂ ਨੂੰ ਜ਼ਿਆਦਾ ਤਰਜੀਹ ਦੇ ਰਹੀ ਆ। ਸੋ ਇਸ ਦੇ ਲਈ ਕਈ ਸਕੀਮਾਂ ਜਿਹੜੀਆਂ ਨੇ ਉਹ ਬਣਾਈਆਂ ਜਾ ਰਹੀਆਂ ਨੇ, ਆਪਣੇ ਪੰਜਾਬੀ ਵੀ ਬਣਾ ਰਹੇ ਨੇ। ਮਿੰਟੂ ਜੀ ਮੈਨੂੰ ਲੱਗਦਾ ਆਪਾਂ ਇਸ ਮਸਲੇ ਦੇ ਹੱਲ ਦੇ ਵੱਲ ਨੂੰ ਕੋਈ ਗੱਲ ਕਰੀਏ। ਤੇ ਮੈਸੇਜ ਜਿਹੜਾ ਆਪਾਂ ਨੂੰ ਆਇਆ ਸੀ ਨਾ ਉਹ ਕੁਲਵਿੰਦਰ ਹੁਣਾਂ ਦਾ, ਉਹ ਇਹ ਹੈ ਕਿ ਕਹਿੰਦੇ ਕਿ ਮੈਲਬਰਨ ਜਿਹੜਾ ਆ, ਮੈਲਬਰਨ ਤੋਂ 200 ਕਿਲੋਮੀਟਰ ਆ ਸ਼ੈਪਟਨ, ਤੇ ਕਈ ਵੀਰਾਂ ਦੇ ਜਵਾਕ ਅਜੇ ਹੁਣੇ ਹੀ ਹੋਏ ਆ, ਜਾਣੀ ਕਿ ਉਹਨਾਂ ਦੇ ਮਤਲਬ ਜਵਾਕ ਹੋ ਰਹੇ ਨੇ, ਉਹ ਹੁਣ ਕੀ ਉਹਨਾਂ ਦੇ ਭਵਿੱਖ ਲਈ ਮੈਲਬਰਨ ਮੂਵ ਹੋ ਰਹੇ ਆ? ਤੁਸੀਂ ਕੀ ਕਹਿਣਾ ਚਾਹੋਗੇ ਕਿ
ਦੇਖੋ ਸਿੱਧੂ ਸਾਹਿਬ, ਇਹਨੂੰ ਬਾਹਲੇ ਨਜ਼ਰੀਆਂ ਤੋਂ ਫਰੋਲਣਾ ਪੈਣਾ ਇਸ ਗੱਲ ਨੂੰ ਤੇ, ਪਰ ਜੇ ਥੋੜੀ ਜਿਹੀ ਆਪਾਂ ਸ਼ਾਰਟ ਦੇ ਵਿੱਚ ਗੱਲਾਂ ਜਿਹੀਆਂ ਕਰੀਏ ਤਾਂ ਇਹਦੇ ਚ ਇੱਕ ਤਾਂ ਗੱਲ ਇਹ ਆ ਰਹੀ ਹੈ ਵੀ ਜਿਵੇਂ ਤੁਸੀਂ ਦੱਸਿਆ ਵੀ ਇਕੱਲੀ ਸਾਡੀ ਕਮਿਊਨਿਟੀ ਦੀ ਸਮੱਸਿਆ ਨਹੀਂ, ਇਹ ਹਰ ਕਮਿਊਨਿਟੀ ਦੀ ਸਮੱਸਿਆ। ਰਿਵਰਲੈਂਡ ਦੀ ਮੇਰੇ ਕੋਲ ਯੂਨੀਕ ਉਦਾਹਰਣ ਆ ਜੀ, ਜਿਹਦੇ ਵਿੱਚ ਪਹਿਲਾਂ ਉੱਥੇ ਆ ਕੇ ਇਟਾਲੀਅਨ ਸੈੱਟ ਹੋਏ, ਇਟਾਲੀਅਨਾਂ ਨੇ ਹੌਲੀ ਹੌਲੀ ਜਦੋਂ ਉਹਨਾਂ ਦੇ ਬੱਚੇ ਉਡਾਰ ਹੋ ਗਏ ਤੇ ਯੂਨੀਵਰਸਿਟੀਆਂ ਨੂੰ ਜਾਣ ਲੱਗੇ, ਛੱਡ ਕੇ ਗ੍ਰੀਕਸ ਨੂੰ ਵੇਚਤਾ, ਗ੍ਰੀਕ ਜਿਹੜੇ ਫਿਰ ਉਥੋਂ ਇਮੇਜ ਗ੍ਰੀਕ ਖਾਲੀ ਹੋ ਗਏ ਘਰ ਉਹਨਾਂ ਦੇ, ਤਾਂ ਹੁਣ ਗ੍ਰੀਕ ਛੱਡ ਕੇ ਇੰਡੀਅਨ ਨੂੰ ਵੇਚ ਗਏ। ਹੁਣ ਇੰਡੀਅਨ ਦੀ ਵੀ ਸੇਮ ਪ੍ਰੋਬਲਮ ਆ ਗਈ ਪਿਛਲੇ 30-35 ਸਾਲ ਤੋਂ ਪੰਜਾਬੀਆਂ ਦੀ, ਤਾਂ ਉਹਨਾਂ ਨੇ ਵੀ ਹੁਣ ਪੋਜੀਸ਼ਨ ਇਹ ਹੋ ਗਈਆਂ ਵੀ ਉਹਨਾਂ ਨੇ ਦੋ ਦੋ ਤਰੀਕੇ ਲੱਭੇ ਹੋਏ ਆ, ਜੇ ਤਾਂ 200 ਕਿਲੋਮੀਟਰ ਹੋਣ ਕਰਕੇ ਐਡਲੇਡ ਵੀ ਉਹ ਬੜਾ ਉਹਨਾਂ ਦਾ ਹਰ ਵੀਕ ਅਪ ਡਾਊਨ ਚੱਲ ਰਿਹਾ, ਇੱਥੇ ਵੀ ਘਰ ਲੈ ਲਏ, ਬੱਚੇ ਵੀ ਪੜ੍ਹਾਈ ਜਾਂਦੇ, ਇੱਕ ਜਣਾ ਇੱਥੇ ਰਹਿ ਲਿਆ, ਇੱਦਾਂ ਜੇ ਚੱਲ ਰਹੇ ਆ। ਪਰ ਇਹ ਇੱਕ ਸਮੱਸਿਆ, ਇਹਦਾ ਜਿਹੜਾ ਇਹਦੇ ਨੂੰ ਨਜਿੱਠਣ ਲਈ ਬਹੁਤ ਕੁਝ ਸੋਚਣਾ ਪੈਣਾ। ਪਹਿਲੀ ਗੱਲ ਤਾਂ ਇਹ ਵੀ ਜਿਹੜੀ ਇੱਕ ਉਮਰ ਦਾ ਤਕਾਜਾ ਹੁੰਦਾ, ਅੱਜ ਦੀ ਜਿਹੜੀ ਪੜ੍ਹਾਈ ਲਿਖਾਈ ਆ ਜਾਂ ਉਮਰ ਆ, ਉਹ ਉਮਰ ਬੱਚਿਆਂ ਨੂੰ ਵੱਡੀਆਂ ਸਿਟੀਆਂ, ਵੱਡੀ ਯੂਨੀਵਰਸਿਟੀ, ਹਾਈ ਫਾਈ ਲਾਈਫ ਉਹ ਪਵਾਉਂਦੀ ਆ, ਉਹ ਚੰਗੀ ਲੱਗਦੀ ਆ, ਉਹ ਚ ਕੋਈ ਬੁਰਾਈ ਨਹੀਂ ਹੈ। ਹਰੇਕ ਬੰਦਾ ਤਰੱਕੀ ਕਰਨਾ ਚਾਹੁੰਦਾ, ਅੱਗੇ ਚਾਹੁੰਦਾ। ਅਸੀਂ ਨਹੀਂ ਕਹਿੰਦੇ ਵੀ ਸਾਡੇ ਪਿਓ ਦਾ ਤੇ ਫਾਰਮਾਂ ਚ ਬੈਠੇ ਆ ਤੇ ਫਾਰਮਾਂ ਚ ਹੀ ਉੱਥੇ ਕੰਮ ਕਰਦੇ ਰਹੇ ਤੇ ਉਹੀ ਫਾਰਮਾਂ ਚ ਹੀ ਉਹ ਅਗਲੀ ਲਾਤ ਚੱਲੀ ਜਾਵੇ। ਠੀਕ ਆ, ਜੇ ਕਿਸੇ ਚ ਕਾਬਲੀਅਤ ਆ ਹੋਰ ਅੱਗੇ ਜਾਣਾ ਚਾਹੀਦਾ, ਵਧਣਾ ਚਾਹੀਦਾ, ਪਰ ਇੱਕ ਨਾ ਉਮਰ ਦਾ ਦੌਰ ਹੁੰਦਾ, ਉਸ ਦੌਰ ਦੇ ਵਿਚ ਤੁਹਾਨੂੰ ਉਹੀ ਗੱਲਾਂ ਚੰਗੀਆਂ ਲੱਗਦੀਆਂ, ਜੋ ਦੌਰ ਬਦਲ ਜਾਂਦਾ ਦੌਰ ਦੇ ਮੁਤਾਬਕ ਫਿਰ ਤੁਹਾਨੂੰ ਦੂਜੀਆਂ ਗੱਲਾਂ ਚੰਗੀਆਂ ਲੱਗ ਜਾਂਦੀਆਂ। ਫਿਰ ਮੇਰੇ ਕਹਿੰਦਾ ਵੀ ਮੈਂ ਬੈਕ ਟੂ ਬੇਸਿਕਸ ਜਾ ਰਿਹਾ, ਤਾਂ ਉਹ ਬੇਸਿਕਸ ਆ ਜਿਹੜੇ ਉਹ ਜਿਹੜੀ ਵੀ ਤੁਸੀਂ ਜ਼ਿੰਦਗੀ ਚੋਂ ਆਏ ਹੋ ਜਾਂ ਜਿਹੜੀ ਕਲਾ ਤੁਹਾਨੂੰ ਹੈ ਤੁਹਾਡੇ ਚ ਜਾਂ ਜਿਹੋ ਜਿਹਾ ਤੁਹਾਡਾ ਪਿਛੋਕੜ ਰਿਹਾ, ਉਹ ਤੁਹਾਨੂੰ ਫਿਰ ਸਕੂਨ ਦੇਣ ਲੱਗ ਜਾਂਦੀਆਂ ਉਹ ਚੀਜ਼ਾਂ, ਤੇ ਮੁੜ ਘੁੜ ਤੁਸੀਂ ਉੱਥੇ ਆਉਣੇ ਆ। ਸੋ ਇਹਦੇ 2-3 ਤਰੀਕੇ ਜਿਹੜੇ ਮੇਰੇ ਹੀ ਸੋਚ ਮੰਨਣੀ ਹੈ। ਇੱਕ ਤਾਂ ਸਾਨੂੰ ਥੋੜੀ ਜਿਹੀ ਆਪਦੀ ਸੋਚ ਚ ਤਬਦੀਲੀ ਇਹ ਕਰਨੀ ਪੈਣੀ ਆ, ਹੁਣ ਜਿਹੜੇ ਮੁਲਕ ਚ ਆ ਗਏ ਆ ਉਸ ਮੁਲਕ ਮੁਤਾਬਕ ਥੋੜੀ ਸੋਚ ਇਹ ਕਰਨੀ ਚਾਹੀਦੀ ਹੈ ਵੀ ਸਾਨੂੰ ਬੱਚਿਆਂ ਨੂੰ ਇਸ ਢੰਗ ਨਾਲ ਨਹੀਂ ਟ੍ਰੀਟ ਕਰਨਾ ਚਾਹੀਦਾ, ਜਿਹ ਚ ਇਹ ਹੋਵੇ ਵੀ ਅਸੀਂ ਸਾਰੀ ਉਮਰ ਤੈਨੂੰ ਆਪਦੇ ਨਾਲ ਬੰਨ ਕੇ ਰੱਖਣਾ, ਬਸ ਤੂੰ ਉਡਾਰੀ ਨਹੀਂ ਮਾਰਨੀ, ਤੈਨੂੰ ਅਸੀਂ ਬੰਨ ਕੇ ਰੱਖਣਾ ਤੇ ਆਪਦੇ ਨਾਲ ਹੀ ਰੱਖਾਂਗੇ ਤੇ ਨਾਲ ਹੀ ਤੋਰਾਂਗੇ, ਨਾਲ ਵਿਆਹ ਕਰਾ ਕੇ ਰੱਖਾਂਗੇ। ਇਹ ਜਿਹੜਾ ਕਲਚਰ ਆ ਇਹ ਚੰਗਾ ਮਾੜਾ ਨਹੀਂ ਹੈ, ਪਰ ਜਿੱਥੇ ਦਾ ਮਾਹੌਲ ਆ ਜਿਹਦਾ ਮਾਹੌਲ ਆ ਉਸ ਮੁਤਾਬਕ ਲਿਮਿਟਡ ਉਹਨੂੰ ਉਡਾਰੀ ਮਾਰਨ ਦੇਣਾ ਪੈਣਾ ਸਾਨੂੰ, ਪਰ ਉਹਨੂੰ ਸੰਸਕਾਰ ਹੀ ਇਹੋ ਜਿਹੇ ਦਿਓ ਵੀ ਜੇ ਉਹ ਉਡਾਰੀ ਮਾਰੇ ਤਾਂ ਸ਼ਾਮ ਨੂੰ ਨਹੀਂ ਤਾਂ ਹਫ਼ਤੇ ਨੂੰ ਪਿੰਜਰੇ ਚ ਘਰੇ ਆਪਦੇ ਦਾਣਾ ਚੁੱਕਣਾ ਆਵੇ, ਵੀ ਉਹਦਾ ਉਹਦਾ ਪਾਲਣ ਪੋਸ਼ਣ ਨਹੀਂ
ਢੰਗ ਨਾਲ ਜੇ ਤੁਸੀਂ ਕਰਦੇ ਹੋ ਬੱਚੇ ਦਾ ਵੀ ਭਾਈ ਤੁਸੀਂ ਜਾ ਸਕਦੇ ਹੋ, ਪੜ੍ਹ ਸਕਦੇ ਹੋ, ਸਭ ਕੁਛ ਜੋਬ ਕਰ ਸਕਦੇ ਹੋ, ਤੁਸੀਂ ਵੱਖਰੇ ਰਹਿ ਸਕਦੇ ਹੋ, ਕੋਈ ਪ੍ਰੋਬਲਮ ਨਹੀਂ, ਪਰ ਅਖੀਰ ਤੁਹਾਡਾ ਘਰੇ ਆਉਣਾ, ਤੁਹਾਨੂੰ ਮਾਂ ਬਾਪ ਨਾਲ ਟਾਈਮ ਬਿਤਾਉਣਾ, ਤੁਹਾਡੇ ਲਈ ਇੱਕ ਇਹ ਹੋਵੇ ਵੀ ਕੱਲੀ ਕ੍ਰਿਸਮਿਸ ਵਾਲੇ ਦਿਨ ਨਹੀਂ ਆਉਣਾ ਤੁਸੀਂ, ਇਹ ਨਾ ਹੋਵੇ, ਨੰਬਰ ਇੱਕ ਤਾਂ ਇਹ ਜ਼ਰੂਰੀ ਆ। ਨੰਬਰ ਦੋ, ਇੱਕ ਜਿਹੜਾ ਹੱਲ ਰਿਵਰਲੈਂਡ ਦੇ ਲੋਕਾਂ ਨੇ ਜਿਵੇਂ ਕੱਢਿਆ ਗਾ, ਉਹ ਹੱਲ ਵੀ ਕਿਤੇ ਨਾ ਕਿਤੇ ਕਾਰਗਰੀ ਨਹੀਂ ਹੈ, ਜਿਹਦੇ ਤਹਿਤ ਤਕਰੀਬਨ ਸਾਰਿਆਂ ਨੇ ਇੱਕ ਇੱਕ ਘਰ ਆ ਜਿਹੜਾ ਉਹ ਰਿਵਰਲੈਂਡ ਤੋਂ ਐਡਲੇਡ ਚ ਲੈ ਰੱਖਿਆ, ਤੇ ਉਹ ਖੇਤੀਬਾੜੀ ਆ ਜਿਹੜੀ ਜਾਂ ਵੀਕਐਂਡ ਤੇ ਜਾਂਦੇ ਆ, ਜਾਂ ਦੋਨਾਂ ਜੀਆਂ ਚੋਂ ਇੱਕ ਜੀ ਬੱਚਿਆਂ ਕੋਲ ਦਾ ਤੇ ਇੱਕ ਜੀ ਉੱਥੇ ਲਾ ਲੈਂਦਾ ਕਿਤੇ, ਉਹ ਇੱਕ ਸਫ਼ਰ ਹੀ ਆ ਉਹਨਾਂ ਨੂੰ, ਪੰਜ ਸੱਤ ਸਾਲ ਜਦੋਂ ਬੱਚੇ ਦੀ ਪੜ੍ਹਾਈ ਦੌਰਾਨ ਕਰਨਾ ਪੈਂਦਾ, ਪਰ ਉਹ ਵੀ ਇੱਕ ਕਾਰਗਰ ਤਰੀਕਾ ਵੀ ਤੁਸੀਂ ਜੁੜੇ ਵੀ ਰਹਿੰਦੇ ਹੋ ਬੱਚਿਆਂ ਨਾਲ, ਤੁਸੀਂ ਅੱਗੇ ਵੀ ਹੋ ਜਾਂਦੇ ਹੋ। ਤੀਜਾ ਜਿਹੜਾ ਇੱਕ ਜਿਹੜੀ ਤੁਸੀਂ ਗੱਲ ਕਹੀ ਆ ਵੀ ਜਿਹੜੇ ਬੱਚੇ ਤਾਂ ਹੁਣ ਜੰਮੇ ਆ ਤੇ ਫਿਕਰ ਉਹਨਾਂ ਨੂੰ 12 ਸਾਲ ਬਾਅਦ ਵਾਲੀ ਪੜ੍ਹਾਈ ਦਾ ਪੈ ਗਿਆ, 12 ਸਾਲ 15 ਸਾਲਾਂ ਨੂੰ ਉਹਨਾਂ ਨੇ ਯੂਨੀਵਰਸਿਟੀ ਚ ਜਾਣਾ ਤੇ ਕੀ ਬਣੂਗਾ। ਉੱਥੇ ਮੇਰਾ ਮੰਨਣਾ ਇਹ ਆ ਵੀ ਅਕਸਰ ਮੈਂ ਇੱਕ ਡਾਇਲੋਗ ਵੀ ਦੱਸਦਾ, ਮੈਂ ਬਹੁਤ ਥਾਂ ਲਿਖਿਆ ਵੀ ਆ, ਮੇਰੇ ਬਜ਼ੁਰਗ ਮੈਨੂੰ ਕਹਿੰਦੇ ਹੁੰਦੇ ਸੀ ਅਕਸਰ ਹੀ ਵੀ ਯਾਰ ਤੂੰ ਨਾ 2 ਸਾਲ ਦੱਬ ਕੇ ਕੰਮ ਕਰ ਲਾ ਬਸ, ਫੇਰ ਤੂੰ ਪਰਵਾਹ ਨੀ, ਫੇਰ ਤੂੰ ਕੁਛ ਨਾ ਕਰੀ, ਮੈਨੂੰ ਕੋਈ ਪ੍ਰੋਬਲਮ
ਨਹੀਂ।
ਤਾਂ ਮੈਂ ਸੁਣਦਾ ਰਿਹਾ ਸੁਣਦਾ ਰਿਹਾ, ਇੱਕ ਦਿਨ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ 2 ਸਾਲਾਂ ਦਾ ਕੀ ਮਾਜਰਾ, ਮੈਨੂੰ ਇਹ ਤਾਂ ਦੱਸ ਦਿਓ। ਉਹ ਕਹਿੰਦੇ ਮਾਜਰਾ ਕੀ ਹੋਣਾ, ਜਦੋਂ ਤੂੰ 2 ਸਾਲ ਦੱਬ ਕੇ ਕੰਮ ਕਰੇਗਾ ਉਦੋਂ ਬਾਅਦ ਤੈਨੂੰ ਆਦਤ ਪੈ ਜੂ, ਫਿਰ ਤੂੰ ਸਾਰੀ ਉਮਰੀ ਕਰੀ ਜਾਏਗਾ ਕਹਿੰਦੇ। ਤੇ ਉਹਨਾਂ ਦੀ ਤਾਂ ਇਹ ਭਾਵਨਾ ਸੀ, ਪਰ ਮੈਂ ਇਸ ਨੂੰ ਇੱਕ ਹੋਰ ਨਜ਼ਰੀਏ ਤੇ ਇੱਥੇ ਜੋੜਨਾ ਚਾਹੁੰਦਾ ਗੱਲ ਨੂੰ। ਉਹ ਗੱਲ ਇਹ ਆ ਵੀ ਜਿਹੜਾ ਸਾਡਾ ਜੇ ਸਾਡੇ ਕੋਲੇ 12 ਸਾਲ ਮਿਲ ਗਏ ਸਾਨੂੰ, ਮੰਨ ਲਓ ਵੈਸੇ ਤਾਂ ਬੱਚੇ ਦੇ ਜਨਮ ਤੋਂ ਬਾਅਦ ਸਾਨੂੰ 15 ਤੋਂ 17-18 ਸਾਲ ਮਿਲ ਜਾਂਦਾ ਯੂਨੀਵਰਸਿਟੀ ਜਾਣ ਵੇਲੇ। ਜੇ ਤੁਹਾਨੂੰ 10-12 ਸਾਲ ਮਿਲਦਾ ਪ੍ਰਾਈਮ ਟਾਈਮ ਕਿਤੇ ਕੰਟਰੀ ਏਰੀਏ ਚ ਰਹਿ ਕੇ ਦੱਬ ਕੇ ਮਿਹਨਤ ਕਰਕੇ ਕੋਈ ਸ਼ਾਹੀ ਜ਼ਿੰਦਗੀ, ਸ਼ਾਂਤੀ ਦੀ ਜ਼ਿੰਦਗੀ, ਚੰਗੇ ਪੈਸੇ ਬਣਾਉਣ ਦੀ ਜ਼ਿੰਦਗੀ ਜਾਂ ਹੋਰ ਮਿਲਦਾ, ਤਾਂ ਤੁਹਾਨੂੰ ਕਰਨੀ ਚਾਹੀਦੀ ਆ ਉਹ ਦੱਬ ਕੇ ਮਿਹਨਤ। ਉਹ 10-12 ਸਾਲ ਬੱਚੇ ਨੂੰ ਉੱਥੇ ਪੜਾਓ, ਉਹਦੇ ਨਾਲ ਇੱਕ ਤਾਂ ਬੱਚੇ ਦੇ ਤੁਹਾਡੇ ਨਾਲ ਜਿਹੜੇ ਸੰਬੰਧ ਆ ਉਹ ਜ਼ਿਆਦਾ ਜੁੜ ਜਾਣਗੇ, ਤੁਸੀਂ ਇਕੱਠੇ ਰਹੋਗੇ। ਜੇ ਸ਼ੁਰੂ ਚ ਹੀ ਸ਼ਹਿਰੀ ਬਣਾਉਣ ਨਾਲੋਂ ਤਾਂ ਜੇ ਤੁਸੀਂ ਸ਼ੁਰੂ ਚ ਪਿੰਡ ਦੇ ਵਿਚ ਰਹਿ ਕੇ ਪਿੰਡਾਂ ਵਾਲੇ ਸੰਸਕਾਰ, ਪਿੰਡਾਂ ਵਾਲੀਆਂ ਗੱਲਾਂ ਤੁਸੀਂ ਹਲੇ ਵੀ ਨੋਟ ਕਰਿਆ ਹੋਊਗਾ, ਜੇ ਕੰਟਰੀ ਸਾਈਡ ਗੋਰਿਆਂ ਨੂੰ ਮਿਲਦੇ ਆ ਤੇ ਉਹ ਬਿਲਕੁਲ ਉਹਨਾਂ ਦਾ ਕਲਚਰ ਉਹੀ ਆ ਜੋ ਪਿੰਡਾਂ ਵਾਲਿਆਂ ਦਾ ਹੁੰਦਾ, ਤੇ ਉਹਨਾਂ ਚ ਆਪਣਤ ਜ਼ਿਆਦੇ ਆ, ਇੱਕ ਦੂਜੇ ਨੂੰ ਸਹਿਯੋਗ ਵੱਧ ਕਰਦੇ, ਇਹ ਨਹੀਂ ਆ ਸ਼ਹਿਰਾਂ ਵਾਲਿਆਂ ਵਾਂਗੂ ਵੀ ਮੂੰਹ ਪਰਾਂ ਕਰਕੇ ਇੱਕ ਪਾਸੇ ਤੋਂ ਟੱਪ ਜਾਣਗੇ। ਉਹ ਹਰ ਥਾਂ ਤੇ ਪ੍ਰੋਬਲਮ ਆ, ਹਰ ਚਾਹੇ ਇੰਡੀਆ ਚ ਲਾਓ ਚਾਹੇ ਇੱਥੇ। ਸੋ ਇਸ ਕਰਕੇ ਤੁਸੀਂ ਉਹ ਜੋੜੋ 10-12 ਸਾਲ, ਜਦੋਂ ਨੂੰ 10-12 ਸਾਲਾਂ ਬਾਅਦ ਤੁਸੀਂ ਵੀ ਇੱਕ ਫਾਈਨੈਂਸ਼ਲੀ ਤੌਰ ਤੇ ਵੀ ਸਟਰੋਂਗ ਹੋ ਜਾਓਗੇ, ਜਦੋਂ ਪਿੰਡ ਚ ਰਹਿ ਕੇ ਇੱਕ ਆਪਦਾ ਤੁਸੀਂ ਘੱਟ ਖਰਚੇ ਨਾਲ ਚੰਗੀ ਇਨਕਮ ਕਰ ਲਓਗੇ, ਤਾਂ ਉਦੋਂ ਬਾਅਦ ਲੇਟਰ ਆਉਣ ਤੁਸੀਂ ਸ਼ਹਿਰ ਦੇ ਵਿੱਚ ਪੈਰਲਰ ਵੀ ਕਰ ਸਕਦੇ ਹੋ, ਤੁਸੀਂ ਮੂਵ ਵੀ ਹੋ ਸਕਦੇ ਹੋ, ਤੁਹਾਡੇ ਕੋਲ ਆਪਸ਼ਨ ਹੋ ਜਾਣਗੀਆਂ ਵੀ ਜੇ ਤੁਸੀਂ ਸ਼ਹਿਰ ਚ ਆਉਣਾ ਤੁਸੀਂ ਕੋਈ ਬਿਜ਼ਨਸ ਖਰੀਦਣ ਜੋਗੇ ਵੀ ਹੋ ਗਏ ਉਸ ਟਾਈਮ।
ਜੀ ਮਿੰਟੂ ਜੀ, ਥੋੜਾ ਜਿਹਾ ਮੈਂ ਹੋਰ ਵਾਧਾ ਕਰਨਾ ਬਈ, ਇਹ ਜਿਹੜੀ ਪ੍ਰੋਬਲਮ ਹੈ ਕੱਲੀ ਆਸਟ੍ਰੇਲੀਆ ਵਿੱਚ ਵੀ ਲਿਮਿਟਿਡ ਨਹੀਂ ਹੈਗੀ, ਮੈਂ ਬਹੁਤ ਪਹਿਲਾਂ ਇੱਕ ਆਰਟੀਕਲ ਪੜ੍ਹ ਰਿਹਾ ਸੀ, ਅਮਰੀਕਾ ਦੇ ਵਿੱਚ ਵੀ ਇਹ ਬਹੁਤ ਵੱਡੀ ਸਮੱਸਿਆ ਰਹੀ ਆ, ਕੈਨੇਡਾ ਦੇ ਵਿੱਚ ਵੀ ਅਸੀਂ ਹੁਣ ਜਾ ਕੇ ਆਏ ਆ, ਤੁਸੀਂ ਦੇਖਿਆ ਹੋਣਾ ਟੋਰਾਂਟੋ ਆਪਾਂ ਗਏ ਸੀਗੇ, ਉਧਰ ਆਪਾਂ ਕਿਚਨਰ ਇਲਾਕੇ ਦੇ ਵਿੱਚ ਗਏ ਆ ਤੇ ਉੱਥੇ ਦੇਖੋ ਕਿੱਦਾਂ ਟ੍ਰੈਡੀਸ਼ਨਲੀ ਡਰੈਸਾਂ ਪਾਈਆਂ ਹੋਈਆਂ, ਪੁਰਾਣੇ ਤਰੀਕੇ ਨਾਲ ਰਹਿ ਰਹੇ ਨੇ, ਨੈਚੁਰਲ ਤਰੀਕੇ ਨਾਲ ਇੱਕ ਜਿਹੜੀ ਜਿਊ ਪਰਿਵਾਰ ਨੇ ਉਹ ਇਸ ਤਰ੍ਹਾਂ ਰਹਿ ਰਹੇ ਨੇ, ਹਨਾ ਉਹਨਾਂ ਨੇ ਆਪਣੇ ਆਪ ਨੂੰ ਮੇਨਟੇਨ ਕੀਤਾ, ਉਹਨਾਂ ਦੇ ਨਿਆਣੇ ਵੀ ਉਹਦੇ ਵਿੱਚ ਹੀ ਐਡ ਹੁੰਦੇ ਨੇ, ਤੇ ਸ਼ਾਇਦ ਤੁਸੀਂ ਗੱਲਬਾਤ ਵੀ ਕੀਤੀ ਸੀ ਉਹਨਾਂ ਚੋਂ ਕਿਸੇ ਦੇ ਨਾਲ, ਤੇ ਉਹ ਉਹਨਾਂ ਨੇ ਸਾਨੂੰ ਗੱਲਬਾਤ ਦੇ ਵਿੱਚ ਉਹਨਾਂ ਨੇ ਗੱਲਬਾਤ ਦੇ ਵਿੱਚ ਇਹੀ ਦੱਸਿਆ ਸੀਗਾ ਕਿ ਉਹ ਐਕਚੁਲੀ ਜਿਹੜੀ ਬੱਚਿਆਂ ਦੀ ਐਜੂਕੇਸ਼ਨ ਹੈ ਨਾ, ਉਹਨਾਂ ਨੂੰ ਐਜੂਕੇਟ ਕਰਦੇ ਨੇ ਆਪਣੀ ਵਿਰਾਸਤ ਦੇ ਬਾਰੇ ਕਿ ਕਿਸ ਤਰ੍ਹਾਂ ਉਹ ਚੱਲਦੇ ਨੇ। ਇਹ ਮਾਂ ਬਾਪ ਦੇ ਉੱਤੇ ਬੜਾ ਨਿਰਭਰ ਕਰਦਾ ਹੁੰਦਾ ਕਿ ਅਗਰ ਕਿਤੇ ਵੀ ਰਹਿਣਾ ਦੁਨੀਆਂ ਦੇ ਵਿੱਚ, ਚਾਹੇ ਸ਼ਹਿਰਾਂ ਦੇ ਵਿੱਚ ਵੀ ਰਹਿ ਲਓ, ਹੁਣ ਸ਼ਹਿਰਾਂ ਦੇ ਵਿੱਚੋਂ ਬਾਹਰ ਨੂੰ ਭੱਜਦੇ ਨੇ ਬਹੁਤ ਸਾਰੇ ਲੋਕ ਨੇ, ਬਹੁਤ ਸਾਰੇ ਮਿੱਤਰ ਸੱਜਣ ਨੇ, ਸਾਡੇ ਸਰੋਤੇ ਵੀ ਨੇ ਜਿਹੜੇ ਸ਼ਹਿਰ ਛੱਡ ਕੇ ਰੂਰਲ ਇਲਾਕਿਆਂ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ, ਹਨਾ ਬਹੁਤ ਸਾਰੇ ਇਧਰੋਂ ਖਿੱਚ ਜਿਹੜੀ ਆ ਉਹ ਦੂਸਰੇ ਪਾਸੇ ਦੀ ਰਹਿੰਦੀ ਆ, ਪਰ ਉਹਨੂੰ ਮੇਨਟੇਨ ਕਿੱਦਾਂ ਕਰਨਾ ਕਿ ਆਪਾਂ ਜਿੱਥੇ ਰਹਿ ਰਹੇ ਹਾਂ ਉਸ ਨੂੰ ਸਟੇਬਲ ਬਣਾ ਕੇ ਆਪਾਂ ਜਾਓ ਕੰਮ ਕਰਕੇ ਵਾਪਸ ਆ ਜਾਓ। ਇਹ ਅਮਰੀਕਾ ਦੇ ਵਿੱਚ ਜਿਊ ਇਲਾਕੇ ਹੋਏ ਨੇ ਜੀ, ਉਹਨਾਂ ਨੇ ਇੱਕ ਫਾਰਮੂਲਾ ਲੱਭਿਆ ਸੀ, ਉਹਨਾਂ ਦੇ ਵੀ ਜਿਹੜੇ ਯੰਗਸਟਰਸ ਆ ਉਹਨਾਂ ਨੂੰ ਵੀ ਮਿੰਟੂ ਜੀ ਸੇਮ ਪ੍ਰੋਬਲਮ ਆਈ ਸੀਗੀ ਕਿ ਆਉਂਦੀ ਆ ਸਾਰੇ ਆਉਂਦੀ ਆ। ਉਹਨਾਂ ਨੇ ਸਮੱਸਿਆ ਦਾ ਹੱਲ ਇਹ ਲੱਭਿਆ ਕਿ ਉਹ ਜਦੋਂ ਨਾ 12ਵੀਂ ਕਰਦੇ ਨੇ ਤਾਂ ਉਹ ਆਪਣੇ ਬੱਚਿਆਂ ਨੂੰ 1 ਹਫ਼ਤੇ ਦਾ ਟਾਈਮ ਦਿੰਦੇ ਆ ਕਿ ਤੁਸੀਂ ਇੱਦਾਂ ਕਰੋ, ਤੁਸੀਂ ਨਾ ਵੱਡੇ ਸ਼ਹਿਰ ਚੱਲ ਜਾਓ, ਆਪਣੀ ਮਰਜ਼ੀ ਪਸੰਦ ਕਰ ਜੋ ਮਰਜ਼ੀ ਕਰੋ ਤੁਸੀਂ 1 ਹਫ਼ਤਾ, ਤੇ ਜੇ ਤੁਹਾਨੂੰ ਉਹ ਚੰਗਾ ਲੱਗੇ ਤਾਂ ਉੱਥੇ ਰਹਿ ਪਿਓ, ਜੇ ਤੁਹਾਨੂੰ ਨਾ ਚੰਗਾ ਲੱਗੇ ਤਾਂ ਮੁੜ ਕੇ ਆ ਜਾਓ, ਇੱਦਾਂ ਕਰਦੇ ਨੇ। ਹਾਂਜੀ, ਉਹਨਾਂ ਨੇ ਇਹ ਫਾਰਮੂਲਾ ਬਣਾ ਲਿਆ ਕਿਉਂਕਿ ਉਸ ਵੇਲੇ ਖਿੱਚ ਹੁੰਦੀ ਆ, ਹਰ ਬੰਦਾ ਜਿਹੜਾ ਨੌਜਵਾਨ ਬਾਗੀ ਹੁੰਦਾ ਉਹ ਆਪਣੇ ਸਿਸਟਮ ਠੀਕ ਹੈ। ਸੋ ਉਹ ਇੱਕ ਨਿਰਧਾਰਿਤ ਪੈਸੇ ਉਹਨਾਂ ਨੂੰ ਦੇ ਦਿੰਦੇ ਆ ਵੀ ਆਹ ਲਓ ਤੁਸੀਂ ਪੈਸੇ ਲਓ ਥੋੜੇ ਜੇ, ਤੇ ਤੁਸੀਂ ਏਦਾਂ ਕਰੋ ਹਫ਼ਤਾ ਭਰ ਨਾ ਤੁਸੀਂ ਸ਼ਹਿਰ ਦੇ ਵਿੱਚ ਜਾ ਕੇ ਦੇਖ ਆਓ ਕੀ ਉੱਥੇ ਚੱਲਦਾ ਆ। ਤੇ ਉਹਦੇ ਵਿੱਚੋਂ ਜਿਹੜੇ ਅੰਕੜੇ ਉਦੋਂ ਮੈਂ ਪੜ੍ਹੇ ਸੀ ਵੀ 70% ਜਿਹੜੇ ਨੌਜਵਾਨ ਮੁੰਡੇ ਕੁੜੀਆਂ ਉਹ ਵਾਪਸ ਆ ਜਾਂਦੇ ਆ। ਹੁੰਦਾ ਕੀ ਆ ਕਿ ਉਹ ਜਦੋਂ ਜਾਂਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਸ਼ਹਿਰ ਦੀ ਲਾਈਫ ਦਾ, ਜਾਂ ਜਿਹੜੇ ਸ਼ਹਿਰ ਦੇ ਐਕਚੁਅਲੀ ਨਾਈਟ ਲਾਈਫ ਨੂੰ ਹੀ ਜਾਂਦੇ ਆ, ਕਲੱਬਾਂ ਪੱਬਾਂ ਨੂੰ ਜਾਂਦੇ ਆ, ਉੱਤੇ ਜਦੋਂ ਫਿਰ ਉਹਨਾਂ ਨੂੰ ਧੱਕੇ ਧੌਲੇ ਪੈਂਦੇ ਨੇ ਫਿਰ ਦੇਖਦੇ ਨੇ ਵੀ ਆਹ ਲਾਈਫ ਹੈ, ਕਿਉਂਕਿ ਉਹ ਪੀਸਫੁਲ ਲਾਈਫ ਚੋਂ ਗਏ ਹੁੰਦੇ ਨੇ ਤੇ ਉੱਥੇ ਸ਼ਰਾਬ ਪੀਤੀ ਹੁੰਦੀ ਆ, ਕੁੱਟਮਾਰ ਵੀ ਹੁੰਦੀ ਆ, ਡਰੱਗ ਵੀ ਚੱਲਦੇ ਆ, ਪੁਲਿਸ ਵੀ ਆਉਂਦੀ ਆ, ਤੇ ਚਲੋ ਫਨ ਵੀ ਕਈ ਕਰਦੇ ਆ ਐਸੀ ਗੱਲ ਨਹੀਂ, ਤੇ ਉਹਨਾਂ ਦੇ ਵਿੱਚੋਂ 70% ਜਿਹੜੇ ਆ ਵਾਪਸ ਆ ਜਾਂਦੇ ਨੇ। ਸੋ ਉਹਨਾਂ ਦਾ ਇਹ ਫਾਰਮੂਲਾ ਉਹਨਾਂ ਲਈ ਬੜਾ ਕਾਮਯਾਬ ਰਿਹਾ ਤੇ ਉਹ ਆਪਣੇ ਲੌਂਗ ਟਰਮ ਉਹ ਆਪਣੀ ਜਿਹੜੀ ਫਾਰਮਿੰਗ ਟਰੈਡੀਸ਼ਨ ਹੈ ਇਹ ਜ਼ਿਆਦਾਤਰ ਮੈਸਾਚੂਸੈਟ ਤੇ ਪੈਨਸਿਲਵੇਨੀਆ ਤੇ ਨਿਊਯਾਰਕ ਦੇ ਜਿਹੜੇ ਨਾਲ ਲੱਗਦੇ ਇਲਾਕੇ ਉਹਨਾਂ ਚ ਫਾਰਮਿੰਗ ਬਹੁਤ ਕਰਦੇ ਨੇ ਜੀਓ, ਉਹ ਇਹ ਫਾਰਮੂਲਾ ਉਹਨਾਂ ਨੇ ਅਪਣਾਇਆ ਹੋਇਆ। ਹੁਣ ਇਧਰ ਸਾਡੇ ਵੀ ਮੈਂ ਤਾਂ ਇਹੀ ਸਮਝਾਂਗਾ ਕਿ ਹੁਣ ਆਪਣਾ ਬੁਲਗੁਲ ਗਏ ਅਸੀਂ ਰਹਿੰਦੇ ਹਾਂ ਸਾਰਿਆਂ ਨਾਲ ਪੁਰਾਣੀ ਵਸੋਂ ਆ, ਇਹ ਪ੍ਰਫੁੱਲਤ ਵੀ ਹੋ ਰਹੀ ਆ ਤੇ ਇੱਥੋਂ ਦੇ ਜਿਹੜੇ ਨਿਆਣੇ ਹੁਣ ਇੱਕ ਇਹ ਸਮਾਂ ਆ ਗਿਆ ਕਿ ਇੱਥੋਂ ਦੇ ਨਿਆਣਿਆਂ ਨੇ ਆਪਣਾ ਇੱਥੋਂ ਦੇ ਜਿਹੜੇ ਥਰਡ ਫੋਰਥ ਜਨਰੇਸ਼ਨ ਹੈ ਉਹਨਾਂ ਨੇ ਆਪਣਾ ਇੱਕ ਸਿਸਟਮ ਬਣਾ ਕੇ ਇੱਥੇ ਪ੍ਰਫੁੱਲਤ ਹੋਣਾ ਸ਼ੁਰੂ ਕਰ ਦਿੱਤਾ। ਤੇ ਇਹਦਾ ਸਾਰਿਆਂ ਨਾਲ ਵੱਡਾ ਕਾਰਨ ਮਿੰਟੂ ਜੀ ਮੈਂ ਇਹ ਤੱਕਦਾ ਹਾਂ ਕਿ ਜਿਹੜੇ ਸਿਆਣੇ ਬੰਦੇ ਆ ਨਾ ਉਹ ਟਾਈਮ ਸਿਰ ਆਪਣਾ ਉਹ ਕੰਮ ਛੱਡ ਦਿੰਦੇ ਨੇ ਤੇ ਨਿਆਣਿਆਂ ਨੂੰ ਸਾਂਭ ਦਿੰਦੇ ਨੇ। ਇਹ ਇੱਕ ਬਹੁਤ ਵੱਡਾ ਫਾਰਮੂਲਾ ਆ ਖਾਸ ਕਰਕੇ ਫਾਰਮਿੰਗ ਦੇ ਵਿੱਚ, ਇਹਨਾਂ ਰੀਜਨਲ ਇਲਾਕਿਆਂ ਦੇ ਵਿੱਚ ਅਗਰ ਕਿਸੇ ਨੇ ਮੂਵ ਹੋਣਾ ਹੈ ਨਾ ਤਾਂ ਸੱਜਣੋ ਮਿੱਤਰੋ ਉਹ ਪਰਿਵਾਰ ਹਮੇਸ਼ਾ ਹੀ ਫੇਲ ਹੋਣਗੇ ਜਿਹੜੇ ਅਖੀਰ ਤੱਕ ਆਪਣੀਆਂ ਪ੍ਰਾਪਰਟੀਆਂ ਨੂੰ ਜੱਫੇ ਪਾ ਕੇ ਬੈਠੇ ਰਹਿਣਗੇ। ਜੇ ਉਹ ਆਪਣੇ ਨਿਆਣਿਆਂ ਨੂੰ ਇਨਵੋਲਵ ਨਹੀਂ ਕਰਦੇ ਆਪਣੇ ਬਿਜ਼ਨਸ ਚ, ਉਹਨਾਂ ਦੇ ਹੱਥ ਥੋੜੀ ਥੋੜੀ ਵਾਗਡੋਰ ਨਹੀਂ ਸੰਭਾਲਣਾ ਸ਼ੁਰੂ ਕਰਦੇ ਯੰਗ ਏਜ ਦੇ ਵਿੱਚ ਹੀ, ਤਾਂ ਉਹਨਾਂ ਦੇ ਨਿਆਣਿਆਂ ਨੂੰ ਹੋਰ ਕੋਈ ਆਪਸ਼ਨ ਨਹੀਂ ਰਹੂਗੀ ਬਜਾਏ ਕਿ ਉਹ ਛੱਡ ਕੇ ਜਾਣ ਦੀ। ਹੁਣ ਬੱਚੇ ਕਹਿੰਦੇ ਆ ਡੈਡ ਜੇ ਮੈਂ ਅਕਾਊਂਟੈਂਟ ਏ ਬਣਨਾ ਆ ਫਿਰ ਮੈਂ ਇੱਥੇ ਕੱਲੇ ਬਣਨਾ ਆ, ਮੈਂ ਸ਼ੈਪਟਨ ਚ ਕੱਲੇ ਬਣੂਗਾ, ਮੈਂ ਮਲਡੂਰੇ ਕੱਲੇ ਬਣੂਗਾ, ਮੈਂ ਤਾਂ ਫਿਰ ਸਿਡਨੀ ਜਾਊਂਗਾ, ਮੈਨੂੰ ਉੱਥੇ ਜ਼ਿਆਦਾ ਓਪਰਚੁਨਿਟੀ ਆ, ਉੱਥੇ ਵੱਡੀਆਂ ਵੱਡੀਆਂ ਫਰਮਸ ਆ, ਫਿਰ ਮੈਂ ਅਕਾਊਂਟੈਂਟ ਉੱਥੇ ਜਾ ਕੇ ਬਣੂਗਾ ਨਾ, ਮੈਂ ਇੱਥੇ ਛੋਟੇ ਸ਼ਹਿਰ ਚ ਕਿਉਂ ਆਪਣੀ ਤਨਖਾਹ ਵੀ ਘੱਟ ਲਵਾਂ ਤੇ ਆਪਸ਼ਨਸ ਵੀ ਘੱਟ ਹੋਣ ਤਰੱਕੀ ਦੀਆਂ। ਪਰ ਜੇ ਫਾਰਮਿੰਗ ਕਰਨੀ ਹੈ ਤਾਂ ਉਹ ਫਾਰਮਿੰਗ ਸਿਟੀ ਚ ਥੋੜਾ ਹੋ ਸਕਦੀ, ਉਹਦੀ ਓਪਰਚੁਨਿਟੀ ਤਾਂ ਫਾਰਮ ਚ ਹੈ। ਸੋ ਬਹੁਤ ਜ਼ਿਆਦਾ ਜਿਹੜਾ ਕਸੂਰ ਹੈ ਉਹ ਸਾਡੇ ਪੇਰੈਂਟਸ ਦਾ ਵੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਮੇਂ ਸਿਰ ਉਹਨਾਂ ਦੀ ਐਨਰਜੀ ਨੂੰ ਯੂਜ਼ ਨਹੀਂ ਕਰਦੇ ਤੇ ਉਹਨਾਂ ਨੂੰ ਜ਼ਿੰਮੇਵਾਰੀ ਦੀ ਵਾਗਡੋਰ ਨਹੀਂ ਸੰਭਾਲਦੇ। ਇਹ ਇੱਕ ਵੱਡਾ ਕਾਰਨ ਹੈ ਨੌਜਵਾਨ ਵਰਗ ਨੂੰ ਛੱਡ ਕੇ ਜਾਣ ਦਾ। ਮਿੰਟੂ ਜੀ ਤੁਸੀਂ ਕੀ ਕਹਿਣਾ ਚਾਹੁੰਦੇ?
ਬਿਲਕੁਲ ਜੀ, ਇਹ ਵੀ ਇੱਕ ਕਾਰਨ ਆ ਵੀ ਅਸੀਂ ਜਿਹੜਾ ਇੱਕ ਦਾਇਰੇ ਸਿਮਟ ਲੈਂਦੇ ਹਾਂ, ਦਾਇਰਿਆਂ ਚ ਬਣ ਜਾਂਦੇ ਹਾਂ ਤੇ ਇੱਕ ਆਪਣੀ ਸੋਚ ਥੋਪਦੇ ਹਾਂ, ਆਪਣੀ ਸੋਚ ਥੋਪਣ ਦੀ ਕੋਸ਼ਿਸ਼ ਕਰਦੇ ਹਾਂ ਵੀ ਨਹੀਂ ਐ ਨੀ ਐਂ ਕਰਨਾ ਜਾਂ ਏਦਾਂ ਹੀ ਹੋਣਾ। ਤਾਂ ਮੈਂ ਕਈ ਵਾਰੀ ਨੋਟ ਕੀਤਾ ਗੱਲ, ਜਿਵੇਂ ਅਸੀਂ ਅਕਸਰ ਫਿਲਮਾਂ ਚ ਜਾਂ ਹੋਰ ਇੰਡੀਆ ਚ ਗੱਲ ਚੱਕਦੇ ਹਾਂ ਵੀ ਸਾਨੂੰ ਇੱਕ ਕਿਸਮ ਦੀ ਇੰਜੀਨੀਅਰ ਜਾਂ ਡਾਕਟਰੀ ਚਾਹੀਦੇ, ਹੋਰ ਨੀ ਕੁਛ ਚਾਹੀਦੇ, ਜਿਵੇਂ ਬੱਚਿਆਂ ਦੇ ਅਸੀਂ ਕਹਿੰਦੇ ਨੀ ਪੜ੍ਹਾਈ ਦਾ ਥੋਪਦੇ ਹਾਂ, ਤਾਂ ਉਹੀ ਕਿਤੇ ਨਾ ਕਿਤੇ ਇੱਥੇ ਵੀ ਗੱਲ ਆ ਜਾਂਦੀ ਵੀ ਅਸੀਂ ਬੱਚਿਆਂ ਲਈ ਇੱਕ ਦਾਇਰੇ ਲਿਮਟਾਂ ਬਣਾਉਣੇ ਆ ਵੀ ਨੀ ਐ ਨੀ ਤੂੰ ਕਰਨਾ ਐਂ ਕਰਨਾ। ਪਰ ਸਾਨੂੰ ਥੋੜਾ ਜਿਹਾ ਵਿਸ਼ਵਾਸ ਆਪਣੇ ਬੱਚਿਆਂ ਚ ਜਗਾਉਣਾ ਚਾਹੀਦਾ, ਉਹਨਾਂ ਬੱਚਿਆਂ ਨੂੰ ਅਸੀਂ ਚੰਗੀਆਂ ਤੇ ਮੰਦੀਆਂ ਗੱਲਾਂ ਦੋਨੇ ਦੱਸੀਏ ਵੀ ਆਹ ਚੰਗੀ ਆ ਗੱਲ ਆ ਮਾੜੀ ਆ, ਹੁਣ ਅਪਣਾਉਣੀ ਤੂੰ ਦੱਸ, ਉਹਦੀ ਦਲੀਲ ਸਾਹਿਤ ਉਹਨੂੰ ਦੱਸੀਏ ਵੀ ਜੇ ਚੰਗੀ ਅਪਣਾਏਗਾ ਉਹਦੇ ਇਹ ਨਤੀਜੇ ਆ, ਮਾੜੀ ਅਪਣਾਏਗਾ ਆਹ ਨਤੀਜੇ ਆ ਜਿਹੜੇ ਕੋਈ ਪਾਸਟ ਚ ਆਏ ਹੋਣ। ਉਦੋਂ ਇਸ ਕਰਕੇ ਵੀ ਤੁਸੀਂ ਜਿਹੜੀ ਇਹ ਮੰਦੀ ਚੰਗੀ ਚੋਂ ਫਰਕ ਕੱਢਣਾ ਸਿੱਖੋ, ਪਰ ਅਸੀਂ ਉਵੇਂ ਨਹੀਂ ਸਿਖਾਉਂਦੇ, ਅਸੀਂ ਚਾਹੁੰਦੇ ਹਾਂ ਵੀ ਨਹੀਂ ਤੂੰ ਐ ਨੀ ਕਰਨਾ ਬਸ ਐ ਕਰਨਾ, ਤਾਂ ਫਿਰ ਉਹ ਬੱਚਾ ਕਰਕੇ ਦੇਖਦਾ ਹੀ ਦੇਖਦਾ ਜਿੱਧਰ ਉਹ ਤੁਸੀਂ ਰੋਕਦੇ ਹੋ।
ਮਿੰਟੂ ਜੀ ਇੱਕ ਹੋਰ ਗੱਲ ਵੀ ਸਾਹਮਣੇ ਆਈ ਹੈ ਪੁਰਾਣੀ ਜਦੋਂ ਆਪਾਂ ਕਮਿਊਨਿਟੀਜ਼ ਨੂੰ ਦੇਖਦੇ ਹਾਂ ਕਿ ਅਸਲ ਦੇ ਵਿੱਚ ਇੱਕ ਨਾ ਆਪਣੇ ਆਪ ਸੇਫ ਜ਼ੋਨ ਬਣਾ ਲੈਂਦੇ ਆ ਸਾਡੇ ਬੰਦੇ ਵੀ ਲਓ ਜੀ ਸਾਡੇ ਹੁਣ ਇੰਨੇ ਅੰਗੂਰ ਹੋ ਗਏ, ਇੰਨੀਆਂ ਬੇਰੀਆਂ ਹੋ ਗਈਆਂ, ਇੰਨਾ ਗੰਨਾ ਹੋ ਗਿਆ, ਇੰਨਾ ਕੇਲੇ ਹੋ ਗਏ, ਇੰਨੀ ਆਹ ਫਸਲ ਹੋ ਗਈ, ਸੰਗਤਰੇ ਹੋ ਗਏ, ਸਾਨੂੰ ਬਸ $1,00,000 ਆਉਣ ਲੱਗ ਗਿਆ, ਘਰ ਸਾਡਾ ਫ੍ਰੀ ਹੋ ਗਿਆ, ਹੁਣ ਇਹ ਸਾਡੇ ਮਰਦੇ ਦਮ ਤੱਕ ਇੰਨਾ ਸਾਨੂੰ ਦੇਈ ਜਾਵੇ, ਇਹ ਸਾਡੀ ਪੈਨਸ਼ਨ ਹੋ ਗਈ, ਠੀਕ ਹੈ। ਤੇ ਹੁਣ ਜਿਹੜਾ ਬੱਚੇ ਨੂੰ ਫਿਰ ਅਸੀਂ ਕੁਛ ਨਹੀਂ ਦੇਣਾ, ਉਹਨੂੰ ਅਸੀਂ ਉਹ ਜਿਹੜੇ ਪੇਰੈਂਟਸ ਆ ਉਹ ਕਹਿੰਦੇ ਨਾ ਨਾ ਤੂੰ ਏਦਾਂ ਕਰ, ਤੂੰ ਪੜ੍ਹ ਲੈ, ਤੂੰ ਅਕਾਊਂਟੈਂਟ ਬਣ ਲੈ, ਜੋਬ ਲੈ ਲਾ। ਕਹਿਣ ਦਾ ਭਾਵ ਇਹ ਹੁੰਦਾ ਵੀ ਜੋ ਸਾਡੇ ਕੋਲ ਹੈਗਾ ਹੁਣ ਉਹ ਸਾਡਾ ਹੀ ਹੈ, ਤੂੰ ਏਦਾਂ ਕਰ, ਤੂੰ ਅਕਾਊਂਟੈਂਟ ਬਣ ਜਾ ਕੇ ਆਪਣਾ ਘਰ ਆਪ ਬਣਾ। ਬੇਸਿਕਲੀ ਇਹ ਇਹ ਫਾਰਮੂਲਾ ਹੁੰਦਾ ਕਿ ਉਹ ਆਪਣੇ ਆਪ ਦਾ ਜੱਫਾ ਮਾਰ ਕੇ ਬਹਿ ਜਾਂਦੇ ਆ ਕਿ ਅਸੀਂ ਸੇਫ ਹੈ ਹੁਣ, ਤੇ ਆਪਣੇ ਨਿਆਣੇ ਨੂੰ ਕਹਿੰਦੇ ਵੀ ਤੁਸੀਂ ਪੜ੍ਹ ਕੇ ਨਾ ਆਪਣੇ ਆਪ ਹੀ ਸੈੱਟ ਹੋ ਜਾਓ ਬਾਹਰ ਜਾ ਕੇ, ਥੋੜੀ ਬਹੁਤੀ ਮਦਦ ਵੀ ਕਰ ਦਿੰਦੇ ਨੇ। ਇਸ ਕਰਕੇ ਜਿਹੜੇ ਟਾਊਨ ਹੈ ਉਹ ਗਲਤ ਪਾਲਿਸੀਆਂ ਕਰਕੇ ਖਾਲੀ ਹੋ ਰਹੇ ਨੇ। ਜਿਹੜੇ ਨੌਜਵਾਨ ਵਰਗ ਹੈ ਉਹਨਾਂ ਨੂੰ ਜਾਣਾ ਹੀ ਪੈਂਦਾ ਫਿਰ ਦੂਜੇ ਸ਼ਹਿਰਾਂ ਚ। ਪਰ ਜੇ ਕਈ ਪਰਿਵਾਰ ਮੈਂ ਇਹੋ ਜਿਹੇ ਦੇਖੇ ਨੇ ਆਸਟ੍ਰੇਲੀਆ ਦੇ ਵਿਚ, ਇੱਥੇ ਬਲਗੁਲਗੇ ਵੀ ਦੇਖੇ ਨੇ, ਹਰੇਕ ਥਾਂ ਦੇਖੇ ਨੇ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਵੀ ਆ, ਉਹਨਾਂ ਨੇ ਸ਼ਹਿਰਾਂ ਦੇ ਵਿਚ ਵੀ ਭੇਜੇ ਨੇ, ਤੇ ਨਾਲ ਇਹ ਵੀ ਕਿਹਾ ਪੜ੍ਹ ਜਿੰਨਾ ਮਰਜ਼ੀ ਲਓ, ਆਹ ਸਾਰਾ ਕੰਮ ਤੁਸੀਂ ਸਾਂਭਣਾ, ਇਹਨੂੰ ਹੋਰ ਵਧੀਆ ਤਰੀਕੇ ਨਾਲ ਆ ਕੇ ਕਰੋ, ਜਿੱਦਣ ਤੁਸੀਂ ਸੰਭਾਲ ਲਓਗੇ ਉਦਣ ਤੁਹਾਡਾ। ਉਹਨਾਂ ਕੋਲ ਕੀ ਹੁੰਦਾ ਆ, ਜਿੱਦਾਂ ਹੁਣ ਮੰਨ ਲਓ ਮੇਰੇ ਫਾਦਰ ਸਾਹਿਬ ਦੀ ਜਾਂ ਮੇਰੀ ਉਮਰ ਹੋ ਗਈ ਹੈ ਨਾ 50-55 ਸਾਲ ਦੀ, ਮੈਨੂੰ ਕੀ ਚਾਹੀਦਾ ਇਸ ਉਮਰ ਦੇ ਵਿਚ? ਇੱਕ ਘਰ ਚਾਹੀਦਾ ਰਹਿਣ ਨੂੰ, ਠੀਕ ਹੈ ਨਾ, ਸਾਡੀਆਂ ਲੋੜਾਂ ਬੜੀਆਂ ਲਿਮਿਟਿਡ ਹੈ। ਸੋ ਅਸੀਂ ਉਨੀਆਂ ਕੁ ਲੋੜਾਂ ਰੱਖ ਕੇ ਜਾਂ ਕੋਈ ਵੀ ਪਰਿਵਾਰ ਹੈ ਤੇ ਆਪਣਾ ਇੱਕ ਘਰ ਰੱਖ ਕੇ ਬਾਕੀ ਜਿਹੜੀ ਫਾਰਮਿੰਗ ਪ੍ਰੋਪਰਟੀ ਆ ਜਿਹਦੇ ਵਿਚੋਂ ਇਨਕਮ ਆ ਰਹੀ ਆ ਉਹ ਬੱਚਿਆਂ ਨੂੰ ਹੀ ਦੇ ਦੇਣੀ ਚਾਹੀਦੀ ਆ, ਉਹ ਜਦੋਂ ਕਿ ਉਹਨਾਂ ਦੀ ਉਮਰ ਹੁੰਦੀ ਆ ਕੰਮ ਕਰਨ ਦੀ, ਉਹਨਾਂ ਨੂੰ ਦੇ ਦੇਣੀ ਚਾਹੀਦੀ। ਹੁਣ ਤੁਸੀਂ ਬਣਾ ਲਓ, ਕੱਢ ਲਓ, ਇਸ ਚੋਂ ਕੱਢਣਾ ਅਸੀਂ ਕੱਢ ਲਿਆ ਜੋ ਕੱਢਣਾ ਸੀ। ਅਗਰ ਇਹ ਪਾਲਿਸੀ ਆ ਤਾਂ ਲੌਂਗ ਟਰਮ ਉਹ ਜਿਹੜਾ ਪਰਿਵਾਰ ਚੱਲਦਾ ਆ, ਅਗਰ ਜੱਫਾ ਮਾਰ ਆ ਵੀ ਜਦ ਅਸੀਂ ਮਰਾਂਗੇ ਉਦੋਂ ਹੀ ਛੱਡਾਂਗੇ, ਫਿਰ ਉਹ ਜਿਹੜੇ ਟੱਬਰ ਨੇ ਉਹ ਟੁੱਟ ਜਾਂਦੇ ਨੇ, ਪਰਿਵਾਰ ਜਿਹੜਾ ਉਹ ਬਿਖਰ ਜਾਂਦਾ ਆ। ਤੇ ਮੈਨੂੰ ਲੱਗਦਾ ਕਿ ਜੋ ਅਸੀਂ ਡਿਸਕਸ਼ਨ ਕੀਤੀ ਆ ਉਸ ਦੇ ਵਿਚ ਉਹ ਕਾਫ਼ੀ ਗੱਲਾਂ ਜਿਹੜੀਆਂ ਉਹ ਨੌਲੇਜ ਜਿਹੜੀ ਆ ਉਹ ਲਾਗੂ ਹੁੰਦੀ ਆ ਸ਼ਹਿਰਾਂ ਦੇ ਵਿਚ, ਤੇ ਆਂਸਰ ਵੀ ਮਿਲ ਗਿਆ ਹੋਣਾ। ਤੇ ਹੁਣ ਆਪਾਂ ਜਾਣ ਤੋਂ ਪਹਿਲਾਂ ਨਾ ਕੁਝ ਸੁਨੇਹੇ ਲੈਣੇ ਆ। ਕਿਰਤ ਮਨੂ ਸਾਡੇ ਨਾਲ ਜੁੜੇ ਨੇ ਕਬੂਲਚਾ ਤੋਂ, ਇਹ ਵੀ ਖੇਤੀ ਕਰਦੇ ਨੇ, ਇਹ ਸਾਡੀ ਮੁਟਿਆਰ ਹੈ, ਸਾਡੀ ਭੈਣ ਲੱਗਦੀ ਆ, ਤੇ ਇਹਨੇ ਵੀ ਬੜੀ ਮਿਹਨਤ ਕਰਕੇ ਫਾਰਮਿੰਗ ਦੇ ਵਿਚ ਲੈਬੋਰਟਰੀ ਮੈਨੇਜਰ ਹੈ ਇਸ ਵੇਲੇ, ਟਿਸ਼ੂ ਕਲਚਰ ਕਰਦੀ ਹੈ ਬਹੁਤ ਵੱਡੇ ਫਾਰਮ ਦੇ ਵਿਚ। ਤੇ ਉਹ ਵੀ ਮਿੰਟੂ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਹੈਪੀ ਬਰਥਡੇ ਵੀ ਕਹਿ ਰਹੇ ਨੇ, ਬਹੁਤ ਪ੍ਰੋਗਰਾਮ ਵਧੀਆ ਕਹਿੰਦੇ ਚੱਲ ਰਿਹਾ। ਸੋ ਇਹ ਇੱਕ ਮਤਲਬ ਮੈਂ ਇਹਨਾਂ ਦੀ ਐਗਜ਼ਾਮਪਲ ਦਿੰਦਾ ਹੁੰਦਾ ਕਿ ਫਾਰਮਿੰਗ ਦੇ ਵਿਚ ਅਕਸਰ ਅਸੀਂ ਦੇਖਦੇ ਹਾਂ ਕਿ ਮੁੰਡੇ ਹੀ ਜ਼ਿਆਦਾ ਕੰਮ ਕਰਦੇ ਨੇ, ਪਰ ਇਸ ਮੁਟਿਆਰ ਨੇ ਆਪਣੇ ਬਲਬੂਤੇ ਦੇ ਉੱਤੇ ਸੂਝ ਬੂਝ ਦੇ ਨਾਲ ਬਹੁਤ ਵਧੀਆ ਪੋਜੀਸ਼ਨ ਤੇ ਸੈੱਟ ਹੋਈ ਆ, ਤੇ ਪਰਿਵਾਰ ਦੇ ਨਾਲ ਹੁਣ ਦੋਨੇ ਹਸਬੈਂਡ ਵਾਈਫ ਐਜ਼ ਏ ਮੈਨੇਜਰ ਪੋਜੀਸ਼ਨ ਦੇ ਉੱਤੇ ਕੰਮ ਕਰ ਰਹੇ ਨੇ। ਤੇ ਸਤਨਾਮ ਗਿੱਲ ਮੈਲਬਨ ਤੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਈਅਰ ਪੇਨ ਦਾ ਕੋਈ ਇਲਾਜ ਦੱਸੋ, ਜੇ ਹੋਵੇ ਤਾਂ ਦੱਸਣਾ। ਮਿੰਟੂ ਜੀ ਹੈ ਕੋਈ ਇਲਾਜ? ਕੰਨ ਦੁਖ ਰਿਹਾ।
ਦੇਖੋ ਜੀ, ਨੀਮ ਹਕੀਮ ਖਤਰਾ ਹੈ ਜਾਣ ਹੁੰਦਾ, ਇਲਾਜ ਤਾਂ ਤੁਹਾਨੂੰ ਹਰ ਮੋੜ ਤੋਂ ਮਿਲ ਜੂਗਾ। ਇਹ ਤਾਂ ਕਹਿਣ ਦੀ ਲੋੜ ਨੀ ਹੁੰਦੀ, ਪੁੱਛਣ ਤੇ ਕਿ ਤਾਂ ਤੁਸੀਂ ਪੰਗਾ ਲੈ ਲਿਆ, ਉਹ ਧਰਨ ਹੋਵੇ ਚੁੱਕ ਪਈ ਹੋਵੇ, ਹਰੇਕ ਹੀ ਡਾਕਟਰ ਖੜਾ ਹੁੰਦਾ ਮੂਹਰੇ। ਸੋ ਮੈਂ ਵੀ ਹੁਣ ਤੁਹਾਨੂੰ ਕਹਿ ਦਿੰਦਾ ਵੀ ਥੋੜਾ ਜਿਹਾ ਤੱਤਾ ਤੇਲ ਪਾ ਲਓ, ਲਸਣ ਵਾਲਾ ਤੇਲ ਪਾ ਲਓ, ਇਹੋ ਜਿਹੀਆਂ ਗੱਲਾਂ ਅਕਸਰ ਬਚਪਨ ਤੋਂ ਸੁਣਦੇ ਆਏ ਆ। ਤੇ ਪਰ ਮੈਂ ਇਹ ਵੀ ਜਾਣਦਾ ਵੀ ਸਾਡੇ ਪਰਿਵਾਰ ਦੇ ਵਿਚ ਹੀ ਇੱਕ ਬੱਚੀ ਸੀ ਛੋਟੀ ਜੀ, ਤੇ ਉਹਦੇ ਵੀ ਨਿੱਕੀ ਹੁੰਦੀ ਦੇ ਕੰਨਾਂ ਦੇ ਵਿਚ ਤੱਤਾ ਤੇਲ ਪਾਤਾ ਸੀ, ਤੇ ਉਹ ਅੱਜ ਵੀ ਬਿਚਾਰੀ ਉਹ ਨਾ ਬੋਲ ਸਕਦੀ ਹੈ ਨਾ ਸੁਣ ਸਕਦੀ, ਉਹਨੂੰ ਦੋਨੇ ਚੀਜ਼ਾਂ ਚੱਲੀਆਂ ਗਈਆਂ ਤੇਲ ਤੋਂ ਬਾਅਦ, ਛੋਟੀ ਜੀ ਉਮਰ ਚ ਪਾਤਾ ਸੀ। ਤਾਂ ਇਹ ਜੇ ਕਰਕੇ ਨੀਮ ਹਕੀਮ ਦੇ ਨਾ ਪੰਗੇ ਲਓ ਜੀ, ਡਾਕਟਰ ਸਾਹਿਬ ਕੋਲ ਜਾਓ। ਕਈ ਵਾਰੀ ਹੁੰਦਾ ਵੀ ਕੋਈ ਗੱਲ ਛੋਟੀ ਹੁੰਦੀ ਆ ਤੇ ਉਹ ਫਿਰ ਆਪਾਂ ਵਧਾ ਕੇ ਜਾਵਾਂਗੇ ਤਾਂ ਫਿਰ ਔਖਾ ਹੋ ਜਾਂਦਾ। ਕੰਨ ਦੇ ਬਾਰੇ ਚ ਮੈਂ ਇੱਕ ਤੁਹਾਨੂੰ ਦੱਸ ਦਿਆਂ ਜੀ, ਕੰਨ ਦੇ ਬਾਰੇ ਨਾ ਸਿੱਧੂ ਸਾਹਿਬ ਇੱਕ ਹੋਰ ਗੱਲ ਦੱਸ ਦਿਆਂ ਤੁਹਾਨੂੰ ਵੀ ਕੰਨ ਦੇ ਚ ਨਾ ਜਿਹੜਾ ਜਿਵੇਂ ਪਿਛਲੇ ਪਾਸੋਂ ਕੱਟ ਲਾ ਕੇ, ਮੇਰੇ ਇੱਕ ਡਾਕਟਰ ਸੀਗੇ ਡਾਕਟਰ ਢਿੱਲੋਂ ਬਠਿੰਡੇ, ਤੇ ਉਹ ਕਾਫੀ ਕਲੋਜ਼ ਸਰਜਨ ਸਨ, ਮੇਰੇ ਸਰਜਨ ਸਨ ਮੇਰੇ ਕਾਫੀ ਕਲੋਜ਼ ਸੀ, ਤੇ ਉਹਨਾਂ ਨੇ ਮੈਨੂੰ ਦਿਖਾਇਆ ਵੀ ਕੰਨ ਦੇ ਪਿੱਛੋਂ ਕੱਟ ਲਾ ਕੇ ਨਾ ਜਿਵੇਂ ਕਾਰ ਦਾ ਬੋਰਨਟ ਚੱਕਿਆ ਜਾਂਦਾ, ਬੋਰਨਟ ਚੱਕ ਕੇ ਅੰਦਰ ਰਿਪੇਅਰ ਕਰਕੇ ਫੇਰ ਲਾ ਦਿੰਦੇ।
ਕਿਆ ਬਾਤ ਹੈ! ਸੋ
ਐਡੀ ਗੱਲ,
ਦੇਖੋ ਜੀ, ENT ਦਾ ਪ੍ਰੋਬਲਮ ਹੈ, ਅੰਦਰੋਂ ਕੋਈ ਇਨਫੈਕਸ਼ਨ ਹੋਈ ਹੋਣੀ ਹੈ ਜਿਹਦੇ ਕਰਕੇ ਕੰਨ ਇਨਰ ਈਅਰ ਦੁਖ ਰਿਹਾ। ਸੋ ਤੁਸੀਂ ਡਾਕਟਰ ਨੂੰ ਛੇਤੀ ਤੋਂ ਛੇਤੀ ਸੰਪਰਕ ਕਰੋ। ਤਾਂ ਨਾਲ ਪ੍ਰਦੀਪ ਸਿੰਘ ਤੂਰ ਕਹਿ ਰਹੇ ਨੇ ਕਿ ਦੋ ਸਾਲ ਵਾਲਾ ਫਾਰਮੂਲੇ ਨੇ ਸਾਨੂੰ ਵੀ ਦਵੱਲਿਆ ਹੈ ਜੀ, ਜਿਹੜਾ ਤੁਹਾਡਾ ਕਹਿੰਦਾ ਜੀ ਕੰਮ ਵਾਲਾ ਫਾਰਮੂਲਾ, ਕਹਿੰਦੇ ਸਾਨੂੰ ਵੀ ਉਹਨੇ ਹੀ ਲਿਆ ਬੈਠਾ, ਦੋ ਸਾਲ ਕਰਦੇ ਕਰਦੇ ਹੁਣ ਆਦਤ ਹੀ ਇੰਨੀ ਪੈ ਗਈ। ਤਾਂ ਕਹਿੰਦੇ ਕਿ ਚਲੋ ਸੋ ਚੱਲ ਆਜ਼ਾਦੀ। ਤਾਂ ਅਰਸ਼ ਮੱਲੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੁਹਾਨੂੰ ਬਰਥਡੇ ਮੁਬਾਰਕਾਂ ਦੇ ਰਹੇ ਨੇ, ਬਹੁਤ ਬਹੁਤ ਧੰਨਵਾਦ। ਤੇ ਜਗਤਾਰ ਭਾਜੀ ਕਹਿ ਰਹੇ ਨੇ ਕਿ ਸ਼ਹਿਰੀ ਜ਼ਿੰਦਗੀ ਨਾਲੋਂ ਪੇਂਡੂ ਜ਼ਿੰਦਗੀ ਚ ਆਪਣਾ ਪਿਆਰ ਹੁੰਦਾ ਆ, ਜ਼ਿਆਦਾਤਰ ਲੋਕ ਇੱਕ ਦੂਸਰੇ ਨਾਲ ਮੇਲ ਮਿਲਾਪ ਰੱਖਦੇ ਨੇ, ਦੁੱਖ ਸੁੱਖ ਸ਼ਰੀਕ ਹੁੰਦੇ ਨੇ। ਮੈਂ ਕਾਨਵੈਂਟ ਸਕੂਲ ਚ ਪੜ੍ਹਾਉਣ ਦਾ ਕਿੱਤਾ ਕਰਦਾ ਆਇਆ ਤੇ 3 ਸਾਲ ਦੇ ਬੱਚੇ ਤੋਂ ਲੈ ਕੇ 20 ਸਾਲ ਦੇ ਬੱਚੇ ਹੋਸਟਲ ਰਹਿੰਦੇ ਸੀ। ਮੈਂ ਟੀਚਰ ਕਾਲ ਸਮੇਂ ਚ ਆਪਣੀ ਜ਼ਿੰਦਗੀ ਤੋਂ ਇਹੀ ਨਤੀਜਾ ਕੱਢਿਆ ਕਿ ਬੱਚੇ ਤੇ ਜਾਇਦਾਦ ਉਥੇ ਹੀ ਰੱਖਣੀ ਚਾਹੀਦੀ ਆ ਜਿੱਥੇ ਆਪ ਰਹਿੰਦੇ ਆ। ਬਹੁਤ ਵਧੀਆ ਫਾਰਮੂਲਾ ਜੀ, ਜ਼ਿੰਦਗੀ ਦੇ ਤੱਤ ਕੱਢ ਕੇ ਇਨ੍ਹਾਂ ਨੇ ਸਾਨੂੰ ਦੇ ਦਿੱਤੇ ਆ। ਸੋ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਸੋ ਮਿੰਟੂ ਜੀ, ਹੁਣ ਮੈਨੂੰ ਲੱਗਦਾ ਕਿ ਸਮਾਂ ਹੋ ਗਿਆ, ਤੇ ਆਪਾਂ ਇਜਾਜ਼ਤ ਵੀ ਲੈਣੀ ਆ ਬਹੁਤ ਵਿਚਾਰਾਂ ਹੋਈਆਂ ਮਸਲਿਆਂ ਦੀਆਂ ਤੇ ਮਸਲੇ ਦੇ ਹੱਲ ਵੀ ਕੱਢਣ ਦੀ ਕੋਸ਼ਿਸ਼ ਕੀਤੀ ਆ ਤੇ ਮੈਂ ਇੱਥੇ ਇਹ ਦੱਸ ਦੇਣਾ ਚਾਹਾਂਗਾ ਆਪਣੇ ਸਰੋਤਿਆਂ ਨੂੰ ਕਿ ਸਾਡਾ ਬੋਲਿਆ ਹੋਇਆ ਸਾਡਾ ਦੱਸਿਆ ਹੋਇਆ ਕੋਈ ਆਖਰੀ ਮੰਤਰ ਨਹੀਂ ਹੈਗਾ ਇਹ ਤੁਸੀਂ ਆਪਣੇ ਸੂਝ ਬੂਝ ਦੇ ਮੁਤਾਬਕ ਹੋਰ ਵੀ ਰਿਸਰਚ ਕਰੋ ਇੱਕ ਥੋੜੀ ਗਾਈਡ ਤਾਂ ਹੋ ਸਕਦੀ ਹੈ ਪਰ ਕੰਪਲੀਟ ਸੋਲਿਊਸ਼ਨ ਨਹੀਂ ਹੋ ਸਕਦਾ ਜਿਹੜਾ ਅਸੀਂ ਦਿੱਤਾ ਹੈ ਹਰ ਬੰਦੇ ਤੇ ਲਾਗੂ ਨਹੀਂ ਹੋ ਸਕਦਾ ਸੋ ਜਿੰਨੀ ਕੁ ਸਾਡੀ ਮੱਤ ਹੈ ਉਨੀ ਕੁ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ
ਬਿਲਕੁਲ ਜੀ ਦੇਖੋ ਕਈ ਵਾਰੀ ਕੀ ਹੁੰਦਾ ਨਾ ਬੰਦਾ ਗੱਲਾਂ ਤੋਂ ਪ੍ਰਭਾਵਿਤ ਹੀ ਇੰਨਾ ਹੋ ਜਾਂਦਾ ਤੇ ਉਹਨੂੰ ਅਸੀਂ ਕਹਿ ਦਿੰਦੇ ਹਾਂ ਵੀ ਜਿਹੜੇ ਸ਼ਰਧਾ ਦੇ ਵਿੱਚ ਉੱਲੂ ਜਿਹਨੂੰ ਅਕਸਰ ਸ਼ਰਧਾ ਉੱਲੂ ਕਹਿ ਜਾਂਦਾ ਜਾਂ ਕਹਿ ਸਕਦੇ ਹਾਂ ਵੀ ਕਿਸੇ ਦੀਆਂ ਭਾਵਨਾਵਾਂ ਚ ਬਹਿ ਜਾਣਾ ਇੰਨਾ ਨਾ ਬਿਹਾ ਕਰੋ ਅਸੀਂ ਆਪਣੇ ਮਾਮਲੇ ਚ ਵੀ ਕਹਿਣਾ ਸਾਨੂੰ ਚੰਗਾ ਲੱਗਦਾ ਤੁਸੀਂ ਸਾਡੀ ਕਦਰ ਕਰਦੇ ਹੋ ਸਤਿਕਾਰ ਕਰਦੇ ਹੋ ਚੰਗਾ ਲੱਗਦਾ ਪਰ ਸਾਨੂੰ ਅਸੀਂ ਇੱਕ ਹੋਰ ਵੱਖਰੀ ਨੀਤੀ ਦਾ ਇੱਕ ਅਦਾਰਾ ਚਲਾ ਰਹੇ ਹਾਂ ਇੱਕ ਵੱਖਰੀ ਨੀਤੀ ਦੀ ਇੱਕ ਸਮਾਜ ਸਿਰਜਣ ਦੀ ਕੋਸ਼ਿਸ਼ ਆ ਜਿਹਦੇ ਚ ਅਸੀਂ ਇਹ ਚਾਹੁੰਦੇ ਹਾਂ ਵੀ ਚੰਗਿਆਂ ਦਾ ਚੰਗੀ ਚੀਜ਼ ਗ੍ਰਹਿਣ ਕਰ ਲਓ ਮਾੜੇ ਨੂੰ ਇਗਨੋਰ ਕਰ ਦਿਓ ਤੇ ਇੰਨਾ ਕੁ ਨਾ ਹੋਵੋ ਵੀ ਕੋਈ ਚੰਗਾ ਜੇ ਤੁਹਾਨੂੰ ਥੋੜੀ ਜਿਹੀ ਉੱਤੋਂ ਚੰਗਾ ਲਪੇਟ ਕੇ ਤੇ ਵਿੱਚ ਮਾੜੀਆਂ ਚੀਜ਼ਾਂ ਲਪੇਟ ਲਪੇਟ ਦੇਈ ਜਾਂਦਾ ਤੇ ਉਹ ਵੀ ਤੁਸੀਂ ਖਾਈ ਜਾਓ ਸੋ ਬੇਨਤੀ ਆ ਵੀ ਤੁਸੀਂ ਹਰ ਬੰਦੇ ਦੇ ਉੱਤੇ ਵਿਸ਼ਵਾਸ ਜਗਾਓ ਪਰ ਇੱਕ ਲਿਮਿਟ ਤੱਕ ਉਹਦੀ ਤੁਸੀਂ ਉਹ ਕਰੋ ਪਰ ਅਖੀਰ ਆਪਦਾ ਫੈਸਲਾ ਤੁਸੀਂ ਆਪ ਕਰੋ ਹਾਂ ਜਿੱਥੇ ਕਿਤੇ ਅਸੀਂ ਗਲਤ ਲੱਗਦੇ ਹਾਂ ਉੱਥੇ ਸਾਨੂੰ ਜ਼ਰੂਰ ਕਹੋ ਸਾਨੂੰ ਕੋਈ ਇਤਰਾਜ਼ ਨਹੀਂ ਇਸ ਚੀਜ਼ ਦੇ ਵਿੱਚ ਗਲਤੀ ਮੰਨਣ ਦੇ ਵਿੱਚ ਤੇ ਜਾਂ ਆਪਣੀ ਆਪਣੇ ਆਪ ਨੂੰ ਦਰੁਸਤ ਕਰਨ ਦੇ ਵਿੱਚ ਸੋ ਮੈਨੂੰ ਲੱਗਦਾ ਸਿੱਧੂ ਸਾਹਿਬ ਇੰਨੀਆਂ ਗੱਲਾਂ ਦੇ ਨਾਲ ਆਪਾਂ ਇਜਾਜ਼ਤ ਲਈ ਹੈ
ਜੀ ਕੱਲ ਦੇ ਪ੍ਰੋਗਰਾਮ ਚ ਫੇਰ ਤੁਹਾਡਾ ਇੰਤਜ਼ਾਰ ਰਹੇਗਾ ਮਿੰਟੂ ਜੀ ਬਹੁਤ ਬਹੁਤ ਧੰਨਵਾਦ
ਬਹੁਤ
ਸ਼ੁਕਰੀਆ ਜੀ ਸੋ ਮਿੰਟੂ ਬਰਾਲ ਜੀ ਐਡਲੇਟ ਤੋਂ ਸਾਡੇ ਨਾਲ ਜੁੜੇ ਹੋਏ ਸਨ ਸੋ ਤੁਸੀਂ ਦੇਸ਼ ਵਿਦੇਸ਼ ਤੋਂ ਜੁੜਦੇ ਹੋ ਸਾਡੇ ਨਾਲ ਹਰ ਇਲਾਕੇ ਦੇ ਵਿੱਚੋਂ ਤੇ ਧੰਨਵਾਦ ਹੈ ਤਹਿ ਦਿਲੋਂ ਕਿ ਤੁਸੀਂ ਇੰਨੇ ਪਿਆਰ ਸਤਿਕਾਰ ਤੇ ਮਾਣ ਦਿੰਦੇ ਹੋ ਤੇ ਮੈਂ ਵੀ ਇਜਾਜ਼ਤ ਲੈਣਾ ਤੇ ਇਸ ਪ੍ਰੋਗਰਾਮ ਦਾ ਪੋਡਕਾਸਟ ਠੀਕ 15 ਮਿੰਟ ਬਾਅਦ ਤੁਸੀਂ ਸਾਡੀ ਲਾਇਬ੍ਰੇਰੀ ਚੋਂ ਸੁਣ ਸਕਦੇ ਹੋ ਆਪਣੇ ਸਰੋਤਿਆਂ ਨਾਲ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹੋ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਛੱਡ ਕੇ ਜਾ ਰਹੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੇ ਸੋਹਣੇ ਸੋਹਣੇ ਗੀਤਾਂ ਦੇ ਨਾਲ ਸ਼ੁਕਰੀਆ ਜੀ